रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
हरमन रेडियो सुन रहे थे हरमन विजुअल रेडियो वेख रहे दर्शकां ते श्रोतियां दा स्वागत इस वेले हरमन रेडियो ते असीं हाजर हां जी प्रोग्राम द माइग्रेशन शो लैके सो द माइग्रेशन शो दे विच हमेशा वांग तुहाडे सवाल असीं शामिल करांगे माइग्रेशन फील्ड दे नाल जुड़ियां होईयां तुहाडियां चिंतावां असीं शामिल करांगे इस वेले साडे नाल साडे माइग्रेशन एक्सपर्ट साडे नाल जुड़ चुके ने लक्ष्य माइग्रेशन तो रोहित मोहन जी उन्हां नूं वी जी आयां नूं कहिंदे आ रोहित जी बहुत बहुत स्वागत सत श्री अकाल ਤੇ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਇਸ ਪ੍ਰੋਗਰਾਮ ਦੇ ਜ਼ਰੀਏ ਉਨ੍ਹਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ ਇਸ ਗੱਲ ਲਈ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ ਤੇ ਦੋਸਤੋ ਹਮੇਸ਼ਾ ਵਾਂਗ ਦ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਅੱਜ ਵੀ ਅਸੀਂ ਮਾਈਗ੍ਰੇਸ਼ਨ ਦੇ ਫੀਲਡ ਦੇ ਨਾਲ ਬਹੁਤ ਸਾਰੇ ਜਿਹੜੇ ਸਵਾਲ ਤੁਹਾਡੇ ਜੁੜੇ ਹੁੰਦੇ ਆ ਬਹੁਤ ਸਾਰੀਆਂ ਜਿਹੜੀਆਂ ਚਿੰਤਾਵਾਂ ਤੁਹਾਡੀਆਂ ਜੁੜੀਆਂ ਹੁੰਦੀਆਂ ਉਹਨਾਂ ਚਿੰਤਾਵਾਂ ਦਾ ਹੱਲ ਜਿਹੜਾ ਕਿਹੜੇ ਢੰਗ ਦੇ ਨਾਲ ਕੱਢਿਆ ਜਾ ਸਕਦਾ ਜਾਂ ਫਿਰ ਉਹਨਾਂ ਦਾ ਕੀ ਹੱਲ ਹੋ ਸਕਦਾ ਉਹਦੇ ਬਾਰੇ ਜਿਹੜੇ ਜਵਾਬ ਹੈ ਉਹ ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਤੋਂ ਹਮੇਸ਼ਾ ਹਾਸਲ ਕਰਦੇ ਹਾਂ ਅੱਜ ਵੀ ਤੁਹਾਡੇ ਉਹ ਜਵਾਬ ਜਿਹੜੇ ਆ ਉਹ ਅਸੀਂ ਸ਼ਾਮਲ ਕਰਾਂਗੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਜਾਂ ਫਿਰ ਤੁਸੀਂ ਸਾਨੂੰ ਮੈਸੇਜ ਜਿਹੜੇ ਭੇਜਣੇ ਆ ਉਹ ਟੈਲੀਗ੍ਰਾਮ ਦੇ ਜ਼ਰੀਏ ਵੀ ਭੇਜ ਸਕਦੇ ਹੋ ਔਰ ਸਭ ਤੋਂ ਸੌਖਾ ਜਿਹੜਾ ਤਰੀਕਾ ਉਹ ਇਹ ਹੈ ਕਿ ਤੁਸੀਂ ਸਾਡੀ ਰੇਡੀਓ ਐਪ ਜੇ ਆਪਣੇ ਫੋਨ ਦੇ ਵਿੱਚ ਇੰਸਟਾਲ ਕੀਤੀ ਹੋਈ ਹੈ ਔਰ ਇਹ ਪ੍ਰੋਗਰਾਮ ਤੁਸੀਂ ਉਸ ਐਪ ਦੇ ਜ਼ਰੀਏ ਸੁਣ ਰਹੇ ਹੋ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਗਏ ਨੇ ਉਹਨਾਂ ਨੂੰ ਕਲਿੱਕ ਕਰਕੇ ਸਿੱਧਾ ਉੱਥੇ ਟਾਈਪ ਕਰਕੇ ਤੁਸੀਂ ਆਪਣਾ ਮੈਸੇਜ ਸਾਨੂੰ ਭੇਜ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਇਹ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ ਅਸੀਂ ਚੱਲਦੇ ਪ੍ਰੋਗਰਾਮ ਚ ਤੁਹਾਡਾ ਉਹ ਮੈਸੇਜ ਸ਼ਾਮਲ ਕਰਾਂਗੇ ਉਹ ਸਵਾਲ ਸ਼ਾਮਲ ਕਰਾਂਗੇ ਤੇ ਹੋਰ ਇੱਕ ਜਿਹੜਾ ਤਰੀਕਾ ਸਭ ਤੋਂ ਸੌਖਾ ਹੈ ਔਰ ਸਿੱਧੇ ਤੌਰ ਤੇ ਤੁਸੀਂ ਗੱਲ ਕਰ ਸਕਦੇ ਹੋ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਉਹ ਹੈ ਫੋਨ ਕਾਲ ਸੋ ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-98-11 ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਵੀ ਸਾਡੇ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ ਤੇ ਲਓ ਜੀ ਤੁਹਾਡੀਆਂ ਚਿੰਤਾਵਾਂ ਤੁਹਾਡੇ ਸਵਾਲ ਅਸੀਂ ਬਹੁਤ ਜਲਦ ਸ਼ਾਮਲ ਕਰਾਂਗੇ ਪਰ ਫਿਲਹਾਲ ਵਧਦੇ ਹਾਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਵੱਲ ਸੋ ਰੋਹਿਤ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਇਨ੍ਹੀਂ ਦਿਨੀ ਕਿਸ ਤਰ੍ਹਾਂ ਦੇ ਅਪਡੇਟਸ ਨੇ ਮਾਈਗ੍ਰੇਸ਼ਨ ਫੀਲਡ ਦੇ ਵਿੱਚ
ਹਾਂਜੀ ਡੈਫੀਨੇਟਲੀ ਜੀ ਸਭ ਤੋਂ ਪਹਿਲਾਂ ਤਾਂ ਸ਼ੁਰੂ ਕਰਦੇ ਹਾਂ ਕਿ 22 ਜਨਵਰੀ ਤੋਂ ਆਸਟ੍ਰੇਲੀਅਨ ਗਵਰਨਮੈਂਟ ਨੇ ਇੱਕ ਅਨਾਊਂਸਮੈਂਟ ਕੀਤੀ ਆ ਕਿ ਜੋ ਵੀ ਟਰੈਵਲ ਆਸਟ੍ਰੇਲੀਆ ਚ ਆ ਰਹੇ ਆ ਟਰੈਵਲਰਸ ਜਿਹੜੇ ਬਾਹਰੋਂ ਆ ਰਹੇ ਆ ਜਾਂ ਉਹ ਟ੍ਰਾਂਜ਼ਿਟ ਕਰਦੇ ਪਏ ਆ ਆਸਟ੍ਰੇਲੀਆ ਤੋਂ ਜਿੱਦਾਂ ਕਿ ਮੰਨ ਲਓ ਕੰਟਰੀ ਆਫ ਓਰੀਜਨ ਕੁਛ ਆ ਤੇ ਬਟ ਜਾਣਾ ਕਿਤੇ ਆ ਬਟ ਕਈ ਵਾਰੀ ਪਲੇਨ ਕੀ ਆ ਕਿ ਥਰੂ ਆਸਟ੍ਰੇਲੀਆ ਜਾਂਦੇ ਆ ਤਾਂ ਉਹਨਾਂ ਲਈ ਉਹਨਾਂ ਨੇ ਕੰਪਲਸਰੀ ਕਰਤਾ ਕਿ 22 ਜਨਵਰੀ ਤੋਂ ਏਅਰਲਾਈਨ ਜਿਹੜੀ ਆ ਉਹ ਹਰ ਕਿਸੇ ਪੈਸੈਂਜਰ ਕੋਲੋਂ ਮੰਗੂਗੀ ਕਿ ਉਹਨਾਂ ਨੇ ਪਿਛਲੇ 72 ਘੰਟਿਆਂ ਦੇ ਵਿੱਚ ਆਪਣਾ ਕੋਵਿਡ ਦਾ ਟੈਸਟ ਕਰਾਇਆ ਤੇ ਉਹ ਨੈਗੇਟਿਵ ਆਇਆ ਅਗਰ ਇਹ ਵਾਲਾ ਟੈਸਟ ਨਹੀਂ ਕਰਾਉਂਦੇ ਆ ਤਾਂ ਏਅਰਲਾਈਨ ਜਿਹੜੀ ਆ ਉਹ ਮਨਾ ਕਰ ਦੂਗੀ ਬੋਰਡਿੰਗ ਕਰਨ ਤੋਂ ਉਹਦਾ ਰੀਜ਼ਨ ਇਹ ਆ ਕਿ ਆਸਟ੍ਰੇਲੀਆ ਜਾਣੇ ਜਿਹੜੇ ਆ ਕਿ ਉਹ ਇੱਕ ਜਿੱਦਾਂ ਪਹਿਲਾਂ ਵੀ ਗੱਲ ਕਰਦੇ ਸੀ ਇੱਕ ਪਲੈਨ ਫੇਸ ਦੇ ਵਿੱਚ ਚੱਲ ਰਹੇ ਆ ਕਿ ਹੌਲੀ ਹੌਲੀ ਕਿੱਦਾਂ ਜਿਹੜਾ ਆ ਕਿ ਬਾਰਡਰ ਓਪਨ ਕੀਤੇ ਜਾਣ ਤਾਂ ਇਹ ਇੱਕ ਉਹਦਾ ਹੀ ਇੱਕ ਹਿੱਸਾ ਲੱਗ ਰਿਹਾ ਹੈ ਕਿ ਐਟਲੀਸਟ ਸਟਾਰਟ ਦੇ ਵਿੱਚ ਉਹ ਇਹ ਦੇਖਣਾ ਚਾਹੁੰਦੇ ਆ ਮੇਰੇ ਖਿਆਲ ਕਿ ਜਿਹੜੇ ਵੀ ਕੋਵਿਡ ਟੈਸਟ ਅਗਰ ਨੈਗੇਟਿਵ ਆਉਂਦਾ ਆ ਉਹ ਵਾਲੇ ਪੈਸੇਂਜਰ ਆਸਟ੍ਰੇਲੀਆ ਜਾ ਰਹੇ ਆ ਤੇ ਉਹਨਾਂ ਨਾਲ ਜੇ ਫਰਕ ਪਊਗਾ ਕਿ ਜਿੰਨੇ ਵੀ ਇੱਥੇ ਇਨਕਮਿੰਗ ਟਰੈਵਲਰਸ ਆਉਂਦੇ ਆ ਉਹਨਾਂ ਦੇ ਕੇਸਿਸ ਜਿਹੜੇ ਆ ਉਹ ਪੋਜ਼ਿਟਿਵ ਆਉਣੇ ਅਗਰ ਬੰਦ ਹੁੰਦੇ ਆ ਤਾਂ ਇਹ ਹੋ ਸਕਦਾ ਕਿ ਹੌਲੀ ਹੌਲੀ ਉਹ ਆਪਣਾ ਇਨਕਮਿੰਗ ਕੋਟਾ ਜਿਹੜਾ ਆ ਉਹ ਪੈਸੈਂਜਰਸ ਦਾ ਜਿਹੜੇ ਇਨਕਮਿੰਗ ਮਾਈਗ੍ਰੈਂਟਸ ਇੱਥੇ ਆਉਂਦੇ ਆ ਉਹ ਵਧਾ ਸਕਦੇ ਆ ਸੋ ਜਿਹੜੇ ਵੀ ਸਰੋਤੇ ਜਿਹੜੇ ਵੀ ਅਗਰ ਹਾਲੇ ਤਾਂ ਬਾਰਡਰ ਬੰਦ ਹੈ ਪਰ ਜਿਹੜੇ ਪਲਾਨ ਕਰ ਰਹੇ ਆ ਇੱਥੇ ਆਉਣ ਲਈ ਉਹਨਾਂ ਨੂੰ ਇਹ ਇਨਫੋਰਮੇਸ਼ਨ ਧਿਆਨ ਚ ਰੱਖਣੀ ਚਾਹੀਦੀ ਕਿ ਜਦੋਂ ਵੀ ਉਹਨਾਂ ਦੀ ਟਿਕਟ ਹੋਵੇ 72 ਘੰਟੇ ਉਹ ਤੋਂ ਪਹਿਲਾਂ ਤੋਂ ਟੈਸਟ ਜ਼ਰੂਰ ਕਰਾਉਣਾ ਹੈ ਅਤੇ ਆਪਣੀ ਰਿਪੋਰਟ ਜਿਹੜੀ ਨੈਗੇਟਿਵ ਦੀ ਆ ਉਹ ਨਾਲ ਲੈ ਕੇ ਜ਼ਰੂਰ ਜਾਣੀ ਹੈ ਤੁਸੀਂ ਏਅਰਪੋਰਟ 'ਤੇ ਸੈਕਿੰਡ ਜਿਹੜੀ ਚੀਜ਼ ਆ ਉਹ ਹੈਗੀ ਆ ਕੈਨਬਰਾ ਮੈਟ੍ਰਿਕਸ ਕਾਫੀ ਟਾਈਮ ਬਾਅਦ ਕੈਨਬਰਾ ਨੇ ਆਪਣਾ ਜਿਹੜਾ ਆ ਸਟੇਟ ਦਾ ਮੈਟ੍ਰਿਕਸ ਇਨਵੀਟੇਸ਼ਨ ਰਾਊਂਡ ਕਿਉਂਕਿ ਉਹ ਆਪਣਾ ਚਲਾਉਂਦੇ ਆ ਅਲੱਗ ਤੋਂ ਉਹਨਾਂ ਨੇ ਕੀਤਾ ਸੀ 15 ਜਨਵਰੀ ਨੂੰ, ਉਹਦੇ ਵਿੱਚ ਉਹਨਾਂ ਨੇ ਕੁਝ ਇਨਵੀਟੇਸ਼ਨ ਜਿਹੜੀਆਂ ਉਹ ਦਿੱਤੀਆਂ, ਜਿਹੜੇ ਕਿਤਾ ਇੱਕ ਤਾਂ 457-482 ਵੀਜ਼ਾ ਹੋਲਡਰਸ ਵਾਲੀ ਸੀ, ਉਹਨਾਂ ਨੂੰ ਉਹਨਾਂ ਨੇ 27 ਇਨਵੀਟੇਸ਼ਨ ਦਿੱਤੀਆਂ 190 ਸਬ ਕਲਾਸ ਵੀਜ਼ਾ ਲਈ, ਤੇ ਨਾਲ ਹੀ ਨਾਲ ਜਿਹੜੇ ਕ੍ਰਿਟੀਕਲ ਸਕਿੱਲ ਆਕੂਪੇਸ਼ਨ ਹੈਗੀਆਂ ਉਹਦੇ ਵਿੱਚ ਵੀ ਉਹਨਾਂ ਨੇ 190 ਲਈ 128 ਤੇ 491 ਲਈ 123 ਇਨਵੀਟੇਸ਼ਨ ਇਸ਼ੂ ਕੀਤੀਆਂ। ਇੱਕ ਇਹਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਆਈ ਹੈ, ਜਿਹੜਾ 15 ਜਨਵਰੀ ਨੂੰ ਜਿਹੜਾ ਇਹਨਾਂ ਨੇ ਇਨਵੀਟੇਸ਼ਨ ਆਨ ਕੀਤਾ, ਇਹਦੇ ਵਿੱਚ ਉਹਨਾਂ ਨੇ ਕਾਫੀ ਸਾਰੀ ਆਕੂਪੇਸ਼ਨ ਨੂੰ ਇਨਵੀਟੇਸ਼ਨ ਦਿੱਤੀਆਂ, ਜਿਹਦੇ ਵਿੱਚ ਸ਼ੈਫ ਵੀ ਇਨਕਲੂਡ ਹੋਏ ਆ ਤੇ ਹੇਅਰ ਡਰੈਸਰਸ ਨੂੰ ਵੀ ਉਹਨਾਂ ਨੇ ਦਿੱਤੀਆਂ ਹੈ। ਸੋ ਇਟ ਮੀਨਸ ਕਿ ਹੌਲੀ ਹੌਲੀ ਇਹ ਲੱਗ ਰਿਹਾ ਆ ਕਿ ਹਾਲੇ ਤਾਂ ਜ਼ੋਰ ਤਾਂ ਵੈਸੇ ਕ੍ਰਿਟੀਕਲ ਸੈਕਟਰ ਵਰਕਰ ਤੇ ਰਹੂਗਾ, ਬਟ ਹੌਲੀ ਹੌਲੀ ਆਉਣ ਵਾਲੇ ਸਮੇਂ ਚ ਸਪੈਸ਼ਲੀ ਜਦੋਂ ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਊਗਾ ਕਿ ਜਿੰਨੇ ਵੀ ਟ੍ਰੇਡ ਵਰਕਰਸ ਹੈਗੇ ਆ ਕਿ ਜਿਹੜੇ ਵੇਟ ਕਰੀ ਜਾ ਰਹੇ ਆ ਕਿ ਕੋਵਿਡ ਕਰਕੇ ਕਿਸੇ ਦੀ ਵੀ ਇਨਵੀਟੇਸ਼ਨ ਨਹੀਂ ਆਈਆਂ, ਉਹ ਥੋੜੀ ਥੋੜੀ ਇਨਵੀਟੇਸ਼ਨ ਅਗਰ ਸਟੇਟ ਕੋਟਾ ਬਚਦਾ ਆ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਇਨਵੀਟੇਸ਼ਨ ਦੇ ਕੇ, ਉਹ ਸ਼ਾਇਦ ਉਹਨਾਂ ਨੂੰ ਵੀ ਉਹਨਾਂ ਲਈ ਵੀ ਇੱਕ ਹੋਪ ਹੋ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਅਗਰ ਆਪਾਂ ਰਾਈਟ ਟਰੈਕ ਰਹੇ ਉਹਨਾਂ ਨੂੰ ਵੀ ਇਨਵੀਟੇਸ਼ਨ ਆ ਸਕਦੀਆਂ, ਕਿਉਂਕਿ ਅਗਰ ਇਹਨਾਂ ਦੇ ਮੈਟ੍ਰਿਕਸ ਦੇਖਿਆ ਜਾਵੇ ਕੈਨਬਰਾ ਦਾ, ਇੱਕ ਅਕਾਊਂਟੈਂਟਸ ਦੇ ਪੁਆਇੰਟਸ ਉਹਨਾਂ ਦੇ ਜ਼ਿਆਦਾ ਸੀ 115, ਉਹਨਾਂ ਆਪਣੇ ਮੈਟ੍ਰਿਕਸ ਦੇ ਹਿਸਾਬ ਨਾਲ ਕੰਮ ਕਰਦੇ ਆ, ਡਿਪਾਰਟਮੈਂਟ ਦਾ ਮੈਟ੍ਰਿਕਸ ਨਹੀਂ ਆ ਉਹ, ਅਕਾਊਂਟੈਂਟਸ ਨੂੰ ਛੱਡ ਕੇ ਅਗਰ ਸ਼ੈਫ 95 ਤੇ ਦਿੱਤੀ ਆ, ਹੇਅਰ ਡਰੈਸਰ 90 ਪੁਆਇੰਟ ਤੇ ਦਿੱਤੀ ਆ, ਸੋਸ਼ਲ ਵਰਕਰ ਦੇ ਪੁਆਇੰਟਸ ਆ ਬਹੁਤ ਘੱਟ ਦੇ ਇਨਵੀਟੇਸ਼ਨ ਦਿੱਤੀ, ਉਹਨਾਂ ਨੇ 70 ਪੁਆਇੰਟਸ ਤੇ ਹੀ ਇਨਵੀਟੇਸ਼ਨ ਇਸ਼ੂ ਕੀਤੀਆਂ। ਸੋ ਇੱਕ ਕਾਇੰਡ ਆਫ ਹੋਪ ਹੋ ਸਕਦਾ ਆ ਸਪੈਸ਼ਲੀ ਕ੍ਰਿਟੀਕਲ ਸੈਕਟਰ ਵਰਕਰਸ ਲਈ, ਤੇ ਨਾਲ ਹੀ ਨਾਲ ਜਿਹੜੇ ਦੂਸਰੇ ਟ੍ਰੇਡ ਸੈਕਟਰ ਟ੍ਰੇਡ ਵਾਲੇ ਵੀ ਆ ਕਿ ਅਗਰ ਉਹ ਆਪਣੀ ਰਿਕੁਆਇਰਮੈਂਟਸ ਪੂਰੀ ਕਰਦੇ ਪਏ ਆ ਸਟੇਟ ਦੀਆਂ ਤੇ ਆਪਣੇ ਫੀਲਡ ਦੇ ਵਿੱਚ ਕੰਮ ਕਰ ਰਹੇ ਆ ਰੀਜਨ ਏਰੀਆ ਦੇ ਵਿੱਚ, ਤੇ ਉਹਨਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਪ ਹੋ ਸਕਦੀ ਹੈ ਕਿ ਉਹਨਾਂ ਨੂੰ ਵੀ ਇਨਵੀਟੇਸ਼ਨ ਆਉਣ। ਤੇ ਇਸ ਤੋਂ ਅੱਗੇ ਇਨਵੀਟੇਸ਼ਨ ਜਿਹੜੀ ਆ ਉਹ ਵਿਕਟੋਰੀਆ ਦੀ ਆ, ਵਿਕਟੋਰੀਆ ਦੀ ਜਿਹੜੀ ਆਰ ਓ ਆਈ ਦਾ ਫਸਟ ਰਾਊਂਡ ਦਾ ਰਿਜ਼ਲਟ ਆ ਉਹ ਕੱਲ੍ਹ ਆਉਣਾ ਆ, ਤੇ ਜਿਨ੍ਹਾਂ ਨੇ ਵੀ ਆਪਣੀ ਆਰ ਓ ਆਈ ਅਪਲਾਈ ਕੀਤੀ ਹੋਈ ਆ ਤਾਂ ਉਹ ਆਪਣੀ ਨਿਗਾਹ ਰੱਖਣੀ ਈਮੇਲਸ ਦੇ ਉੱਤੇ ਕਿ ਇਹ ਪੋਸੀਬਲ ਆ ਕਿ ਕੱਲ ਵਾਲੇ ਜਿਹੜਾ ਰਾਊਂਡ ਆ ਉਹਦੇ ਵਿੱਚ ਕਾਫੀ ਇਨਵੀਟੇਸ਼ਨ ਜਿਹੜੀਆਂ ਵਿਕਟੋਰੀਆ ਇਸ਼ੂ ਕਰੂਗਾ, 190 ਦੀਆਂ ਵੀ ਤੇ 491 ਦੀਆਂ ਵੀ। 190 ਚ ਤਾਂ ਸਪੈਸ਼ਲੀ ਉਹਨਾਂ ਨੇ ਕਿਹਾ ਕਿ ਸਿਰਫ ਕ੍ਰਿਟੀਕਲ ਸੈਕਟਰ ਵਰਕਰਸ ਆ, ਬਟ ਜਿਹੜਾ 491 ਆ ਉਹਦੇ ਵਿੱਚ ਲਿਸਟ ਜਿਹੜੀ ਆ ਕੋਈ ਸਪੈਸੀਫਿਕ ਨਹੀਂ ਹੈ, ਬਟ ਉਹਨਾਂ ਨੇ ਇੱਕ ਅਡੀਸ਼ਨਲ ਰੱਖੇ ਹੋਏ ਸੀਗੇ ਉਹ ਚ ਆਕੂਪੇਸ਼ਨ, ਤੇ ਇਹ ਵੀ ਹੋ ਸਕਦਾ ਕਿ ਅਗਰ ਤੁਸੀਂ ਆਪਣੀ ਆਰ ਓ ਆਈ ਪਾਈ ਹੋਈ ਆ ਇਰਰਿਸਪੈਕਟਿਵ ਕਿਹੜੀ ਵੀ ਤੁਹਾਡੀ ਆਕੂਪੇਸ਼ਨ ਆ, ਤੁਹਾਡੇ ਚਾਂਸਿਸ ਜਿਹੜੇ ਆ ਇਨਵੀਟੇਸ਼ਨ ਹੋ ਸਕਦੇ।
ਜੀ ਸੋ ਰੋਹਿਤ ਜੀ, ਅਪਡੇਟਸ ਜਿਹੜੀਆਂ ਆ ਬੜੀਆਂ ਪੋਜ਼ਿਟਿਵ ਆ, ਕਿਉਂਕਿ ਹੁਣ ਤੱਕ ਇਹੀ ਸੁਣਨ ਦੇ ਵਿੱਚ ਆਪਾਂ ਨੂੰ ਮਿਲਦਾ ਰਿਹਾ ਔਰ ਡਿਪਾਰਟਮੈਂਟ ਵੱਲੋਂ ਵੀ ਜ਼ਿਆਦਾਤਰ ਜਿਹੜਾ ਜ਼ੋਰ ਹੈ ਉਹ ਇਹੀ ਸੀਗਾ ਕਿ ਕ੍ਰਿਟੀਕਲ ਸੈਕਟਰਸ ਵਾਲਾ ਜਿਹੜਾ ਪਾਰਟ ਆ ਉਹਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਸੀਗੀ ਔਰ ਕ੍ਰਿਟੀਕਲ ਸੈਕਟਰ ਦੇ ਹੀ ਇਨਵਾਈਟ ਜਿਹੜੇ ਆ ਉਹ ਆਉਣ ਦੀ ਉਮੀਦ ਜਿਹੜੀ ਸੀ ਉਹ ਬੰਨੀ ਜਾ ਰਹੀ ਸੀ, ਪਰ ਹੁਣ ਜਿਵੇਂ ਤੁਸੀਂ ਕੈਨਬਰਾ ਦੀ ਗੱਲ ਕੀਤੀ ਹੈ ਜਾਂ ਫਿਰ ਓਵਰਆਲ ਵੀ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਦੇ ਵਿੱਚ ਦੂਸਰੇ ਜਿਹੜੇ ਹੋਰ ਆਕੂਪੇਸ਼ਨ ਆ ਉਹਨਾਂ ਨੂੰ ਵੀ ਹੌਲੀ ਹੌਲੀ ਜਿਹੜੀ ਅਹਿਮੀਅਤ ਆ ਉਹ ਮਿਲਣੀ ਸ਼ੁਰੂ ਹੋ ਜਾਏਗੀ, ਇੱਕ ਉਮੀਦ ਦੀ ਜਿਹੜੀ ਕਿਰਨ ਆ ਉਹ ਜ਼ਰੂਰ ਜਾਗਦੀ ਦਿਖਾਈ ਦੇ ਰਹੀ ਹੈ।
ਹਾਂਜੀ, ਇਹਦਾ ਰੀਜ਼ਨ ਇੱਕ ਹੋਰ ਵੀ ਆ ਕਿ ਪਹਿਲਾਂ ਆਪਾਂ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਹਮੇਸ਼ਾ ਨੈਗੇਟਿਵ ਨਿਊਜ਼ ਹੀ ਸੁਣ ਤੇ ਆ ਰਿਹਾ ਡਿਪਾਰਟਮੈਂਟ ਵੱਲੋਂ ਕਿ ਕੋਟਾ ਘਟਾ ਰਹੇ ਆ ਜਾਂ ਕਿਸੇ ਚੀਜ਼ ਨੂੰ ਸਖ਼ਤ ਕੀਤਾ ਜਾ ਰਿਹਾ ਵੀਜ਼ਾ ਨੂੰ। ਪਿਛਲੇ ਸਾਲ ਕੋਵਿਡ ਕਰਕੇ ਕੀ ਹੋਇਆ ਕਿ ਇਹਨਾਂ ਨੇ ਸਭ ਕੁਝ ਹੀ ਬੰਦ ਕਰਤਾ, ਸੋ ਉਹ ਸਭ ਕੁਝ ਬੰਦ ਕਰਨ ਕਰਕੇ ਨੈਗੇਟਿਵਿਟੀ ਜ਼ਿਆਦਾ ਆ ਗਈ, ਪਰ ਨਾਲ ਹੀ ਨਾਲ ਇਹਦੇ ਵਿੱਚ ਇੱਕ ਪੋਜ਼ਿਟਿਵ ਚੀਜ਼ ਕੀ ਆ ਕਿ ਹੁਣ ਅਗਰ ਆਪਾਂ ਇਸ ਸਾਲ ਦੀ ਗੱਲ ਕਰੀਏ, ਚਾਹੇ ਆਹ ਜਿਹੜਾ ਫਾਈਨੈਂਸ਼ੀਅਲ ਈਅਰ ਆ ਮਈ ਜੂਨ ਤੱਕ ਨਾ ਵੀ ਇਨਵੀਟੇਸ਼ਨ ਆਉਣ ਜ਼ਿਆਦਾ, ਬਟ ਇਸ ਤੋਂ ਬਾਅਦ ਜਿਹੜਾ ਆ ਉਹ ਪੋਜ਼ਿਟਿਵਿਟੀ ਹੀ ਆਊਗੀ, ਕਿਉਂਕਿ ਇਸ ਤੋਂ ਜ਼ਿਆਦਾ ਉਹ ਮਾਈਗ੍ਰੇਸ਼ਨ ਘੱਟ ਨਹੀਂ ਕਰ ਸਕਦੇ। ਅੱਜ ਕੱਲ੍ਹ ਤਾਂ ਇਹ ਹੋਇਆ ਇਸ ਸਾਲ ਦਾ ਹਾਲ ਇਹ ਆ ਕਿ ਬਿਲਕੁਲ ਹੀ ਬੰਦ ਕਰਤਾ, ਸੋ ਹੁਣ ਇਸ ਤੋਂ ਬਾਅਦ ਤਾਂ ਸਿਰਫ ਪੋਜ਼ਿਟਿਵਿਟੀ ਦਿਖਦੀ ਹੈ ਕਿ ਇਸ ਤੋਂ ਬਾਅਦ ਮਾਈਗ੍ਰੇਟ ਨੰਬਰ ਜਿਹੜੇ ਉਹ ਵਧੂਗੇ। ਜਿੱਦਾਂ ਇਸ ਸਾਲ ਆਪਣੇ ਪਾਰਟਨਰ ਵੀਜ਼ਾ ਨੂੰ ਐਲੋਕੇਸ਼ਨ ਦਿੱਤੀ ਅਸੀਂ 30,000, ਉੱਪਰ 30,000 ਦੇਣ ਤੋਂ ਬਾਅਦ ਵੀ ਅਗਰ ਦੇਖਿਆ ਜਾਵੇ ਇਨਵੀਟੇਸ਼ਨ ਕੁਝ ਜ਼ਿਆਦਾ ਇਸ਼ੂ ਨਹੀਂ ਹੋਈਆਂ ਕਿ ਜਿੰਨੇ ਨੰਬਰ ਐਲੋਕੇਟ ਹੈਗੇ ਆ। ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਅਗਲੇ ਸਾਲ ਦੇ ਵਿੱਚ ਹੋਪਫੁਲੀ ਸਾਰਿਆਂ ਨੂੰ ਐਪਲੀਕੈਂਟਸ ਨੂੰ ਪੋਜ਼ਿਟਿਵ ਨਿਊਜ਼ ਹੀ ਸੁਣਨ ਨੂੰ ਮਿਲੂਗੀ, ਕਿਉਂਕਿ ਆਪਾਂ ਜਿਹੜਾ ਆ ਅਗਰ ਗ੍ਰਾਫ ਦਾ ਅਗਰ ਡਾਊਨ ਟ੍ਰੈਂਡ ਦੇਖਿਆ ਜਾਵੇ ਏਦਾਂ ਲੱਗ ਰਿਹਾ ਕਿ ਆਪਾਂ ਬੋਟਮ ਪੁਆਇੰਟ ਟੱਚ ਕਰ ਚੁੱਕੇ ਹਾਂ, ਤੇ ਇਸ ਤੋਂ ਬਾਅਦ ਜਿਹੜਾ ਆ ਕਿ ਇਹ ਗ੍ਰਾਫ ਜਿਹੜਾ ਉੱਪਰ ਨੂੰ ਹੀ ਜਾਊਗਾ, ਤੇ ਹੋਪਫੁਲੀ ਸਾਰੇ ਜਿਹੜੇ ਐਪਲੀਕੈਂਟਸ ਉਹਨਾਂ ਲਈ ਕੁਝ ਤਾਂ ਕੁਝ ਖੁਸ਼ਖਬਰੀ ਜਾਂ ਇਨਵੀਟੇਸ਼ਨ ਆਉਣੀਆਂ ਸ਼ੁਰੂ ਹੋ ਗਈ।
ਜੀ ਖੈਰ ਇਸ ਵਰੇ ਦਾ ਵੀ ਇਹ ਦੂਸਰਾ ਪ੍ਰੋਗਰਾਮ ਆ ਔਰ ਇਸ ਵਰੇ ਦੇ ਵਿਚ ਇਸ ਸਾਲ ਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਆ ਉਹ ਸਾਡੀਆਂ ਸਾਰਿਆਂ ਦੀਆਂ ਬਣੀਆਂ ਹੋਈਆਂ ਆ ਔਰ ਅਸੀਂ ਇਹੀ ਦੁਆ ਕਰਦੇ ਹਾਂ ਜੀ ਕਿ ਉਮੀਦਾਂ ਜਿਹੜੀਆਂ ਇਹ ਜ਼ਰੂਰ ਪੂਰੀਆਂ ਹੋਣ ਸਾਰਿਆਂ ਦੀਆਂ। ਇਸ ਵੇਲੇ ਬਹੁਤ ਸਾਰੇ ਦੋਸਤ ਸਾਡੇ ਨਾਲ ਬਣੇ ਹੋਏ ਨੇ ਜੀ, ਉਹਨਾਂ ਦੇ ਸਵਾਲ ਸਾਡੇ ਕੋਲ ਪਹੁੰਚੇ ਹੋਏ ਆ। ਜੇ ਤੁਹਾਡੀ ਇਜਾਜ਼ਤ ਹੋਵੇ ਗੱਲਬਾਤ ਅੱਗੇ ਵਧਾਉਣ ਤੋਂ ਪਹਿਲਾਂ ਅਸੀਂ ਉਹਨਾਂ ਦੇ ਸਵਾਲ ਸ਼ਾਮਲ ਕਰਦੇ ਜਾਈਏ।
ਹਾਂਜੀ ਬਿਲਕੁਲ
ਜੀ, ਸਾਡੇ ਨਾਲ ਜੌਨ ਗਰਗ ਕਾਫੀ ਦੇਰ ਤੋਂ ਜੁੜੇ ਹੋਏ ਆ, ਸ਼ੁਰੂਆਤ ਤੋਂ ਹੀ ਜੁੜੇ ਹੋਏ ਆ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ ਜੀ ਆਇਆਂ ਨੂੰ। ਜੌਨ ਜੀ ਇਹ ਕਹਿੰਦੇ ਹੈਲੋ ਸਰ, ਵੈਨ ਵਿਲ ਦੇ ਸਟਾਰਟ ਪ੍ਰੋਸੈਸਿੰਗ 489 ਇਨ ਆਟੋਮੋਟਿਵ ਫਾਰ ਆਨ ਸ਼ੋਰ ਫਾਈਲਸ, ਵਾਈ ਦੇ ਆਰ ਨਾਟ ਗਰਾਂਟਿੰਗ 489 ਯੈਟ, ਇਜ਼ ਦਾ ਨਿਊ ਕੋਟਾ ਅਫੈਕਟ ਆਨ ਅਸ ਐਸ ਵੈਲ, ਔਰ ਕੈਨ ਇਟ ਬੀ ਗਰਾਂਟਿਡ ਬਿਫੋਰ ਐਂਡ ਆਫ ਦਿਸ ਫਾਈਨੈਂਸ਼ੀਅਲ ਈਅਰ।
ਦੇਖੋ ਜੌਨ ਜੀ, ਇੱਕ ਗੱਲ ਹੈਗੀ ਹੈ ਕਿ ਚਾਹੇ 489 ਦੀ ਗੱਲ ਕਰੀਏ ਆਪਾਂ ਕਿ ਜਿਹੜੇ ਪਿਛਲੇ ਸਾਲਾਂ ਚ ਲਾਂਚ ਹੋਈਆਂ 2020 ਚ, ਚਾਹੇ ਉਹ 2019 ਚ ਲਾਂਚ ਹੋਈਆਂ, ਡਿਪਾਰਟਮੈਂਟ ਨੇ ਮਾਰਚ ਤੋਂ ਬਾਅਦ ਉਹ ਸਾਰੀ ਫਾਈਲ ਜਿਹੜੀਆਂ ਉਹ ਪੈਂਡਿੰਗ ਕੀਤੀਆਂ ਹੋਈਆਂ ਆ। ਤੇ ਇਨਫੈਕਟ ਜਿਹੜੇ 491 ਵੀਜ਼ਾ ਵੀ ਸੀਗੇ ਜਿਹੜੇ ਫੈਬਰਰੀ ਐਂਡ ਤੋਂ ਬਾਅਦ ਪਏ ਆ, ਉਹ ਵੀ ਸਾਰੇ ਹੋਲਡ ਤੇ ਹੈਗੇ ਆ। ਹੁਣ ਆ ਕੁਸ਼ਚਨ ਕਿ ਉਹ ਕਦੋਂ ਓਪਨ ਕਰੂਗੇ, ਦੇਖੋ ਉਹਨਾਂ ਨੂੰ ਕਦੀ ਨਾ ਕਦੀ ਤਾਂ ਓਪਨ ਕਰਨੀਆਂ ਪੈਣੀਆਂ ਹੀ ਆ ਫਾਈਲਾਂ, ਉਹ ਏਦਾਂ ਤਾਂ ਨਹੀਂ ਕਿ ਸਾਰੀ ਉਮਰ ਲੈ ਕੇ ਬੈਠੇ ਰਹੋਗੇ ਤੁਹਾਡੇ ਫਾਈਲਾਂ ਨੂੰ, ਬਟ ਕਦੋਂ ਕਰੂਗੇ ਇਹ ਇੱਕ ਗੁੱਡ ਕੁਸ਼ਚਨ ਆ। ਇਹਦਾ ਆਂਸਰ ਸ਼ਾਇਦ ਹਲੇ ਕੋਈ ਵੀ ਨਾ ਦੇ ਪਾਵੇ, ਈਵਨ ਡਿਪਾਰਟਮੈਂਟ ਨੂੰ ਪੁੱਛੋ ਉਹ ਵੀ ਨਹੀਂ ਦੱਸੂਗੇ ਕਿ ਕਦੋਂ ਕਰੂਗੇ। ਅਗਲੇ ਫਾਈਨੈਂਸ਼ੀਅਲ ਈਅਰ ਤਾਂ ਡੈਫੀਨੇਟਲੀ ਹੋਊਗਾ, ਬਟ ਕੀ ਇਸ ਫਾਈਨੈਂਸ਼ੀਅਲ ਈਅਰ ਦੇ ਐਂਡ ਤੋਂ ਪਹਿਲਾਂ ਹੋ ਸਕਦਾ, ਚਾਂਸਿਸ ਡੈਫੀਨੇਟਲੀ ਹੈਗੇ ਆ। ਇਹ ਕਹਿਣਾ ਗਲਤ ਹੋਊਗਾ ਕਿ ਮੈਂ ਕਹਾਂ ਕਿ ਨਹੀਂ ਜੀ ਇਸ ਫਾਈਨੈਂਸ਼ੀਅਲ ਈਅਰ ਚ ਨਹੀਂ ਦਊਗੇ, ਕਿਉਂਕਿ ਕੋਟਾਸ ਜਿਹੜੇ ਹੈਗੇ ਆ ਉਹ ਫੁਲਫਿਲ ਚਾਹੇ ਹੋਰ ਪੂਰਾ ਨਾ ਕਰਨ, ਕਿਉਂਕਿ ਜਿੰਨਾ ਵੀ ਇਹਨਾਂ ਦਾ ਮੈਕਸੀਮਮ ਲਿਮਿਟ ਸੈੱਟ ਹੁੰਦੀ ਹੈ ਉਹ ਮੈਕਸੀਮਮ ਹੁੰਦੀ ਹੈ, ਇਹਨਾਂ ਦੀ ਸੀਲਿੰਗ ਆ ਕਿ ਉਹ ਤੋਂ ਜ਼ਿਆਦਾ ਨਹੀਂ ਕਰਨੇ, ਪਰ ਉਹ ਤੋਂ ਘੱਟ ਉਹ ਜਿੰਨਾ ਮਰਜ਼ੀ ਕਰ ਸਕਦੇ ਆ। ਸੋ ਅਗਰ ਉਹ ਚਾਹੇ ਘੱਟ ਵੀ ਕਰਨ, ਪਰ ਕੁਛ ਨਾ ਕੁਛ ਜਿਹੜੀਆਂ ਆ ਉਹ ਵੀਜ਼ਾ ਜਿਹੜੇ ਉਹ ਪ੍ਰੋਸੈਸ ਜ਼ਰੂਰ ਹੋਊਗੇ, ਬਟ ਕਦੋਂ ਅੱਜਗੀ ਫੈਬਰਵਰੀ ਚ ਹੋਊਗੀ ਜਾਂ ਮਾਰਚ ਹੋਵੇ ਇਹ ਕਹਿਣਾ ਮੁਸ਼ਕਿਲ ਹੈ, ਪਰ ਬਟ ਡੈਫੀਨੇਟਲੀ ਪ੍ਰੋਸੈਸਿੰਗ ਜਿਹੜੀ ਆ, ਕਿਉਂਕਿ ਲੋਕਾਂ ਨੂੰ ਡੇਟਡ ਦੋ ਦੋ ਸਾਲ ਹੋ ਚੱਲਿਆ ਵੇਟ ਕਰਦੇ ਹੋਏ, ਸੋ ਇਸ ਤੋਂ ਜ਼ਿਆਦਾ ਮੈਨੂੰ ਲੱਗਦਾ ਨਹੀਂ ਟਾਈਮ ਲੱਗੂਗਾ, ਤੇ ਪ੍ਰੋਸੈਸਿੰਗ ਕਿਸੇ ਵੀ ਟਾਈਮ ਜਿਹੜੀ ਆ ਉਹਨੇ ਵੀਜ਼ੇ ਦੀ ਸਟਾਰਟ ਹੋ ਸਕਦੀ ਹੈ ਜੀ।
ਠੀਕ, ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਸਿਮਰ ਵਧਵਾ ਹੋਰੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸਿਮਰ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਐਨੀ ਆਈਡੀਆ ਵੈਨ ਨਿਊ ਸਾਊਥ ਵੇਲਸ ਵਿਲ ਓਪਨ ਦੇਅਰ 190 ਔਰ 491 ਨੋਮੀਨੇਸ਼ਨ ਫਾਰ ਵੈਲਡਰ।
ਦੇਖੋ ਜਦੋਂ ਆਪਾਂ ਨਿਊ ਸਾਊਥ ਵੇਲਸ ਦੀ ਗੱਲ ਕਰਦੇ ਆ 190 ਦੀ ਸਪੈਸੀਫਿਕਲੀ, ਉਹ ਕਹਿੰਦੇ ਕਿ ਉਹਨਾਂ ਦੇ ਜਿਹੜਾ ਕਿ ਗਾਈਡਲਾਈਨਸ ਆ, ਉਹ ਕਹਿੰਦੇ ਆਪਣਾ ਸਾਡਾ ਕੋਈ ਕਨਫਰਮ ਇਨਵੀਟੇਸ਼ਨ ਰਾਊਂਡ ਜਿਹੜਾ ਉਹ ਨਹੀਂ ਹੁੰਦਾ, ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਆਪਣੀ ਆਕੂਪੇਸ਼ਨ ਜਿਹੜੀ ਆ ਉਹ ਉਹਨਾਂ ਦੀ ਲਿਸਟ ਵਿੱਚ ਹੈਗੀ ਹੈ ਜਾਂ ਨਹੀਂ ਹੈਗੀ। ਐਟ ਦਾ ਮੋਮੈਂਟ ਜਿਹੜੀ 190 ਦੀ ਗੱਲ ਕਰੀਏ, ਚਾਹੇ ਆਪਾਂ 491 ਦੀ ਵੀ ਗੱਲ ਕਰੀਏ ਨਿਊ ਸਾਊਥ ਵੇਲਸ ਦੀ, ਸਾਰੀਆਂ ਕ੍ਰਿਟੀਕਲ ਸੈਕਟਰ ਆਕੂਪੇਸ਼ਨ ਜਿਹੜੀਆਂ ਉਹ ਆ ਉਹਦੇ ਵਿੱਚ। ਹੁਣ ਦੋ ਚੀਜ਼ਾਂ ਆ ਹੁਣ ਤੁਹਾਡੇ ਕੇਸ ਦੇ ਵਿੱਚ ਕਿ ਜਦੋਂ ਤੁਹਾਡੀ ਮੋਸਟ ਲਾਈਕਲੀ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਾ ਕੇ ਕੁਛ ਤੁਹਾਡੇ ਲਈ ਹੋ ਸਕਦੀ ਹੈ, ਔਰ ਸੈਕਿੰਡ ਥਿੰਗ ਇਨਵੀਟੇਸ਼ਨ ਰਾਊਂਡ ਜਿਹੜੇ ਆ ਉਹ ਡਿਪੈਂਡ ਕਰਦਾ ਆ ਕਿ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਰਨ ਕਰਦੇ ਆ, ਉਹ ਪਹਿਲਾਂ ਨਹੀਂ ਦੱਸਦੇ ਕਿ ਕਿਹੜੇ ਮਹੀਨੇ ਕਰਨਾ ਤਾਂ ਆਪਾਂ ਕਿਹੜੇ ਡੇਟ ਨੂੰ ਕਰਨਾ ਆ, ਇਹ ਇਨਵੀਟੇਸ਼ਨ ਰਾਊਂਡ ਕਦੀ ਵੀ ਹੋ ਸਕਦੇ ਆ। ਸੋ ਨੈਕਸਟ ਈਅਰ ਵੀ ਮੋਸਟ ਲਾਈਕਲੀ ਇਹਨਾਂ ਦਾ ਇਹੀ ਰਹੂਗਾ। ਹਾਂ, ਇੱਕ ਵਾਰ ਇਹਨਾਂ ਦਾ ਜਿਹੜਾ ਕੋਟਾ ਆ ਜਿਹੜਾ ਉਹ ਮੋਸਟ ਲਾਈਕਲੀ ਨੈਕਸਟ ਈਅਰ ਹੀ ਵਧੂਗਾ, ਅਗਰ ਉਹ ਕੋਟਾ ਇੱਕ ਵਾਰ ਆਉਂਦਾ ਹੈ ਉਹ ਸਫੀਸ਼ੀਐਂਟ ਨੰਬਰ ਆਉਂਦੇ ਆ, ਉਹ ਤੋਂ ਬਾਅਦ ਅਗਰ ਜੋ ਨੰਬਰ ਤੁਹਾਡੇ ਜ਼ਿਆਦਾ ਹੁੰਦੇ ਆ ਤਾਂ ਨੈਚੁਰਲੀ ਆ ਕਿ ਤੁਹਾਡੇ ਜਿਹੜੇ ਇਨਵੀਟੇਸ਼ਨ ਰਾਊਂਡ ਆ ਉਹ ਵੀ ਵੱਧਦੇ ਆ, ਉਹਨਾਂ ਦੀ ਪ੍ਰਾਇਓਰਿਸਿਟੀ ਵੀ ਵੱਧਦੀ ਆ, ਤੇ ਉਹਦੇ ਵਿੱਚ ਅਗਰ ਆਪਾਂ ਸਟੇਟ ਦੀਆਂ ਰਿਕੁਆਇਰਮੈਂਟਾਂ ਪੂਰੀਆਂ ਕਰਦੇ ਪਏ ਆ ਤੇ ਨਾਲ ਹੀ ਨਾਲ ਉਸ ਸਟੇਟ ਦੇ ਵਿੱਚ ਆਪਾਂ ਰਹਿੰਦੇ ਪਏ ਹਾਂ ਤੇ ਵਰਕ ਐਕਸਪੀਰੀਅੰਸ ਆਪਣੇ ਫੀਲਡ ਦੇ ਵਿੱਚ ਲਈ ਜਾਂਦੇ ਆ, ਤਾਂ ਮੋਸਟ ਲਾਈਕਲੀ ਇਹ ਹੋ ਜਾਂਦਾ ਕਿ ਆਪਾਂ ਨੂੰ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੋ ਜਾਂਦੇ।
ਠੀਕ, ਤੇ ਇਸ ਤੋਂ ਬਾਅਦ ਜੌਨ ਹੁਰੀ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ, ਤੇ ਹਰਪ੍ਰੀਤ ਕੌਰ ਅੱਗੇ ਸਾਡੇ ਨਾਲ ਜੁੜੇ ਨੇ। ਹਰਪ੍ਰੀਤ ਪੁੱਛ ਰਹੇ ਨੇ, ਕਹਿੰਦੇ ਸਟੂਡੈਂਟ ਕੰਬਾਈਂਡ ਵੀਜ਼ਾ ਪ੍ਰੋਸੈਸਿੰਗ ਟਾਈਮ ਕਿੰਨਾ ਕਿਹਾ ਜੀ ਹੁਣ?
ਦੇਖੋ ਹਰਪ੍ਰੀਤ ਜੀ, ਐਟ ਦਾ ਮੂਮੈਂਟ ਕਹਿਣਾ ਕੁਛ ਵੀ ਮੁਸ਼ਕਿਲ ਆ, ਇਹ ਪਿਛਲੇ ਪ੍ਰੋਗਰਾਮਸ ਦੇ ਵਿੱਚ ਵੀ ਕਾਫੀ ਕੁਐਸਚਨ ਆਉਂਦਾ ਹੈ ਜਿਹੜਾ ਕੰਬਾਈਂਡ ਸਟੂਡੈਂਟ ਦਾ ਵੀਜ਼ਾ ਜਿਹੜਾ ਹੈਗਾ ਆ, ਉਹ ਰੀਜ਼ਨ ਇਹ ਹੈ ਕਿ ਕਈ ਵਾਰ ਕਈ ਜਿਹੜੇ ਕਪਲ ਸੀ, ਕਈ ਹਸਬੈਂਡ ਜਾਂ ਵਾਈਫ, ਕਈਆਂ ਨੇ ਇੰਡੀਆ ਟਰੈਵਲ ਕੀਤਾ ਚਾਹੇ ਉਹਨਾਂ ਕੋਲ ਵੀਜ਼ਾ ਸੀਗਾ ਵੀ, ਬਟ ਉਹ ਆਪਣੇ ਵੀਜ਼ੇ ਐਕਸਪਾਇਰ ਹੋਣ ਤੋਂ ਪਹਿਲਾਂ ਟਰੈਵਲ ਨਹੀਂ ਕਰ ਪਾਏ ਇੱਥੇ, ਉਹ ਕਾਫੀ ਪ੍ਰੋਬਲਮ ਚ ਆ ਗਿਆ। ਸੋ ਉਹਨਾਂ ਨੇ ਜਿਹੜੀਆਂ ਐਕਸਟੈਂਸ਼ਨਾਂ ਵੀ ਪਈਆਂ ਆ ਉਹਦੇ ਵਿੱਚ ਵੀ ਡਿਪਾਰਟਮੈਂਟ ਜਿਹੜਾ ਆ ਉਹ ਟਾਈਮ ਜਿਹੜਾ ਪ੍ਰੋਸੈਸਿੰਗ ਆ ਉਹ ਕਾਫੀ ਜ਼ਿਆਦਾ ਲਗਾ ਰਿਹਾ। ਆਪਾਂ ਅਗਰ ਸਟੂਡੈਂਟਸ ਦੀ ਹੀ ਗੱਲ ਕਰੀਏ, ਅਗਰ ਆਪਾਂ ਟਾਵਾਂ ਕੇਸ ਛੱਡ ਦਈਏ ਤਾਂ ਮੋਸਟਲੀ ਜਿਹੜੇ ਕੇਸਿਸ ਹੈਗੇ ਆ ਉਹ 6-6 8-8 ਮਹੀਨੇ 10-10 ਮਹੀਨੇ ਦੀ ਟਾਈਮ ਜਿਹੜਾ ਆ ਉਹ ਵੇਟ ਪਾਤੀ ਹੋਈ ਆ। ਬਹੁਤ ਘੱਟ ਏਦਾਂ ਦੇ ਕੇਸ ਦੇਖਣ ਨੂੰ ਆਇਆ ਕਿ ਜਿਹੜੇ 3 ਜਾਂ 4 ਮਹੀਨੇ ਦੇ ਵਿੱਚ ਉਹਨਾਂ ਨੇ ਪ੍ਰੋਸੈਸਿੰਗ ਕਰ ਦਿੱਤੀ। ਹੁਣ ਸਪੈਸ਼ਲੀ ਜਦੋਂ ਕੰਬਾਈਨਡ ਵੀਜ਼ਾ ਦੀ ਗੱਲ ਆਉਂਦੀ ਆ, ਅਗਰ ਤਾਂ ਜਿਹੜਾ ਸਪਾਊਸ ਆ ਉਹ ਕਦੀ ਆਇਆ ਹੀ ਨਹੀਂ ਆਇਆ ਇੱਥੇ, ਤੇ ਪਲੱਸ ਆਪਣਾ ਕੋਰਸ ਕਿਹੜਾ ਆ, ਸੋ ਉਹ ਵਾਲੇ ਸਾਰੇ ਫੈਕਟਰਸ ਦੇਖ ਕੇ ਕਿ ਉਹਦੇ ਚਾਂਸਿਸ ਆਫ ਸਕਸੈਸ ਕਿੰਨੇ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਡਿਪਾਰਟਮੈਂਟ ਮੇਨ ਐਪਲੀਕੈਂਟ ਦਾ ਗ੍ਰਾਂਟ ਕਰ ਦਿੰਦਾ, ਜਿਹੜਾ ਸਪਾਊਸ ਜਿਹੜਾ ਅਗਰ ਉਹ ਆਫਸ਼ੋਰ ਹੁੰਦਾ ਹੈ ਉਹਨਾਂ ਨੂੰ ਰਿਫਿਊਜ਼ ਕਰਦਾ ਤੇ ਬੇਸਡ ਔਨ ਕਿ ਜੈਨੂਇਨ ਟੈਂਪਰੇਰੀ ਐਂਟਰੀ ਐਂਡ ਕ੍ਰਾਈਟੇਰੀਆ ਤੇ। ਸੋ ਇਹ ਕਾਫੀ ਸਾਰੇ ਫੈਕਟਰਸ ਆਉਂਦੇ ਆ ਕਿ ਜਦੋਂ ਕਿ ਉਹ ਵੀਜ਼ਾ ਗ੍ਰਾਂਟ ਕਰਦੇ ਆ। ਸੋ ਬਾਕੀ ਪ੍ਰੋਸੈਸਿੰਗ ਟਾਈਮ ਇਹਦੇ ਬਾਰੇ ਕਹਿਣਾ ਮੁਸ਼ਕਿਲ ਹੈ, ਇਹ ਕੁੱਲ ਵੀ 10-12 ਮਹੀਨੇ ਵੀ ਹੋ ਸਕਦਾ।
ਠੀਕ, ਤੇ ਇਸ ਤੋਂ ਅੱਗੇ ਸਾਡੇ ਨਾਲ ਲਵਪ੍ਰੀਤ ਸਿੰਘ ਜੁੜੇ ਨੇ ਫੇਸਬੁੱਕ ਦੇ ਜ਼ਰੀਏ, ਇਹਨਾਂ ਨੇ ਸਾਂਝ ਬਣਾਈ ਹੈ। ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ, ਆਈ ਹੈਵ ਹਰਡ ਅਬਾਊਟ 485 ਵੀਜ਼ਾ ਐਪਲੀਕੈਂਟਸ ਦੈਟ ਵਨ ਹੂ ਆਲਰੇਡੀ ਹੈਵ 485 ਐਸ ਪ੍ਰਾਇਮਰੀ ਐਪਲੀਕੈਂਟ ਕੈਨ ਨਾਟ ਬਿਕਮ ਸੈਕੰਡਰੀ ਐਪਲੀਕੈਂਟ ਔਨ ਅਨਦਰ 485 ਵੀਜ਼ਾ। ਆਲਸੋ ਟੈਲ ਮੀ, ਵਿਲ ਦੇਅਰ ਬੀ ਐਨੀ ਰਿਲੀਫ ਫਾਰ 485 ਵੀਜ਼ਾ ਹੋਲਡਰਸ ਹੂ ਆਰ ਸਟੱਕ ਓਵਰਸੀਜ਼ ਡਿਊ ਟੂ ਕੋਵਿਡ। ਅੱਜ ਅਸੀਂ 485 ਵੀਜ਼ਾ ਰਿਕੁਆਇਰਮੈਂਟਸ ਤੇ ਵੀ ਵੈਸੇ ਗੱਲ ਕਰਨੀ ਹੋਈ ਸੀ, ਤੇ ਇਹਨਾਂ ਦਾ ਸਵਾਲ ਹੀ ਵੈਸੇ ਆ ਗਿਆ, ਤੇ ਰੋਹਿਤ ਜੀ ਜ਼ਰੂਰ ਇਹਦਾ ਜਵਾਬ।
ਹਾਂਜੀ, ਆਪਾਂ ਡਿਟੇਲ ਦੇ ਵਿੱਚ ਵੀ ਬਾਅਦ ਚੋਂ ਗੱਲ ਕਰਦੇ, ਪਰ ਜਿਹੜਾ ਕਿ ਤੁਹਾਡੇ ਕੁਐਸਚਨ ਦਾ ਜਿਹੜਾ ਆਨਸਰ ਆ, ਦੇਖੋ ਬੜਾ ਅਨਫੋਰਚੁਨੇਟ ਹੈ ਕਿ ਜਿਹੜੇ ਐਪਲੀਕੈਂਟਸ ਜਿਹੜੇ ਵੀਜ਼ਾ ਹੋਲਡਰ ਸੀਗੇ ਉਹ ਬਾਹਰ ਸਟੱਕ ਹੋ ਗਏ। ਜਿਹੜੇ 485 ਵੀਜ਼ਾ ਹੋਲਡਰ ਬਾਹਰ ਸਟੱਕ ਹੋਏ ਆ, ਅਨਫੋਰਚੁਨੇਟਲੀ ਉਹਨਾਂ ਦੇ ਲਈ ਐਸ ਸੱਚ ਕੋਈ ਰਿਲੀਫ ਨਹੀਂ ਆ ਕਿ ਉਹਨਾਂ ਨੂੰ ਕੋਈ ਸਪੈਸ਼ਲ ਵੀਜ਼ਾ ਦਿੱਤਾ ਜਾਊਗਾ। ਹਾਂ, ਫਿਊਚਰ ਦੇ ਵਿੱਚ ਜਦੋਂ ਬਾਰਡਰਸ ਵਗੈਰਾ ਖੁੱਲਦੇ ਆ ਉਦੋਂ ਕੋਈ ਨਾ ਕੋਈ ਆਪਸ਼ਨ ਜਿਹੜੀ ਆ ਉਹ ਹੋ ਸਕਦੀ ਆ। ਬਾਕੀ ਇਹ ਚੀਜ਼ ਜ਼ਰੂਰ ਆਈ ਆ ਇੱਕ ਕਿ ਜਿਹੜੇ 485 ਵੀਜ਼ਾ ਜਿਹੜਾ ਆਲਰੇਡੀ ਇੱਕ ਵਾਰ ਲੈ ਚੁੱਕੇ ਆ ਐਜ ਅ ਸੈਕੰਡਰੀ ਡਿਪੈਂਡੈਂਟ, ਉਹ ਸਵਿਚ ਨਹੀਂ ਕਰ ਸਕਦੇ ਬਾਅਦ ਚੋਂ। ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ, ਜਿਹੜਾ ਪ੍ਰਾਇਮਰੀ ਐਪਲੀਕੈਂਟ ਹੁੰਦਾ ਸੀ ਉਹ ਦੁਬਾਰਾ ਤੋਂ ਸੈਕੰਡਰੀ ਐਪਲੀਕੈਂਟ ਹੁੰਦਾ ਸੀ ਉਹ ਦੁਬਾਰਾ ਤੋਂ ਐਜ਼ ਅ ਮੇਨ ਐਪਲੀਕੈਂਟ ਆਪਣਾ ਵੀਜ਼ਾ ਪਾ ਸਕਦਾ ਸੀ, ਤੇ ਉਹਨਾਂ ਤੇ ਉਹ ਸਵਿਚ ਹੋ ਜਾਂਦੇ ਸੀ ਕਿ ਜਿਹੜਾ ਪਹਿਲਾਂ ਮੇਨ ਐਪਲੀਕੈਂਟ ਹੁੰਦਾ ਸੀ ਉਹ ਸੈਕੰਡਰੀ ਬਣ ਜਾਂਦਾ ਸੀ। ਤੋ ਅਨਫੋਰਚੁਨੇਟਲੀ ਜਿਹੜੀ ਨਵੀਂ ਰੈਗੂਲੇਸ਼ਨ ਆਈਆਂ, ਡਿਪਾਰਟਮੈਂਟ ਨੇ ਉਹਦੇ ਵਿੱਚ ਉਹਨੂੰ ਬੰਦ ਕਰਤਾ ਹੈ, ਤੇ ਦੂਸਰੀ ਵਾਰ 485 ਵੀਜ਼ਾ ਜਿਹੜਾ ਉਹ ਅਨਫੋਰਚੁਨੇਟਲੀ ਨਹੀਂ ਪੈ ਸਕਦਾ
ਜੀ। ਤੇ ਅੱਗੇ ਜੀ ਸਾਡੇ ਨਾਲ ਅਵਾਨ ਮੁਹੰਮਦ ਹੁਰੀ ਜੁੜੇ ਨੇ, ਇਹਨਾਂ ਦਾ ਸਵਾਲ ਸ਼ਾਮਿਲ ਕਰਦੇ ਆ। ਕਹਿੰਦੇ, ਹੈਲੋ ਸਰ, ਆਈ ਹੈਵ ਲਾਂਚਡ ਮਾਈ 491 ਵੀਜ਼ਾ। ਆਈ ਹੈਡ ਸਟੂਡੈਂਟ ਵੀਜ਼ਾ ਬਿਫੋਰ ਵਿਚ ਆਲਰੇਡੀ ਗੋਟ ਐਕਸਪਾਇਰਡ, ਆਈ ਐਮ ਔਨ ਬ੍ਰਿਜਿੰਗ ਵੀਜ਼ਾ ਨਾਓ, ਡੂ ਆਈ ਨੀਡ ਟੂ ਕੰਟੀਨਿਊ ਮਾਈ ਸਟੱਡੀ ਔਰ ਆਈ ਕੈਨ ਲੀਵ ਮਾਈ ਸਟੱਡੀ।
ਦੇਖੋ ਅਵਾਨ ਜੀ, ਅਗਰ ਆਪਾਂ ਜਦੋਂ ਕੋਈ ਵੀ ਵੀਜ਼ਾ ਪਾਉਂਦੇ ਹਾਂ ਤੇ ਆਪਾਂ ਬ੍ਰਿਜਿੰਗ ਤੇ ਹੁੰਦੇ ਹਾਂ, ਤੇ ਪੁਰਾਣੇ ਵਾਲਾ ਜਦੋਂ ਵੀਜ਼ਾ ਐਕਸਪਾਇਰ ਹੋ ਜਾਂਦਾ ਹੈ, ਉਹਦੇ ਵਿੱਚ ਇਹ ਹੁੰਦਾ ਕਿ ਜਿਹੜੀ ਆਪਣੀ ਬ੍ਰਿਜਿੰਗ ਵੀਜ਼ਾ ਦੀ ਕੰਡੀਸ਼ਨ ਆ ਉਹ ਕੀ ਆ, ਸਿਰਫ ਆਪਾਂ ਨੂੰ ਉਹਨੂੰ ਕੰਪਲਾਈ ਕਰਨਾ ਹੁੰਦਾ ਹੈ। ਜਿਹੜਾ ਸਟੂਡੈਂਟ ਵੀਜ਼ਾ ਜਦੋਂ ਤੱਕ ਸਾਡੇ ਕੋਲ ਹੁੰਦਾ ਹੈ, ਸਾਡੀ ਰਿਕੁਆਇਰਮੈਂਟ ਹੁੰਦੀ ਹੈ ਕਿ ਆਪਾਂ ਜਿਹੜੇ ਵੀ ਕੋਰਸ ਦੇ ਵਿੱਚ ਇਨਰੋਲਡ ਕਰਾਇਆ ਹੋਇਆ ਉਹ ਆਪਾਂ ਕੰਟੀਨਿਊ ਕਰਨਾ, ਕਿਉਂਕਿ 491 ਤੇ ਐਸ ਸੱਚ ਕੁਛ ਨਹੀਂ ਹੁੰਦਾ। ਮੈਂ ਇੱਕ ਚੀਜ਼ ਜ਼ਰੂਰ ਅਡਵਾਈਜ਼ ਕਰੂੰਗਾ, ਸਲਾਈਕਲੀ ਤੁਹਾਨੂੰ ਰਿਕੁਆਇਰਮੈਂਟ ਨਹੀਂ ਹੈ, ਬਟ ਫਿਰ ਵੀ ਇੱਕ ਵਾਰੀ ਆਪਣੀ ਵੀਜ਼ਾ ਕੰਡੀਸ਼ਨ ਚੈੱਕ ਕਰਦੇ ਹੋਏ ਕਿ ਉਹਦੇ ਵਿੱਚ ਕੋਈ ਕੰਡੀਸ਼ਨ ਤਾਂ ਨਹੀਂ ਹੈ, ਅਗਰ ਕੰਡੀਸ਼ਨ ਨਹੀਂ ਹੈ ਤਾਂ ਤੁਸੀਂ ਆਪਣੀ ਸਟੱਡੀ ਲੀਵ ਕਰ ਸਕਦੇ ਹੋ। ਬਾਕੀ ਸਟੱਡੀ ਕਰਨਾ ਨਾ ਕਰਨਾ ਇੱਕ ਦੂਸਰਾ ਇਨ ਐਡੀਸ਼ਨ ਟੂ ਕਿ ਜੋ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਹੈ ਉਹ ਤੁਹਾਡੇ ਇੱਕ ਪਰਸਨਲ ਵੀ ਤੁਹਾਨੂੰ ਡਿਸੀਜਨ ਲੈਣਾ ਪੈਂਦਾ ਕਿ ਜੋ ਤੁਸੀਂ ਸਟੱਡੀ ਕਰ ਰਹੇ ਹੋ ਕਿ ਤੁਹਾਡੇ ਅੱਗੇ ਫਿਊਚਰ 'ਚ ਜਾ ਕੇ ਉਹ ਬੈਨੀਫਿਸ਼ੀਅਲ ਹੈ ਜਾਂ ਨਹੀਂ ਹੈ। ਅਗਰ ਤਾਂ ਉਹ ਤੁਹਾਡੇ ਕਿਸੇ ਵੀ ਤਰੀਕੇ ਨਾਲ ਕੰਮ ਆਉਣ ਵਾਲੀ ਸਟੱਡੀ ਹੈ ਤਾਂ ਫਿਰ ਮੈਂ ਐਡਵਾਈਸ ਨਹੀਂ ਕਰੂੰਗਾ ਕਿ ਉਹਨੂੰ ਲੀਵ ਕੀਤਾ ਜਾਵੇ। ਬਾਕੀ ਉਹ ਤੁਹਾਡੀ ਆਪਣੀ ਇੱਕ ਪਰਸਨਲ ਡਿਸੀਜਨ ਹੁੰਦਾ। ਰਿਗਾਰਡਿੰਗ ਮਾਈਗ੍ਰੇਸ਼ਨ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਤੁਸੀਂ ਆਪਣੀ ਵੀਜ਼ਾ ਕੰਡੀਸ਼ਨ ਚੈੱਕ ਕਰ ਲਓ, ਮੋਸਟ ਲਾਈਕਲੀ ਤੁਸੀਂ ਅਗਰ ਤੁਸੀਂ ਸਟੱਡੀ ਛੱਡਣਾ ਚਾਹੁੰਦੇ ਤੁਸੀਂ ਛੱਡ ਸਕਦੇ ਹੋ।
ਠੀਕ, ਇਸ ਤੋਂ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਰੂਪਕੌਰ ਹੁਰੀ। ਰੂਪਕੌਰ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਇਹਨਾਂ ਦਾ ਸਵਾਲ ਮੈਂ ਸ਼ਾਮਿਲ ਕਰਦੀ ਹਾਂ। ਰੂਪਕਰ ਪੁੱਛ ਰਹੇ ਨੇ, ਕਹਿੰਦੇ, ਆਈ ਹੈਵ 80+5 ਪੁਆਇੰਟਸ ਇਨ RN ਏਜਡ ਕੇਅਰ ਵਰਕਿੰਗ ਐਂਡ ਲਿਵਿੰਗ ਇਨ ਨਿਊ ਸਾਊਥ ਵੇਲਸ ਰੀਜਨਲ ਐਜ ਏ RN ਫਰੋਮ ਲਾਸਟ 6 ਮੰਥਸ, ਵਟ ਆਰ ਦਾ ਚਾਂਸਿਸ ਫਾਰ 190?
ਦੇਖੋ ਜੀ, ਜਿਹੜੀ ਤੁਹਾਡੀ ਕੈਟਾਗਰੀ ਆ ਉਹ ਹਾਈ ਡਿਮਾਂਡ ਦੇ ਵਿੱਚ ਹੈ ਇਸ ਮੂਮੈਂਟ, ਤੇ ਜਿਹੜੇ ਤੁਹਾਡੇ ਪੁਆਇੰਟਸ ਵੀ ਆ ਉਹ 80 ਪੁਆਇੰਟਸ ਜਿਹੜੇ ਆ ਉਹ 80 ਪੁਆਇੰਟਸ ਨੂੰ ਹਾਈ ਕਾਊਂਟ ਕਰੂਗਾ, ਕਿਉਂਕਿ ਮੋਸਟਲੀ ਅਗਰ ਆਪਾਂ ਐਵਰੇਜ ਦੇਖਾਂ ਮੈਂ ਆਪਣੇ ਐਪਲੀਕੈਂਟਸ ਦੀ, ਅਗਰ ਤਾਂ 80 ਤੋਂ ਘੱਟ ਹੁੰਦੇ ਆ ਤਾਂ ਚਾਂਸਿਸ ਆਫ ਸਕਸੈਸ ਘੱਟ ਲੱਗਦੇ, ਬਟ 80 ਪਲੱਸ ਦੇ ਵਿੱਚ ਚਾਂਸਿਸ ਆਫ ਸਕਸੈਸ ਇਨਵੀਟੇਸ਼ਨ ਦੇ ਜਿਹੜੇ ਆ ਉਹ ਕਾਫੀ ਹਾਈ ਹੋ ਜਾਂਦੇ ਆ। ਨਾਲੇ ਨਾਲ ਤੁਹਾਡੇ ਕੋਲ ਇਹ ਐਡਵਾਂਟੇਜ ਹੈਗੀ ਹੈ ਕਿ ਤੁਸੀਂ ਵਰਕ ਕਰ ਰਹੇ ਹੋ ਪਿਛਲੇ 6 ਮਹੀਨੇ ਤੋਂ ਓਰੀਜਨਲ ਦੇ ਵਿੱਚ ਵਰਕ ਕਰ ਰਹੇ ਹੋ, ਤੁਹਾਨੂੰ ਇਹ ਵੀ ਹੋ ਸਕਦਾ ਕਿ ਅਗਰ 190 ਦੀ ਇਨਵੀਟੇਸ਼ਨ ਨਹੀਂ ਆਉਂਦੀ ਤਾਂ ਤੁਹਾਡੀ ਡੈਫੀਨੇਟਲੀ 491 ਦੀ ਆਪਸ਼ਨ ਹੋ ਸਕਦੀ ਹੈ। ਬਟ 85 ਪੁਆਇੰਟ ਦੇ ਮੈਂ ਫਿਰ ਵੀ ਹੋਪਫੁਲ ਰਹੂੰਗਾ ਕਿ ਸਾਨੂੰ 190 ਦੀ ਇਨਵੀਟੇਸ਼ਨ ਆ ਸਕਦੀ ਹੈ। ਰੀਜ਼ਨ ਵੀ ਕਿ ਆਪਾਂ ਸਾਰੀ ਰਿਕੁਆਇਰਮੈਂਟਸ ਮੀਟ ਕਰ ਰਹੇ ਹਾਂ ਨਿਊ ਸਾਊਥ ਵੇਲਸ ਦੀਆਂ, ਸੋ ਇਹ ਮੈਟਰ ਆਫ ਟਾਈਮ ਆ ਕਿ ਜਦੋਂ ਆਪਣਾ ਇਨਵੀਟੇਸ਼ਨ ਰਾਊਂਡ ਜਦੋਂ ਉਹਨਾਂ ਦਾ ਆਉਂਦਾ ਆ ਤੇ ਉਹ ਕਿੰਨੇ ਕੁ ਨੰਬਰ ਜਿਹੜੇ ਆ ਉਹ ਆਪਣੀ ਇਨਵੀਟੇਸ਼ਨ ਲਈ ਭੇਜਦੇ ਆ, ਮੇਰੇ ਹਿਸਾਬ ਨਾਲ ਕਿ ਤੁਹਾਡੇ ਚਾਂਸਿਸ ਜਿਹੜੇ ਆ ਉਹ ਕਾਫੀ ਹਾਈ ਹੋਵੇ
ਜੀ। ਤੇ ਇਸ ਤੋਂ ਬਾਅਦ ਜੀ ਸਾਡੇ ਨਾਲ ਗੈਰੀ ਜੁੜੇ ਨੇ ਸਿੰਘ ਗੈਰੀ ਤੋਂ ਫੇਸਬੁੱਕ ਦੇ ਜ਼ਰੀਏ। ਇਹਨਾਂ ਨੇ ਸੈਕਸ਼ਨ 48 ਆਰ ਪਟੀਸ਼ਨ ਦੇ ਬਾਰੇ ਅਪਡੇਟ ਲੈਣੀ ਚਾਹੀਏ, ਕਹਿੰਦੇ ਕੋਈ ਅਪਡੇਟ ਹੈ ਸਰ?
ਦੇਖੋ ਸੈਕਸ਼ਨ 48 ਜੋ ਹੈ ਉਹਦੀ ਕੋਈ ਅਪਡੇਟ ਨਹੀਂ ਹੈ। ਮੈਂ ਵੈਸੇ ਵੀ ਦੱਸਣਾ ਚਾਹੁੰਗਾ ਕਿ ਸੈਕਸ਼ਨ ਜਿਹੜਾ 48 ਆ ਉਹ ਮਾਈਗ੍ਰੇਸ਼ਨ ਐਕਟ ਦਾ ਪਾਰਟ ਆ, ਠੀਕ ਹੈ, ਉਹ ਰੈਗੂਲੇਸ਼ਨਸ ਨਹੀਂ ਹੈ। ਉਹਨੂੰ ਜੇ ਆਪਾਂ ਨੂੰ ਐਕਟ ਚੇਂਜ ਕਰਨਾ ਪੈਂਦਾ ਇਹਦੇ ਲਈ ਪਾਰਲੀਮੈਂਟ ਦੇ ਵਿੱਚ ਜਿਹੜੇ ਹੈ ਕਿ ਰੈਜੋਲੂਸ਼ਨ ਪਾਸ ਹੁੰਦੇ ਆ ਜੋ ਕਿ ਬਹੁਤ ਹੀ ਹਾਰਡ ਆ, ਠੀਕ ਹੈ। ਅਗਰ ਕੋਈ ਮਿਨਿਸਟਰ ਨੇ ਇੰਸਟਰੂਮੈਂਟ ਕੱਢਣਾ ਹੋਵੇ ਉਹ ਇੱਕ ਸੈਪਰੇਟ ਚੀਜ਼ ਹੋ ਜਾਂਦੀ ਹੈ ਕਿ ਕੁਛ ਵੀ ਰੈਗੂਲੇਸ਼ਨ ਚੇਂਜ ਕਰਨੀ ਜਾਂ ਪਾਲਿਸੀ ਚੇਂਜ ਕਰਨਾ। ਐਕਟ ਜਿਹੜਾ ਚੇਂਜ ਜਿਹੜਾ ਹੈ ਉਹ ਏਦਾਂ ਨਹੀਂ ਹੁੰਦਾ, ਔਰ ਐਕਟ ਲਈ ਪਟੀਸ਼ਨ ਜਿਹੜੀ ਆ ਉਹ ਲੱਗਦਾ ਨਹੀਂ ਹੈ ਮੈਨੂੰ ਕਿ ਇਹਦੇ ਬਾਰੇ ਕੋਈ ਇਫੈਕਟ ਹੋਇਆ ਹੈ, ਅਤੇ ਨਾ ਹੀ ਲੱਗਦਾ ਵੀ ਨਹੀਂ ਹੈ ਕਿ ਅੱਗੇ ਫਿਊਚਰ ਦੇ ਵਿੱਚ ਵੀ ਇਹਦਾ ਕੋਈ ਇਫੈਕਟ ਹੋਣਾ ਹੈ। ਸੋ ਸੈਕਸ਼ਨ 48 ਲਈ ਅਗਰ ਕਿਸੇ ਨੂੰ ਇਨਵੀਟੇਸ਼ਨ ਆਉਂਦੀ ਹੈ 190 ਜਾਂ 491 ਦੀ, ਉਹਦੀ ਰਿਕਮੈਂਡੇਸ਼ਨ ਇਹੀ ਹੁੰਦੀ ਹੈ ਕਿ ਆਪਾਂ ਇਨਸਟੈਡ ਆਪਾਂ ਇਨਵੀਟੇਸ਼ਨ ਜਿਹੜੀ ਐਕਸਪਾਇਰ ਕਰਾ ਲਈਏ ਅਤੇ ਆਪਾਂ ਜਿਹੜੀ ਫਾਈਲ ਲੌਜਮੈਂਟ ਜਿਹੜੀ ਆ ਉਹ ਆਪਾਂ ਉਹਨੂੰ ਆਫ ਸ਼ੁਰੂ ਕੇ ਜ਼ਰੂਰ ਫਾਈਲ ਲੌਜ ਕਰੀਏ
ਜੀ। ਤੇ ਇਸ ਤੋਂ ਬਾਅਦ ਜੀ ਸਾਡੇ ਨਾਲ ਤਜਾਮੁਲ ਅਹਿਮਦ ਜੁੜੇ ਨੇ ਤੇ ਇਨ੍ਹਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਕਹਿੰਦੇ ਕੰਪਲੀਟਿਡ ਮਾਸਟਰ ਆਫ ਆਈਟੀ ਡਿਡਨਟ ਅਪਲਾਈਡ ਡੀਆਰ ਗੋਟ ਵੀਜ਼ਾ ਰਿਜੈਕਟਡ ਟੂਰਿਸਟ ਵੀਜ਼ਾ ਅਪਲਾਈਡ ਔਨ ਸ਼ੋਰ ਸ਼ਾਇਦ ਇਹ ਵਾਲਾ ਜਿਹੜਾ ਇਹਨਾਂ ਦਾ ਰਿਜੈਕਟਡ ਹੋਇਆ 15-1-2018 ਨੂੰ ਸ਼ੁਰੂ ਪਾਇਆ ਸੀ ਤੇ ਇਹ ਆਲਸੋ ਰਿਫਿਊਜ਼ਡ ਐਂਡ ਨਾਓ ਆਈ ਅਪੀਲਡ ਫਾਰ ਫੈਡਰਲ ਸਰਕਟ ਕੋਰਟ Hearing is on 15th February 2021. Looks like federal will be also get rejected. Do I have any options?
Look, ਦੇਖੋ ਜਿੱਥੇ ਤੁਸੀਂ ਆਪਸ਼ਨ ਦੀ ਗੱਲ ਕਰ ਰਹੇ ਹੋ ਉਹ ਦੋ ਚੀਜ਼ਾਂ ਇਹਦੇ ਵਿੱਚ ਕਿ ਇੱਕ ਕਿ ਆਪਾਂ ਹੋਰ ਕੋਈ ਇੱਥੇ ਵੀਜ਼ਾ ਪਾ ਸਕਦੇ ਹਾਂ ਤੇ ਦੂਸਰਾ ਕਿ ਆਪਾਂ ਜੋ ਕੀਤਾ ਹੈ ਪਿੱਛੇ ਕਿ ਆਪਾਂ ਜਿਹੜਾ ਆਪਣਾ ਵੀਜ਼ਾ ਚੱਲ ਰਿਹਾ ਫੈਡਰਲ ਜਿਹੜੀ ਹੈ ਕਿ ਅਗਰ ਰਿਫਿਊਜ਼ ਕਰ ਦਿੰਦੇ ਕਿ ਅੱਗੇ ਉਹਨੂੰ ਹੋਰ ਅੱਗੇ ਫਰਦਰ ਅਪੀਲ ਕਰ ਸਕਦਾ ਜਾਂ ਨਹੀਂ ਕਰ ਸਕਦਾ, ਤੁਸੀਂ ਡੈਫੀਨੇਟਲੀ ਇਹਨੂੰ ਅੱਗੇ ਹੋਰ ਅਪੀਲ ਕੀਤੀ ਜਾ ਸਕਦੀ ਹੈ। ਬਟ ਅਗਰ ਚਾਂਸਿਸ ਆਫ ਸਕਸੈਸ ਨਹੀਂ ਹੈਗੇ ਇਹਦੇ ਤਾਂ ਮੈਂ ਰਿਕਮੈਂਡ ਨਹੀਂ ਕਰੂੰਗਾ। ਬਾਕੀ ਤੁਸੀਂ ਆਪਣਾ ਜਿਹੜਾ ਆਈ ਟੀ ਕੀਤੀ ਆ ਅਨਫੋਰਚੁਨੇਟਲੀ ਤੁਸੀਂ ਟੀ ਆਰ ਕਿਸੇ ਰੀਜ਼ਨ ਕਰਕੇ ਨਹੀਂ ਪਾ ਸਕੇ ਕੋਈ ਹੋਰ ਤੁਹਾਡੇ ਸਰਕਮਸਟਾਂਸਿਸ, ਬਟ ਅਗਰ ਆਪਾਂ ਆਪਣੀ ਸਕਿੱਲ ਅਸੈਸਮੈਂਟ ਆਪਣੀ ਨਹੀਂ ਹੋਈ ਹੋਈ ਹੈ ਆਈ ਟੀ ਦੇ ਵਿੱਚ ਤਾਂ ਅਨਫੋਰਚੁਨੇਟਲੀ ਐਟ ਦਾ ਮੂਮੈਂਟ ਆਪਣੇ ਲਈ ਚਾਂਸਿਸ ਕੋਈ ਨਹੀਂ ਹੈਗੇ ਅਨਲੈਸ ਕਿ ਤੁਸੀਂ ਹੋਰ ਕੋਈ ਕੋਰਸ ਕੀਤਾ ਹੋਇਆ ਹੈ ਜਾਂ ਤੁਹਾਡੇ ਹੋਰ ਕ੍ਰੈਡੈਂਸ਼ੀਅਲਸ ਹੈਗੇ ਆ। ਦੂਸਰੀ ਵੀਜ਼ਾ ਆਪਸ਼ਨ ਅਨਫੋਰਚੁਨੇਟਲੀ ਨਹੀਂ ਆ ਫੈਡਰਲ ਸਰਕਟ ਕੋਰਟ ਤੋਂ ਬਾਅਦ, ਕਿਉਂਕਿ ਬ੍ਰੀਜਿੰਗ ਆਪਣਾ ਉੱਥੇ ਤੱਕ ਕੰਟੀਨਿਊ ਹੁੰਦਾ ਅਨਲੈਸ ਕਿ ਆਪਾਂ ਫਰਦਰ ਅਪੀਲ ਕਰ ਦਈਏ, ਤਾਂ ਸੈਕਸ਼ਨ 48-12 ਆਪਣੇ ਤੇ ਅਨਫੋਰਚੁਨੇਟਲੀ ਆਪਣੇ ਲਈ ਵੀਜ਼ਾ ਆਪਸ਼ਨ ਜਿਹੜੀਆਂ ਉਹ ਬਹੁਤ ਲਿਮਿਟਿਡ ਆ ਜੀ।
ਠੀਕ, ਅੱਗੇ ਦੇਵਿਕਾ ਪੁੰਚੜੇ ਨੇ ਇਹਨਾਂ ਦਾ ਸਵਾਲ ਸ਼ਾਮਲ ਕਰ ਰਹੀ ਹਾਂ ਮੈਂ। ਦੇਵਿਕਾ ਪੁੱਛ ਰਹੇ ਨੇ ਕਹਿੰਦੇ ਵੈਨ ਕੁਈਨਜ਼ਲੈਂਡ ਇਜ਼ ਓਪਨਿੰਗ ਦੇਅਰ ਇਨਵੀਟੇਸ਼ਨ ਰਾਊਂਡਸ।
ਦੇਖੋ ਜੋ ਕੁਈਨਜ਼ਲੈਂਡ ਨੇ ਜਿਹੜੀ ਅਪਡੇਟ ਦਿੱਤੀ ਸੀ ਪਿਛਲੇ ਮਹੀਨੇ ਉਹਨਾਂ ਨੇ ਇਹੀ ਕਿਹਾ ਸੀ ਕਿ ਆਪਾਂ ਪ੍ਰਮੋਸਟ ਲਾਈਕਲੀ ਜਨਵਰੀ ਐਂਡ ਦੇ ਵਿੱਚ ਜਾ ਕੇ ਆਪਣੀ ਜਿਹੜਾ ਆ ਉਹ 190-491 ਸਟਾਰਟ ਕਰਾਂਗੇ। ਸੋ ਆਪਾਂ ਵੈਰੀ ਕਲੋਜ਼ ਆ ਜੀ ਆਪਾਂ ਜਨਵਰੀ ਐਂਡ ਦੇ, ਤੇ ਹੋਪ ਕਰਦੇ ਹਾਂ ਕਿ ਵਿਦ ਇਨ ਅ ਵੀਕ ਜਿਹੜਾ ਕਿ ਉਹਨਾਂ ਦੀ ਡਿਟੇਲਸ ਜਿਹੜੀਆਂ ਉਹ ਆ ਜਾਊਗੀਆਂ।
ਠੀਕ, ਤੇ ਅੱਗੇ ਸਾਡੇ ਨਾਲ ਜੁੜੇ ਨੇ ਮਹਾਂਵੀਰ ਸਿੰਘ ਦੁਆਨ ਹੋਰੀ, ਇਹਨਾਂ ਨੇ ਜਿਹੜਾ ਸਵਾਲ ਭੇਜਿਆ ਜੀ, ਹਾਂਜੀ ਦੇਵਿਕਾ ਪੁੰਜ ਹੋਰਾਂ ਤੋਂ ਪਹਿਲਾਂ ਵੀ ਸ਼ਾਇਦ ਉਹਨਾਂ ਨੇ ਸਵਾਲ ਭੇਜਿਆ ਸੀ, ਸਾਂਝਾ ਨਹੀਂ ਕਰ ਸਕੀ। ਮਹਾਂਵੀਰ ਸਿੰਘ ਦੁਆਨ ਪੁੱਛ ਰਹੇ ਨੇ ਕਹਿੰਦੇ ਸਰ ਮਾਈ ਸਨ ਇਜ਼ ਰਜਿਸਟਰਡ ਨਰਸ ਇਨ ਸਾਊਥ ਆਸਟ੍ਰੇਲੀਆ ਡੂਇੰਗ ਜੋਬ ਵਿਦ ਏਜੰਸੀ ਇਨ ਏਜਡ ਕੇਅਰ, ਹੀ ਵਾਂਟਸ ਟੂ ਕਮ ਇੰਡੀਆ ਫਾਰ ਹਿਸ ਮੈਰਿਜ, what's the process for exemption and how can he come back after marriage, he is on 491.
Okay, dekho mahabir ji ede vich ek cheez main dassi chahunga ki jada australian government ha at the moment unna ne ek navi update ditti ha ki shayad oh aane wale samay de vich ek pre approval travel le oh ek process leya lage ha, oda matlab eh hai ki jehde vi visa applicants agar ਆਊਟਸਾਈਡ ਆਸਟ੍ਰੇਲੀਆ ਟਰੈਵਲ ਕਰਨਾ ਚਾਹੁੰਦੇ ਆ ਫੋਰ ਸਮ ਰੀਜ਼ਨ, ਉਹ ਉਹਨਾਂ ਨੇ ਕੈਟਾਗਰੀਜ਼ ਦੱਸੀਆਂ ਆ ਕਿ ਰੀਜ਼ਨ ਹੋ ਸਕਦਾ ਹੈ ਕਿ ਤੁਸੀਂ ਕੋਈ ਕਿਸੇ ਦਾ ਕੋਈ ਫਿਊਨਰਲ ਅਟੈਂਡ ਕਰਨਾ ਹੈ ਜਾਂ ਕੋਈ ਫੈਮਿਲੀ ਮੈਂਬਰ ਸਿੱਖ ਆ ਤੁਸੀਂ ਉਹਨਾਂ ਨੂੰ ਦੇਖਣ ਜਾਣਾ, ਕੁਛ ਏਦਾਂ ਦੀ ਕੈਟਾਗਰੀਜ਼ ਲਈ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਉਹਨੂੰ ਪਹਿਲਾਂ ਐਗਜ਼ੈਂਪਸ਼ਨ ਦਿੱਤੀ ਜਾਊਗੀ ਕਿ ਤਾਂ ਕਿ ਤੁਸੀਂ ਜਾਓ ਆਪਣਾ ਜੋ ਵੀ ਜਿਸ ਵੀ ਪਰਪਸ ਤੇ ਜਾ ਰਹੇ ਹੈ ਉਹ ਆਪਣਾ ਅਟੈਂਡ ਕਰਕੇ ਤਾਂ ਤੁਸੀਂ ਵਾਪਸ ਆ ਸਕਦੇ ਹੋ। ਤੁਹਾਨੂੰ ਕੋਈ ਮੀਨਸ ਕੋਈ ਸਟ੍ਰੈਸ ਨਹੀਂ ਹੋਊਗਾ ਕਿ ਜਾਣ ਤੋਂ ਪਹਿਲਾਂ ਹੀ ਤੁਹਾਡੇ ਕੋਲੋਂ ਐਗਜ਼ੈਂਪਸ਼ਨ ਅਪਰੂਵਲ ਹੋਊਗੀ। ਬਟ ਅਨਫੋਰਚੁਨੇਟਲੀ ਐਟ ਦਾ ਮੂਮੈਂਟ ਮੈਰਿਜ ਜਿਹੜੀ ਆ ਉਹਦੇ ਵਿੱਚ ਇੰਕਲੂਡ ਨਹੀਂ ਹੋਈ ਆ। ਦੇਖਿਆ ਜਾਵੇ ਮੈਰਿਜ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿ ਅਗਰ ਕਿਸੇ ਨੇ ਮੈਰਿਜ ਕਰਾਉਣੀ ਹੈ ਤਾਂ ਉਹਦੇ ਲਈ ਹੋਣਾ ਚਾਹੀਦਾ ਸੀ ਆਈਡਲੀ, ਬਟ ਹਾਲੇ ਉਹਨਾਂ ਇਹ ਹੈ ਨਹੀਂ ਹੈ। ਅਗਰ ਉਹ ਮੈਰਿਜ ਕਰਾਉਣ ਲਈ ਅਗਰ ਉੱਥੇ ਜਾਂਦੇ ਆ ਤਾਂ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਟਰੈਵਲ ਐਗਜ਼ੈਂਪਸ਼ਨ ਜਿਹੜੀ ਆ ਉਹ ਨਾ ਮਿਲੇ। ਉਹਦਾ ਰੀਜ਼ਨ ਇਹ ਕਿ ਪਿੱਛੇ ਕੁਛ ਸਮੇਂ ਤੋਂ ਨਾ ਆਪਾਂ ਦੇਖ ਰਹੇ ਸੀ ਕਿ ਪਹਿਲਾਂ ਡਿਪਾਰਟਮੈਂਟ ਨੇ ਤਾਂ ਇਹ ਕਿਹਾ ਸੀਗਾ ਕਿ ਅਗਰ ਜਿਹੜੇ ਕ੍ਰਿਟੀਕਲ ਸੈਕਟਰ ਵਰਕਰਸ ਹੈਗੇ ਆ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਜਾ ਸਕਦੀ ਹੈ ਕਿ ਅਗਰ ਇੰਪਲੋਇਰ ਉਹਨਾਂ ਦਾ ਲੈਟਰ ਦਿੰਦਾ ਹੈ ਕਿ ਨਹੀਂ ਇਹਨਾਂ ਦੀ ਸਾਨੂੰ ਲੋੜ ਹੈਗੀ ਹੈ। ਪਰ ਪਿਛਲੇ ਕੁਛ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਿ ਜਿੰਨੇ ਵੀ ਐਗਜ਼ੈਂਪਸ਼ਨ ਅਪਲਾਈ ਕਰਦੇ ਹਾਂ ਕਿ ਚਾਹੇ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਸਟੱਕ ਆ ਇੰਡੀਆ 'ਚ ਅਤੇ ਉਹ ਰਜਿਸਟਰਡ ਨਰਸਿਸ ਆ ਇਨਫੈਕਟ, ਅਤੇ ਜਦੋਂ ਵੀ ਉਹ ਲੌਜਮੈਂਟ ਕਰਦੇ ਹਾਂ ਤਾਂ ਡਿਪਾਰਟਮੈਂਟ ਉਹਨੂੰ ਰਿਫਿਊਜ਼ ਕਰੀ ਜਾ ਰਿਹਾ ਇਹ ਕਹਿ ਕੇ ਕਿ ਇਹ ਕੋਈ ਕੰਪੈਲਿੰਗ ਰੀਜ਼ਨਸ ਨਹੀਂ ਲੱਗ ਰਿਹਾ ਸਾਨੂੰ ਅਤੇ ਆਪਾਂ ਤੁਹਾਨੂੰ ਟਰੈਵਲ ਦੀ ਅਪਰੂਵਲ ਨਹੀਂ ਦੇ ਰਹੇ। ਸੋ ਐਟ ਦਾ ਮੂਮੈਂਟ ਮੈਂ ਤਾਂ ਇਹੀ ਸੁਜੈਸਟ ਕਰੂੰਗਾ ਕਿ ਆਪਾਂ ਥੋੜਾ ਟਾਈਮ ਵੇਟ ਕਰ ਲਈਏ ਕਿਉਂਕਿ ਥੋੜੀ ਜਿਹੀ ਪੋਜ਼ਿਟਿਵਿਟੀ ਆਉਣੀ ਲੱਗਦਾ ਹੈ ਕਿ ਹੌਲੀ ਹੌਲੀ ਜਿਹੜਾ ਡਿਪਾਰਟਮੈਂਟ ਆ ਸਟੈਪ ਬਾਏ ਸਟੈਪ ਅੱਗੇ ਚੱਲੂਗਾ, ਪ੍ਰੋਵਾਈਡਡ ਕਿ ਜਿਹੜੇ ਵੀ ਇਹ ਛੋਟੇ ਛੋਟੇ ਸਟੈਪ ਲੈ ਰਹੇ ਆ ਉਹ ਸਕਸੈਸਫੁਲ ਰਹੇ ਔਰ ਪਲੱਸ ਜਿਹੜਾ ਜਿਹੜਾ ਵੈਕਸੀਨ ਆ ਉਹ ਅਗਰ ਮਾਰਚ ਸਟਾਰਟ ਹੋ ਰਹੀ ਆ ਸੋ ਥੋੜਾ ਹੋਰ ਇਹਨਾਂ ਨੂੰ ਇੱਕ ਰੂਮ ਮਿਲ ਜੂਗਾ ਐਕਸਟਰਾ ਬੰਦੇ ਲਿਆਉਣ ਦਾ ਅਤੇ ਐਕਸਟਰਾ ਹੋਰ ਜਿਹੜਾ ਆਪਣਾ ਪਲਾਨ ਜਿਹੜਾ ਅਵਾਇਡ ਕਰਨ ਦਾ। ਸੋ ਹੋਪਫੁਲੀ ਅਗਲੇ ਦੋ ਕੁ ਮਹੀਨੇ ਚ ਨਿਗਾਹ ਰੱਖੋ ਕਿ ਕੁਛ ਨਾ ਕੁਛ ਪੋਜ਼ਿਟਿਵ ਅਪਡੇਟਸ ਆਊਗੀ ਅਤੇ ਸ਼ਾਇਦ ਤੇ ਇਹਦੇ ਵਿੱਚ ਜਿਹੜੇ ਕਿ ਮੈਰਿਜ ਲਈ ਵੀ ਜਿਹੜੀਆਂ ਉਹ ਐਗਜ਼ੈਂਪਸ਼ਨਸ ਦੇਣੀਆਂ ਸ਼ੁਰੂ ਕਰ ਦਿੰਦੇ
ਜੀ। ਤੇ ਇਸ ਤੋਂ ਬਾਅਦ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰਵਿੰਦਰ ਸਿੰਘ ਜੁੜੇ ਨੇ, ਇਹਨਾਂ ਦੀ ਇਨਕੁਆਇਰੀ ਹੈਗੀ ਜੀ 491 ਆਫਸ਼ੋਰ ਦੇ ਬਾਰੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਪ੍ਰਵਿੰਦਰ ਜੀ।
ਸਤਿ ਸ੍ਰੀ ਅਕਾਲ ਪ੍ਰਵਿੰਦਰ।
ਸਵਾਲ ਹੈ, ਕਹਿੰਦੇ ਆਈ ਹੈਵ ਅਪਲਾਈਡ 491 ਵੀਜ਼ਾ ਐਜ਼ ਮੈਟਲ ਫੈਬਰੀਕੇਟਰ ਫਰੋਮ ਆਫਸ਼ੋਰ 6 ਮੰਥਸ ਅਗੋ ਆਫਟਰ ਸਾਊਥ ਆਸਟ੍ਰੇਲੀਆ ਇਨਵੀਟੇਸ਼ਨ ਵਿਦ ਫੈਮਿਲੀ। ਸਰ ਪਲੀਜ਼ ਕੈਨ ਯੂ ਟੈਲ ਹਾਊ ਮੱਚ ਇਟ ਵਿਲ ਟੇਕ, ਹਾਊ ਕੈਨ ਆਈ ਨੋ ਮਾਈ ਫਾਈਲ ਹੈਜ਼ ਬੀਨ ਓਪਨ ਔਰ ਨਾਟ, ਦ ਮਾਈਗ੍ਰੇਸ਼ਨ ਸ਼ੋ ਲੋਟ ਆਫ ਹੈਲਪ ਐਂਡ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ। ਧੰਨਵਾਦ ਜੀ। ਜੀ ਰੋਹਿਤ ਜੀ,
ਹਾਂਜੀ ਪ੍ਰਵਿੰਦਰ ਜੀ, ਸਭ ਤੋਂ ਪਹਿਲਾਂ ਧੰਨਵਾਦ ਜੀ ਤੁਹਾਡੀ ਪੋਜ਼ਿਟਿਵ ਫੀਡਬੈਕ ਦਾ, ਸਾਨੂੰ ਇਨਕਰੇਜ ਕਰਦਾ ਹੈ ਕਿ ਆਪਾਂ ਪ੍ਰੋਗਰਾਮ ਤੇ ਬਾਰ ਬਾਰ ਆਈਏ। ਤੇ ਦੂਸਰੀ ਚੀਜ਼ ਜੋ ਤੁਹਾਡਾ ਕੁਐਸਚਨ ਆ, ਪਹਿਲਾ ਕੁਐਸਚਨ ਕਿ ਜਿਹੜਾ ਟਾਈਮ ਪ੍ਰੋਸੈਸਿੰਗ ਆ ਤੁਹਾਡਾ 6 ਮਹੀਨੇ ਹੋਏ ਆ ਹਲੇ, ਤੁਸੀਂ ਲਗਾ ਕੇ ਚੱਲੋ ਹਲੇ ਇਹਦੇ ਫਰਦਰ ਡਿਲੇਸ ਹੋ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਮਈ ਜੂਨ ਤੋਂ ਬਾਅਦ ਜੋ ਨਵਾਂ ਫਾਈਨੈਂਸ਼ੀਅਲ ਈਅਰ ਆਵੇ ਤੁਹਾਡੀ ਉਸ ਵੇਲੇ ਜਾ ਕੇ ਪ੍ਰੋਸੈਸਿੰਗ ਹੋਵੇ। ਮੀਨਵਾਈਲ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖੋ ਕਿ ਆਪਣੀ ਫਾਈਲ ਜਿਹੜੀ ਆ ਉਹ ਡਿਸੀਜ਼ਨ ਰੈਡੀ ਜ਼ਰੂਰ ਰੱਖੋ। ਰੀਜ਼ਨ ਬੀਂਗ ਕਿ ਅਗਰ ਇਨਕੇਸ ਫਾਈਲ ਪਹਿਲਾਂ ਵੀ ਖੁੱਲ ਜਾਂਦੀ ਹੈ ਤਾਂ ਤੁਹਾਡੀ ਸਿੱਧੀ ਗ੍ਰਾਂਟ ਆ ਸਕਦੀ ਹੈ, ਨਹੀਂ ਤਾਂ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਫਰਦਰ ਰਿਕੁਐਸਟ ਭੇਜ ਦੇਣ ਫਰਦਰ ਇਨਫੋਰਮੇਸ਼ਨ ਦੀ ਔਰ ਉਹ ਤੋਂ ਬਾਅਦ ਫਿਰ 6-8 ਮਹੀਨੇ ਲਗਾ ਦੇਣ। ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਣੀ ਫਾਈਲ ਜਿਹੜੀ ਆ ਆਪਾਂ ਅਪ ਟੂ ਡੇਟ ਰੱਖੀਏ। ਸੈਕਿੰਡ ਚੀਜ਼ ਕੀ ਜਿਹੜੀ ਤੁਸੀਂ ਪੁੱਛੀ ਆ ਕਿ ਆਪਾਂ ਚੈੱਕ ਕਿੱਦਾਂ ਕਰ ਸਕਦੇ ਆ।
ਹਾਂਜੀ ਹਾਂਜੀ ਜੀ,
ਚੈਕਿੰਗ ਜਿਹੜੀ ਆ ਉਹ ਏਦਾਂ ਜਦੋਂ ਓਪਨ ਹੁੰਦੀ ਹੈ ਤਾਂ ਨਹੀਂ ਹੁੰਦਾ ਕਿ ਓਪਨ ਹੋ ਕੇ ਉਹ ਏਦਾਂ ਉੱਥੇ ਕੁਛ ਚੇਂਜ ਹੋ ਜਾਊਗਾ ਵੀ ਓਪਨ ਹੋ ਗਈ। ਦ ਮੂਮੈਂਟ ਕੇਸ ਆਫਿਸਰ ਨੇ ਜੋ ਤੁਹਾਡੀ ਫਾਈਲ ਰਿਵਿਊ ਕੀਤੀ ਅਗਰ ਤਾਂ ਉਹ ਅਪ ਟੂ ਡੇਟ ਹੋ ਗਈ ਤਾਂ ਨਾਲ ਹੀ ਵੀਜ਼ਾ ਗ੍ਰਾਂਟ ਆ ਜਾਊਗਾ। ਅਗਰ ਉਹ ਅਪ ਟੂ ਡੇਟ ਨਹੀਂ ਹੋਈ ਤਾਂ ਕੇਸ ਆਫਿਸਰ ਨੂੰ ਕੀ ਆ ਕਿ ਉਹਨੂੰ ਫਿਰ ਤੁਹਾਨੂੰ ਫਰਦਰ ਇਨਫੋਰਮੇਸ਼ਨ ਮੰਗਣੀ ਪੈਂਦੀ ਹੈ, ਉਹ ਨਾਲ ਹੀ ਨਾਲ ਤੁਹਾਡੇ ਕੋਲ ਆਜੂਗੀ। ਸੋ ਐਸਾ ਨਹੀਂ ਹੈ ਕਿ ਉਹਨੇ ਓਪਨ ਕਰਕੇ ਰੱਖ ਲੜੀਆਂ ਤਾਂ 2-3 ਮਹੀਨੇ ਬਾਅਦ ਤੁਹਾਨੂੰ ਈਮੇਲ ਭੇਜੂਗਾ ਜਾਂ ਵੀਜ਼ਾ ਗ੍ਰਾਂਟ ਕਰੂਗਾ। ਨੋ, ਦ ਮੂਮੈਂਟ ਤੁਹਾਡੀ ਫਾਈਲ ਓਪਨ ਹੋ ਗਈ ਤੁਹਾਨੂੰ ਕੋਈ ਜਾਂ ਤਾਂ ਵੀਜ਼ਾ ਗ੍ਰਾਂਟ ਜਾਂ ਰਿਕੁਐਸਟ ਫਾਰ ਫਰਦਰ ਇਨਫੋਰਮੇਸ਼ਨ ਆਜੂਗੀ। ਇਸੇ ਕਰਕੇ ਮੈਂ ਕਹਿ ਰਿਹਾ ਸੀ ਜਦੋਂ ਮੈਂ ਪਹਿਲਾਂ ਕਿਹਾ ਮੇਕ ਸ਼ੋਰ ਕਰੀਓ ਕਿ ਆਪਣੀ ਫਾਈਲ ਜਿਹੜੀ ਆ ਉਹ ਡਿਸੀਜ਼ਨ ਰੈਡੀ ਹੋਵੇ, ਚਾਹੇ ਉਹ ਪੁਲਿਸ ਚੈੱਕਸ ਹੋਣ ਚਾਹੇ ਉਹ ਮੈਡੀਕਲ ਹੋਵੇ, ਉਹ ਸਾਰਾ ਅਪ ਟੂ ਡੇਟ ਜਿਹੜਾ ਤੁਹਾਡੀ ਫਾਈਲ ਦੇ ਵਿੱਚ ਹੋਣਾ ਜ਼ਰੂਰੀ।
ਤੇ ਇਸ ਤੋਂ ਬਾਅਦ ਜਸਦੀਪ ਸਿੰਘ ਅੱਗੇ ਸਾਡੇ ਨਾਲ ਜੁੜੇ ਹੋਏ ਨੇ। ਜਸਦੀਪ ਸਿੰਘ ਹੋਰਾਂ ਦਾ ਸਵਾਲ ਹੈ, ਕਹਿੰਦੇ ਅਪਲਾਈਡ ਆਸਟ੍ਰੇਲੀਆ ਸਟੂਡੈਂਟ ਵੀਜ਼ਾ 13th October ਫਾਰ ਮਾਰਚ ਇਨਟੇਕ ਮਾਸਟਰ ਕੋਰਸ, ਹਾਊ ਲੌਂਗ ਵਿਲ ਟੇਕ ਕਹਿੰਦੇ।
ਦੇਖੋ ਜਸਦੀਪ ਜੀ, ਪਹਿਲਾਂ ਵੀ ਆਪਾਂ ਡਿਸਕਸ ਕਰਕੇ ਹਟਿਆ ਟਾਈਮ ਪ੍ਰੋਸੈਸਿੰਗ ਦੀ, ਜਦੋਂ ਗੱਲ ਕਰਦੇ ਆਪਾਂ ਸਟੂਡੈਂਟ ਵੀਜ਼ਾ ਦੀ ਟਾਈਮ ਪ੍ਰੋਸੈਸਿੰਗ ਐਟ ਦਾ ਮੂਮੈਂਟ ਬਹੁਤ ਜ਼ਿਆਦਾ ਆ। ਹੈਵਿੰਗ ਸੈਡ ਦੈਟ ਐਦਾਂ ਨਹੀਂ ਹੈ ਕਿ ਜਿਨ੍ਹਾਂ ਦੇ ਅਕਤੂਬਰ ਚ ਵੀਜ਼ੇ ਪਏ ਆ ਉਹਨਾਂ ਦਾ ਹਾਲੇ ਨਹੀਂ ਖੁੱਲੀ, ਕਈਆਂ ਦੀ ਖੁੱਲ ਵੀ ਗਈ ਆ ਅਕਤੂਬਰ ਐਂਡ ਵਾਲੀ ਵੀ ਖੁੱਲ ਗਈ ਆ, ਬਟ ਕਈ ਜਿਹੜੇ ਆ ਕਈਆਂ ਦੀ ਹਾਲੇ ਜਿਹੜੇ ਮਾਰਚ ਅਪ੍ਰੈਲ ਚ ਪਈਆਂ ਫਾਈਲ ਉਹ ਵੀ ਨਹੀਂ ਓਪਨ ਹੋਈਆਂ। ਸੋ ਐਟ ਦਾ ਮੂਮੈਂਟ ਕਹਿਣਾ ਔਖਾ ਹੋਊਗਾ ਕਿ ਹੋਰ ਕਿੰਨਾ ਕੁ ਟਾਈਮ ਲੱਗ ਸਕਦਾ, ਬਟ ਕਿਉਂਕਿ ਤੁਹਾਡਾ ਮਾਸਟਰ ਕੋਰਸ ਹੈਗਾ ਆ, ਹਾਈ ਡਿਗਰੀ ਦਾ ਕੋਰਸ ਆ ਜਾਂਦਾ, ਉਹਦੇ ਵਿੱਚ ਡਿਪਾਰਟਮੈਂਟ ਥੋੜਾ ਲੀਨੀਅੰਟ ਰਹਿੰਦਾ ਹੈ ਤੇ ਹੋ ਸਕਦਾ ਕਿ ਤੁਹਾਡਾ ਵੀਜ਼ਾ ਜਿਹੜੀ ਵੀਜ਼ਾ ਹੈ ਅਰਾਊਂਡ 5 ਜਾਂ 2 ਮਹੀਨੇ ਦੇ ਵਿੱਚ ਤੁਹਾਡਾ ਵੀਜ਼ਾ ਵੀ ਆ ਸਕਦਾ।
ਜੀ ਅੱਗੇ ਮਨਜੀਤ ਇੰਦਰ ਸੰਧੂ ਸਾਡੇ ਨਾਲ ਜੁੜੇ ਨੇ ਔਰ ਇਹਨਾਂ ਨੇ ਪੁੱਛਿਆ ਕਹਿੰਦੇ ਆਫਸ਼ੋਰ ਸਬਸਕੁਐਂਟ 485 ਦੇ ਕਿੰਨੇ ਚਾਂਸਿਸ ਨੇ ਵਾਈਫ ਆਲਰੇਡੀ ਲਿਵਿੰਗ ਆਸਟ੍ਰੇਲੀਆ ਮੇਰਾ ਡਿਪੈਂਡੈਂਟ ਵੀਜ਼ਾ ਰਿਫਿਊਜ਼ ਆ ਜੀ ਹੁਣ 485 ਆਫਸ਼ੋਰ ਤੋਂ ਕਿੰਨਾ ਕੁ ਚਾਂਸ ਆ ਮੇਰੇ ਕਹਿੰਦੇ ਕਿੰਨੇ ਚਾਂਸ ਆ ਮੇਰੇ
ਦੇਖੋ ਮਨਜੀਤ ਜੀ 485 ਆਫ ਸ਼ੋਰ ਅਨਲੈਸ ਕਿ ਆਪਣਾ ਜਿਹੜਾ ਆ ਕਿ ਮੈਡੀਕਲ ਕਲੀਅਰ ਨਾ ਹੋਵੇ ਜਾਂ ਪੁਲਿਸ ਚੈੱਕ ਕਲੀਅਰ ਨਾ ਹੋਵੇ ਉਹ ਤੋਂ ਇਲਾਵਾ ਕੋਈ ਇਸ ਤਰੀਕੇ ਦਾ ਚਾਂਸ ਨਹੀਂ ਹੁੰਦਾ ਕਿ ਵੀਜ਼ਾ ਜਿਹੜਾ ਉਹ ਨਾ ਆਵੇ ਐਸ ਲੌਂਗ ਐਸ ਸਾਡਾ ਰਿਲੇਸ਼ਨਸ਼ਿਪ ਜਿਹੜਾ ਉਹ ਜੈਨੂਅਨ ਹੁੰਦਾ ਠੀਕ ਹੈ ਹੁਣ ਤੁਸੀਂ ਲਿਖਿਆ ਕਿ ਡਿਪੈਂਡੈਂਟ ਵੀਜ਼ਾ ਰਿਫਿਊਜ਼ ਹੋਇਆ ਅਗਰ ਤਾਂ 485 ਡਿਪੈਂਡੈਂਟ ਰਿਫਿਊਜ਼ ਹੋਇਆ ਦੈਨ ਆਈ ਵਿਲ ਬੀ ਹਾਈਲੀ ਸਰਪ੍ਰਾਈਜ਼ ਕਿ 485 ਡਿਪੈਂਡੈਂਟ ਵੀ ਰਿਫਿਊਜ਼ ਹੋ ਸਕਦਾ ਮੇ ਬੀ ਤੁਸੀਂ ਗੱਲ ਕਰ ਰਹੇ ਹੋਵੋਗੇ ਕਿ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ ਤਾਂ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ ਉਹਦਾ ਕੋਈ ਇੰਪੈਕਟ ਨਹੀਂ ਹੈ ਤੁਹਾਡੀ ਫਾਈਲ ਦੇ ਉੱਤੇ 485 ਤੇ ਅਨਲੈਸ ਕਿ ਉਹਦੇ ਵਿੱਚ PIC 4020 ਨਾਲ ਕੀ ਹੋਵੇ ਉਹਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਫਰੌਡੂਲੈਂਟ ਡਾਕੂਮੈਂਟ ਜਿਹੜਾ ਹੈ ਉਹ ਚਾਹੇ ਫੰਡਸ ਸੀ ਜਾਂ ਕੋਈ ਹੋਰ ਸੀਗਾ ਉਹ ਨਾ ਲੱਗਾ ਹੋਵੇ ਉਹ ਤੋਂ ਇਲਾਵਾ ਮੈਨੂੰ ਕੋਈ ਰੀਜ਼ਨ ਨਹੀਂ ਲੱਗਦਾ ਕਿ 485 ਡਿਪੈਂਡੈਂਟ ਜਿਹੜਾ ਉਹ ਰਿਫਿਊਜ਼ ਹੋਣਾ ਚਾਹੀਦਾ ਚਾਂਸਿਸ ਆਫ ਸਕਸੈਸ ਦੀ ਗੱਲ ਕਰਦੇ ਹਾਂ ਤਾਂ ਮੇਰੇ ਹਿਸਾਬ ਨਾਲ ਅਗਰ ਜਿਹੜੀਆਂ ਮੈਂ ਚੀਜ਼ਾਂ ਕਹਿੰਦੀਆਂ ਉਹ ਅਗਰ ਕਲੀਅਰ ਆ ਤਾਂ ਚਾਂਸਿਸ ਆਫ ਸਕਸੈਸ ਇਜ਼ ਹਾਈਲੀ ਲਾਈਕਲੀ ਇਟ ਇਜ਼ ਸਰਟਨ
ਜੀ ਜੀ ਅੱਗੇ ਜੀ ਤਜਿੰਦਰ ਸਿੰਘ ਸਿਆਲਕਾ ਹੋਰੀ ਸਾਡੇ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਇਹਨਾਂ ਨੇ ਪੁੱਛਿਆ ਕਹਿੰਦੇ 190 ਨਿਊ ਸਾਊਥ ਵੇਲਜ਼ ਗ੍ਰਾਂਟਡ ਲਾਸਟ ਈਅਰ ਇਨ ਅਪ੍ਰੈਲ ਬਟ ਸਟਿਲ ਲਿਵਿੰਗ ਇਨ ਕੁਈਨਜ਼ਲੈਂਡ ਕੈਨ ਨਾਟ ਮੂਵ ਬਿਕੋਜ਼ ਆਫ ਕੋਵਿਡ ਇਜ਼ ਦੈਟ ਐਨੀ ਪ੍ਰੋਬਲਮ ਇਨ ਫਿਊਚਰ ਸਿਟੀਜ਼ਨਸ਼ਿਪ ਸਿਟੀਜ਼ਨ ਐਪਲੀਕੇਸ਼ਨ
ਦੇਖੋ ਤੇਜਿੰਦਰ ਜੀ ਪਹਿਲਾਂ ਤਾਂ ਮੁਬਾਰਕ ਤੁਹਾਡੀ PR ਆਈ ਹੋਈ ਅੱਜ ਦੇ ਟਾਈਮ ਦੇ ਵਿੱਚ ਕਾਇੰਡ ਆਫ ਲੋਟਰੀ ਮਿਲਣਾ ਹੀ ਹੈ PR ਆ ਜਾਵੇ ਸੈਕਿੰਡ ਚੀਜ਼ ਕਿ ਤੁਸੀਂ ਨਹੀਂ ਮੂਵ ਕਰ ਪਾਏ ਦੇਖੋ ਜੀ ਤੁਹਾਡੀ ਕੋਈ ਗਲਤੀ ਨਹੀਂ ਹੈ ਤੁਸੀਂ ਕੁਈਨਜ਼ਲੈਂਡ ਰਹਿੰਦੇ ਹੋ ਅਸੀਂ ਨਿਊ ਸਾਊਥ ਵੇਲਜ਼ ਆਈ ਹੈ ਤੇ ਨਾਲ ਹੀ ਨਾਲ ਜਿਹੜੀ ਸਬ ਕਲਾਸ 190 ਜੋ ਵੀਜ਼ਾ ਗ੍ਰਾਂਟ ਹੁੰਦਾ ਉਹਦੇ ਵਿੱਚ ਕੋਈ ਵੀਜ਼ਾ ਕੰਡੀਸ਼ਨ ਡਿਪਾਰਟਮੈਂਟ ਵੱਲੋਂ ਨਹੀਂ ਹੁੰਦੀ ਕਿ ਤੁਸੀਂ ਕਿਸ ਏਰੀਆ 'ਚ ਰਹਿਣਾ ਆ ਇਹ ਤੁਹਾਡਾ ਫੁੱਲ PR ਹੁੰਦੀ ਹੈ ਤੁਸੀਂ ਕਿਤੇ ਵੀ ਰਹਿ ਸਕਦੇ ਹੋ ਚਾਹੇ ਤੁਸੀਂ ਸਿਟੀ 'ਚ ਰਹੋ ਚਾਹੇ ਰੀਜਨਲ ਏਰੀਆ 'ਚ ਰਹੋ ਤੁਸੀਂ ਆਲ ਓਵਰ ਆਸਟ੍ਰੇਲੀਆ ਕਿਤੇ ਵੀ ਰਹਿ ਸਕਦੇ ਹੋ ਕੋਈ ਕੰਡੀਸ਼ਨ ਨਹੀਂ ਆ ਉੱਤੇ ਸੈਕਿੰਡ ਚੀਜ਼ ਹਾਂਜੀ ਉਹ 'ਚ ਤੁਸੀਂ ਕਮਿਟਮੈਂਟ ਜ਼ਰੂਰ ਦਿੱਤੀ ਹੁੰਦੀ ਹੈ ਸਟੇਟ ਗਵਰਨਮੈਂਟ ਨੂੰ ਇਹ ਤੁਹਾਡੇ ਤੇ ਸਟੇਟ ਦੇ ਵਿੱਚ ਗੱਲ ਹੁੰਦੀ ਕਿ ਤੁਸੀਂ ਜਦੋਂ ਵੀ ਤੁਸੀਂ ਸਟੇਟ ਦੀ ਫਾਈਲ ਲਾਂਚ ਕੀਤੀ ਹੋਣੀ ਨਿਊ ਸਾਊਥ ਵੇਲਜ਼ 'ਚ ਉਹ ਤੁਸੀਂ ਕਮਿਟਮੈਂਟ ਦਿੰਦੇ ਕਿ ਹਾਂਜੀ ਮੈਂ ਐਟਲੀਸਟ 2 ਸਾਲ ਜਿਹੜਾ ਹੈ ਤੁਹਾਡੀ ਸਟੇਟ ਦੇ ਵਿੱਚ ਰਹੂੰਗਾ ਹੁਣ ਉਹ ਸਟੇਟ ਤੇ ਤੁਹਾਡੀ ਜਿਹੜੀ ਕਮਿਟਮੈਂਟ ਆ ਉਹ 'ਚ ਸਟੇਟ ਐਕਸ਼ਨ ਲੈ ਸਕਦੀ ਹੈ ਅਗਰ ਉਹ ਜਨਰਲੀ ਉਹ ਇੱਦਾਂ ਨਹੀਂ ਕਰਦੇ ਕੁਛ ਵੀ ਕਿ ਉਹ ਤੁਸੀਂ ਕਮਿਟਮੈਂਟ ਜਿਹਨੂੰ ਤੁਸੀਂ ਫਾਲੋ ਨਹੀਂ ਕੀਤਾ ਤੁਸੀਂ ਬ੍ਰੀਚ ਆਫ ਕੰਟਰੈਕਟ ਕੀਤਾ ਹੈ ਬਟ ਕੀ ਉਹ ਕੋਵਿਡ ਕਾਰਨ ਰੀਜ਼ਨਸ ਕਾਰਨ ਉਹ ਇੱਦਾਂ ਦਾ ਕਰੂਗੇ ਇਟਸ ਹਾਈਲੀ ਅਨਲਾਈਕਲੀ ਇੱਦਾਂ ਮੈਨੂੰ ਲੱਗਦਾ ਨਹੀਂ ਕਿ ਇੱਦਾਂ ਹੋ ਸਕਦਾ ਤੋ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਆ ਕੀ ਡਿਪਾਰਟਮੈਂਟ ਇਸ ਪ੍ਰੋਬਲਮ ਕ੍ਰੀਏਟ ਕਰੂਗਾ ਦੇਖੋ ਹਾਈਲੀ ਲਾਈਕਲੀ ਆ ਐਂਡ ਮੈਂ ਬੀ ਸਰਟਨ ਨਹੀਂ ਹੈ ਕਿ ਦੇਰ ਇੱਦਾਂ ਦੀ ਕੋਈ ਪ੍ਰੋਬਲਮ ਤੁਹਾਡੀ ਐਪਲੀਕੇਸ਼ਨ 'ਚ ਨਹੀਂ ਆਊਗੀ ਤਾਂ ਤੁਸੀਂ ਸਟ੍ਰੈਸ ਫ੍ਰੀ ਲਓ
ਜੀ ਜੀ ਦੋਸਤੋ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਔਰ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਅਸੀਂ ਹਮੇਸ਼ਾ ਵਾਂਗ ਤੁਹਾਡੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਮਸਲੇ ਸਵਾਲ ਸ਼ਾਮਲ ਕਰਦੇ ਹੁੰਦੇ ਹਾਂ ਤੇ ਅੱਜ ਦੇ ਵੀ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਸਵਾਲ ਜਿਹੜੇ ਹੋ ਸਾਡੇ ਤੱਕ ਭੇਜ ਰਹੇ ਹੋ ਪਹੁੰਚਦੇ ਕਰ ਰਹੇ ਹੋ ਔਰ ਉਹ ਸਵਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰੀਏ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਸਾਡੇ ਨਾਲ ਜੁੜਨ ਦਾ ਜਿਹੜਾ ਜ਼ਰੀਆ ਉਹ ਈਮੇਲ ਹੈ request@harmanradio.com ਤੇ ਤੁਸੀਂ ਈਮੇਲ ਕਰ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ ਆਪਣਾ ਮੈਸੇਜ ਭੇਜ ਸਕਦੇ ਹੋ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਭੇਜ ਸਕਦੇ ਹੋ ਜਾਂ ਫਿਰ ਸਾਨੂੰ ਕਾਲ ਕਰ ਸਕਦੇ ਹੋ 02 85 99 28 11 ਗਿਆਰਾਂ ਤੇ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਹੋਰੀ ਜਿਹੜੇ ਕਿ ਸਾਡੇ ਨਾਲ ਆਪਣੀਆਂ ਸੇਵਾਵਾਂ ਜਿਹੜੀਆਂ ਦਿੰਦੇ ਨੇ ਆਪਣਾ ਸਮਾਂ ਸਾਂਝਾ ਕਰਦੇ ਨੇ ਲਕਸ਼ ਮਾਈਗ੍ਰੇਸ਼ਨ ਤੋਂ ਤੇ ਸਵਾਲਾਂ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਰੋਹਿਤ ਜੀ ਅੱਗੇ ਜੀ ਸਾਡੇ ਨਾਲ ਜੀਤ ਸਿੰਘ ਜੁੜੇ ਹੋਏ ਨੇ ਜੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ
ਸਤਿ ਸ੍ਰੀ ਅਕਾਲ ਜੀ
ਇਹ ਪੁੱਛ ਰਹੇ ਨੇ ਕਹਿੰਦੇ ਮੈਮ ਐਂਡ ਸਰ ਕਾਇੰਡਲੀ ਟੈਲ ਅਬਾਊਟ ਦ ਸਕੋਪ ਆਫ ਐਗਰੀਕਲਚਰਲ ਕੰਸਲਟੈਂਟ ਹੈਵਿੰਗ 2 ਈਅਰਸ ਐਕਸਪੀਰੀਅੰਸ ਇਨ ਨਿਊ ਸਾਊਥ ਵੇਲਸ ਸਟਿਲ ਲਿਵਿੰਗ ਇਨ ਨਿਊ ਸਾਊਥ ਫਰੋਮ ਵੈਸਟਰਨ ਆਸਟ੍ਰੇਲੀਆ ਇਨ 2018 ਹਾਊ ਮੈਨੀ ਪੁਆਇੰਟਸ ਰਿਕੁਆਇਰਡ ਫਾਰ 190 ਕਹਿੰਦੇ
ਦੇਖੋ ਜੀ ਜੀ ਸਕੋਪ ਡੈਫੀਨੇਟਲੀ ਹੈਗਾ ਐਗਰੀਕਲਚਰ ਕੰਸਲਟੈਂਟ ਦਾ ਮੀਡੀਅਮ ਲੌਂਗ ਟਰਮ ਲਿਸਟ ਦੇ ਵਿੱਚ ਆਉਂਦਾ ਹੈ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋਇਆ ਇਹ ਵੀ ਅੱਛਾ ਤੁਹਾਡੇ ਲਈ ਅਗਰ ਤਾਂ ਦੇਖੋ ਆਪਾਂ ਰੀਜਨਲ ਏਰੀਆ ਨਿਊ ਸਾਊਥ ਵੇਲਸ ਦੇ ਵਿੱਚ ਲੈ ਰਿਹਾ ਤਾਂ ਉਹ ਤੁਹਾਡੇ ਲਈ ਹੋਰ ਵੀ ਅੱਛਾ ਹੋਊ ਨਾਲੇ ਸਮੇਂ ਲਈ ਕਿਉਂਕਿ 491 ਦੀ ਆਪਸ਼ਨ ਵੀ ਬਣ ਸਕਦੀ ਹੈ ਬਾਕੀ ਕਦੋਂ ਜਿਹੜਾ ਨਿਊ ਸਾਊਥ ਵੇਲਸ ਓਪਨ ਕਰੂਗਾ, ਕੀ ਆਕੂਪੇਸ਼ਨ, ਕਿਉਂਕਿ ਹਾਲੇ ਜਿਹੜੀ ਆਕੂਪੇਸ਼ਨ ਲਿਸਟ ਆ ਉਹ ਸਾਰੀ ਪ੍ਰਾਇਓਰਟੀ ਲਿਸਟ ਜਿਹੜੇ ਕਿ ਸੈਕਟਰ ਆ ਉਹਨਾਂ ਲਈ ਆ, ਬਟ ਆਉਣ ਵਾਲੇ ਸਮੇਂ ਲਈ ਨੈਕਸਟ ਈਅਰ ਦੇ ਵਿੱਚ, ਕਿਉਂਕਿ ਜਦੋਂ ਕੋਟਾਸ ਵਧੂਗੇ, ਓਵਰਆਲ ਕੋਟਾ ਵੀ ਵਧਣੇ ਆ ਤੇ ਨਾਲ ਨਾਲ ਸਟੇਟ ਦੀ ਐਲੋਕੇਸ਼ਨ ਵੀ ਵਧੂਗੀ ਆ, ਤਾਂ ਉਸ ਵੇਲੇ ਤੁਹਾਡੇ ਚਾਂਸਿਸ ਡੈਫੀਨੇਟਲੀ ਹੋ ਸਕਦੇ ਆ 190 ਦੇ।
ਜੀ ਅਗਲਾ ਸਵਾਲ ਯੁੱਧਵੀਰ ਸਿੰਘ ਕਰ ਰਹੇ ਨੇ, ਯੁੱਧਵੀਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਯੁੱਧਵੀਰ ਜੀ। ਸਵਾਲ ਹੈ ਕਹਿੰਦੇ ਸਿਵਲ ਇੰਜੀਨੀਅਰ ਫਰੋਮ ਇੰਡੀਆ, 489 ਵੀਜ਼ਾ ਅਪਲਾਈਡ ਔਨ ਸੈਪਟੰਬਰ 2019, ਹਾਊ ਮਚ ਵੇਟ ਮੋਰ ਸਰ ਕਹਿੰਦੇ।
ਹਾਂਜੀ ਯੁੱਧਵੀਰ ਜੀ, ਦੇਖੋ ਇਹ ਬੜਾ ਕਾਮਨ ਹੋ ਗਿਆ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਜੀ। ਦੇਖੋ ਇਟਸ ਵੈਰੀ ਫਰਸਟ੍ਰੇਟਿੰਗ ਟੂ ਬੀ ਓਨੈਸਟ, ਤੁਹਾਡੇ ਲਈ ਵੀ ਫਰਸਟ੍ਰੇਟਿੰਗ ਆ, ਐਜ਼ ਅ ਮਾਈਗ੍ਰੇਸ਼ਨ ਏਜੰਟ ਸਾਡੇ ਲਈ ਵੀ ਬਹੁਤ ਫਰਸਟ੍ਰੇਟਿੰਗ ਆ ਕਿ ਜਿਹੜੇ 489 ਵੀਜ਼ਾ, ਕਿਉਂਕਿ ਜਦੋਂ ਆਪਾਂ ਗੱਲ ਕਰੀਏ ਸੈਪਟੈਂਬਰ ਜੁਲਾਈ ਤੋਂ ਬਾਅਦ, ਜਦੋਂ ਜੁਲਾਈ 2019 ਜੁਲਾਈ ਅਗਸਤ, ਉਦੋਂ 489 ਦਾ ਪ੍ਰੋਸੈਸਿੰਗ ਟਾਈਮ ਸੀ ਕੁਛ ਅਰਾਊਂਡ 6-8 ਕੁ ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੁੰਦਾ ਸੀ ਉਦੋਂ। ਸੋ ਕੁਛ ਕੁ ਫਾਈਲਾਂ ਖੁੱਲੀਆਂ ਵੀ ਆ ਉਦੋਂ, ਜਦੋਂ ਫੈਬਰੀ ਮਾਰਚ ਦੇ ਵਿੱਚ ਜਦੋਂ ਕੋਵਿਡ ਦਾ ਜਿਹੜਾ ਲੋਕਡਾਊਨ ਉਹ ਤੋਂ ਪਹਿਲਾਂ ਤੇ ਗ੍ਰਾਂਟ ਵੀ ਹੋਇਆ ਵੀਜ਼ੇ, ਬਟ ਜਿਨ੍ਹਾਂ ਦੀ ਨਹੀਂ ਖੁੱਲੀਆਂ ਜਿਹੜੇ ਹਲੇ ਉਹ ਸਾਈਕਲ ਸੀ, ਹਲੇ 8 ਮਹੀਨੇ ਦੀ ਵੇਟ ਕਰਦੇ ਪਏ ਸੀ। ਜਿੱਦਾਂ ਮਾਰਚ ਚ ਕੋਵਿਡ ਦਾ ਇੰਪੈਕਟ ਜ਼ਿਆਦਾ ਹੋਇਆ, ਲੋਕਡਾਊਨ ਵਗੈਰਾ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਡਿਪਾਰਟਮੈਂਟ ਜਿਹਨੂੰ ਕਹਿੰਦੇ ਕਿ ਸਭ ਕੁਛ ਹੀ ਫਾਈਲਾਂ ਜਿਹੜੀਆਂ ਉਹ 489-491 ਜਿੰਨੀ ਵੀ ਟੈਂਪਰੇਰੀ ਸੀ ਉਹ ਮੋਸਟਲੀ ਬੰਦ ਹੀ ਕਰਕੇ ਰੱਖਤੀਆਂ, ਔਰ ਉਹ ਹਲੇ ਤੱਕ ਵੀ ਅੱਧੇ ਬੰਦ ਪਈਆਂ ਹੋਈਆਂ। ਬਟ ਫਰਸਟ੍ਰੇਟਿੰਗ ਇੰਨਾ ਜ਼ਿਆਦਾ ਹੋ ਰਿਹਾ ਕਿ ਆਪਾਂ ਕਈ ਵਾਰੀ ਕੰਪਲੇਂਟ ਸੈਕਸ਼ਨ, ਜਿਹੜਾ ਫੀਡਬੈਕ ਯੂਨਿਟ ਆ, ਉਹਨਾਂ ਨੂੰ ਵੀ ਈਮੇਲਸ ਲਿਖ ਚੁੱਕੇ ਆ, ਸਪੈਸ਼ਲੀ ਏਦਾਂ ਦੇ ਕੇਸ ਦੇ ਵਿੱਚ ਜਿਹਨਾਂ ਨੂੰ ਸੈਪਟੈਂਬਰ ਦੀ ਫਾਈਲ ਪਈ ਹੋਈ ਆ ਜਾਂ ਕਈਆਂ ਦੀ ਆਫਿਸ ਦੀਆਂ ਵੀ ਪਈਆਂ ਹੋਈਆਂ, ਬਟ ਉਹਨਾਂ ਵੱਲੋਂ ਅਪਡੇਟ ਹਮੇਸ਼ਾ ਇਹੀ ਆਉਂਦਾ। ਈਵਨ ਇਨਫੈਕਟ ਫੀਡਬੈਕ ਯੂਨਿਟ ਦਾ ਅਪਡੇਟ ਵੀ ਹੋਈ ਹੈ ਕਿ ਚਲੋ ਕੋਵਿਡ ਕਰਕੇ ਪ੍ਰੋਸੈਸਿੰਗ ਟਾਈਮ ਸਾਡੇ ਅਫੈਕਟਡ ਆ, ਆਪਾਂ ਉਹਦੇ ਕਰਕੇ ਕੋਈ ਵੀ ਫੀਡਬੈਕ ਇੱਦਾਂ ਦੀ ਨਹੀਂ ਦੇ ਸਕਦੇ। ਸੋ ਹੁਣ ਚਲੋ ਪਿੱਛੇ ਤਾਂ ਚਲੋ ਜੋ ਹੋਇਆ ਹੋਇਆ ਚਾਹੇ 1.5 ਸਾਲ ਲੱਗ ਗਿਆ, ਬਟ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਫਾਈਲਾਂ ਖੁੱਲੂਗੀਆਂ? ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਕਿ ਡਿਪਾਰਟਮੈਂਟ ਹਮੇਸ਼ਾ ਲਈ ਤਾਂ ਨਹੀਂ ਰੱਖ ਸਕਦਾ ਆਪਣੇ ਕੋਲ ਫਾਈਲਾਂ। ਸੋ ਇੱਕ ਹੀ ਜੂਨ ਤੋਂ ਪਹਿਲਾਂ ਹੋ ਸਕਦਾ ਇਸ ਸਾਲ, ਡੈਫੀਨੇਟਲੀ ਹੋ ਸਕਦਾ। ਇਹ ਵੀ ਹੋ ਸਕਦਾ ਕਿ ਅਗਲੇ 1-2 ਮਹੀਨੇ ਦੇ ਵਿੱਚ ਕਿ ਜਿਹੜੀਆਂ ਬਹੁਤ ਪੁਰਾਣੀਆਂ ਫਾਈਲਾਂ ਹੋਈਆਂ ਐਟਲੀਸਟ ਉਹਨਾਂ ਨੂੰ ਉਹ ਪ੍ਰੋਸੈਸਿੰਗ ਸ਼ੁਰੂ ਕਰ ਦੇਣ। ਬਾਕੀ ਅਗਰ ਨਹੀਂ ਹੋਇਆ ਇੱਦਾਂ ਤੇ ਫਿਰ ਤਾਂ ਜੁਲਾਈ ਤੋਂ ਬਾਅਦ ਜਦੋਂ ਕਿਉਂਕਿ ਕੋਟਾਸ ਵਧਨੇ ਆ ਤਾਂ ਉਸ ਵੇਲੇ ਤਾਂ ਡੈਫੀਨੇਟਲੀ ਜਿਹੜਾ ਆ ਕਿ ਉਹ ਰਿਜ਼ਲਟ ਆਉਣੇ ਸ਼ੁਰੂ ਹੋ ਜਾਊਗੇ। ਮੈਂ ਉਹੀ ਫਿਰ ਇੱਕ ਚੀਜ਼ ਰਿਪੀਟ ਕਰੂੰਗਾ, ਮੈਂ ਪਹਿਲਾਂ ਵੀ ਕਿਹਾ ਸੀ ਮੇਕ ਸ਼ੋਰ ਕਰੋ ਕਿਉਂਕਿ 1.5 ਸਾਲ ਹੋ ਚੁੱਲਾ ਤੇ ਆਪਣਾ ਜਿਹੜੀ ਆ ਵੀ ਕਈ ਚੀਜ਼ਾਂ ਜਿਹੜੀਆਂ ਐਕਸਪਾਇਰ ਹੋ ਜਾਂਦੀ, ਜਿੱਦਾਂ ਪੁਲਿਸ ਚੈੱਕ ਐਕਸਪਾਇਰ ਹੋ ਜਾਂਦਾ, 12 ਮਹੀਨੇ ਦੀ ਵੈਲਿਡਿਟੀ ਹੁੰਦੀ ਆ, ਮੈਡੀਕਲ ਦੀ 12 ਮਹੀਨੇ ਦੀ ਵੈਲਿਡਿਟੀ ਹੁੰਦੀ ਆ, ਤਾਂ ਉਹ ਆਪਣੇ ਜਿਹੜੀ ਆ ਫਾਈਲ ਜਿਹੜੀ ਚੀਜ਼ ਐਕਸਪਾਇਰ ਹੋ ਚੁੱਕੀ ਆ ਉਹਦੇ ਨਾਲ ਅਪਡੇਟ ਜ਼ਰੂਰ ਕਰ ਦੋ, ਤਾਂ ਕਿ ਜਦੋਂ ਵੀ ਕੇਸ ਆਫ ਜਸਟ ਫਾਈਲ ਖੋਲੇ ਉਹਦੇ ਕੋਲ ਸਾਰੇ ਟਿਕਸ ਹੋਣ ਕਿ ਸਾਰੀ ਚੀਜ਼ਾਂ ਹੈਗੀਆਂ ਤੇ ਸਿੱਧਾ ਵੀਜ਼ਾ ਗ੍ਰਾਂਟ ਆਵੇ। ਕਿਉਂਕਿ ਅਗਰ ਏਦਾਂ ਨਹੀਂ ਹੋਇਆ, ਰਿਕੁਐਸਟ ਫੋਰ ਫਰਦਰ ਇਨਫੋਰਮੇਸ਼ਨ ਆਈ, ਤਾਂ ਫਿਰ ਹੋਰ ਫਰਦਰ ਡਿਲੇਸ ਹੋ ਸਕਦੀ ਆ।
ਜੀ ਤੇ ਇਹਦੇ ਨਾਲ ਹੀ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਰੋਹਿਤ ਜੀ ਸ਼ਾਮਲ ਕਰਦੇ ਹਾਂ 023 ਤੋਂ, ਸਵਾਗਤ ਕਰਦੇ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦੇ ਵਿੱਚ, ਸਤਿ ਸ੍ਰੀ ਅਕਾਲ।
ਹੈਲੋ ਮੈਮ, ਸਤਿ ਸ੍ਰੀ ਅਕਾਲ ਜੀ। ਸਰ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
ਮੈਮ ਮੈਂ ਸੁਖਦੀਪ ਬੋਲਦੀ ਹਾਂ ਤਸਮਾਨੀਆ ਤੋਂ।
ਜੀ ਸੁਖਦੀਪ ਜੀ, ਕੀ ਸਵਾਲ ਹੈ?
ਹਾਂਜੀ, ਮੇਰਾ ਕੁਐਸਚਨ ਸੀਗਾ ਕਿ ਮੈਂ 190 ਅਪਲਾਈ ਕਰਨਾ ਹੈ ਕਮਿੰਗ ਜੂਨ, ਤੇ ਉਸਦੀਆਂ ਰਿਕੁਆਇਰਮੈਂਟਸ ਹੈ ਕਿ ਜੇ ਤੁਸੀਂ ਮੈਰਿਡ ਹੋ ਤੁਹਾਡਾ ਸਪਾਊਸ ਤੁਹਾਡੇ ਨਾਲ ਹੋਣਾ ਚਾਹੀਦਾ ਤਸਮਾਨੀਆ ਚ।
ਹਾਂਜੀ,
ਤੇ ਮੇਰੇ ਸਪਾਊਸ ਹਾਂਜੀ ਇੰਡੀਆ ਹੀ ਨੇ, ਮਤਲਬ ਉਹਨਾਂ ਦਾ ਵੀਜ਼ਾ ਅਪਲਾਈ ਕੀਤਾ ਸੀ 2019 ਚ ਤੇ ਉਹਨਾਂ ਦੀ ਰਿਫਿਊਜ਼ਲ ਆਈ ਆਫਟਰ 12 ਮੰਥ, ਤੇ ਮਤਲਬ ਉਹ ਸਟਿਲ ਹਜੇ ਇੰਡੀਆ ਹੀ ਨੇ, ਉਹਨਾਂ ਕੋਲ ਵੀਜ਼ਾ ਹੀ ਨੀ ਹੈਗਾ। ਤੇ ਫਿਰ ਮੈਂ ਮਤਲਬ ਐਲੀਜੀਬਿਲਿਟੀ ਕ੍ਰਾਈਟੀਰੀਆ ਫੁਲਫਿਲ ਕਰਦੀ ਹਾਂ, ਮੈਂ ਅਪਲਾਈ ਕਰ ਸਕਦੀ ਹਾਂ 190?
ਦੇਖੋ ਇਹਦੇ ਵਿੱਚ ਕੀ ਹੈ ਕਿ ਜਿਹੜੀ ਤਸਮਾਨੀਆ ਦੀ ਅਗਰ ਆਪਾਂ ਗੱਲ ਕਰੀਏ ਕਿ ਜਿਹੜੇ ਉਹਨਾਂ ਦੇ ਚਾਹੇ ਗ੍ਰੈਜੂਏਟਸ ਆ ਚਾਹੇ ਉੱਥੇ ਵਰਕ ਐਕਸਪੀਰੀਅੰਸ ਆ, ਉਹਨਾਂ ਨੇ ਇਹ ਕਿਹਾ ਕਿ ਤੁਸੀਂ ਤਾਂ ਤੁਸੀਂ ਤੁਹਾਡੇ ਜਿਹੜੇ ਡਿਪੈਂਡੈਂਟਸ ਆ ਉਹ ਤਸਮਾਨੀਆ ਚ ਹੋਣੇ ਚਾਹੀਦੇ ਆ, ਕਿ ਤਾਂ ਕਿ ਤੁਸੀਂ ਐਵੀਡੈਂਸ ਦੇ ਸਕੋ ਕਿ ਉੱਥੇ ਜੈਨੂਅਨ ਕਮਿਟਮੈਂਟ ਆ ਕਿ ਤੁਸੀਂ ਉੱਥੇ ਹੀ ਰਹਿੰਦੇ ਰਹੋਗੇ ਤੁਸੀਂ, ਰੀਜ਼ਨ ਉਹਦਾ ਇਹ ਆ। ਬਟ ਉਹਦੇ ਵਿੱਚ ਕੋਈ ਵੀ ਯੈਸ ਔਰ ਨੋ ਸਿੱਧਾ ਆਂਸਰ ਨਹੀਂ ਹੈ, ਉਹਦੇ ਵਿੱਚ ਤੁਸੀਂ ਡੈਫੀਨੇਟਲੀ ਇਹ ਕਹਿ ਸਕਦੇ ਹੋ ਕਿ ਕਿਉਂਕਿ ਉਹਨਾਂ ਦਾ ਜਿਹੜਾ ਮੇਰੇ ਹਿਸਾਬ ਨਾਲ ਪਰਪਸ ਆ ਤਸਮਾਨੀਆ ਦਾ ਉਹ ਇਹ ਆ ਕਿ ਏਦਾਂ ਨਾ ਹੋਵੇ ਕਿ ਇੱਕ ਜਣਾ ਇੱਥੇ ਰਹਿੰਦਾ ਪਿਆ ਤਾਂ ਇੱਕ ਮੈਲਬੋਰਨ ਰਹਿ ਰਿਹਾ ਜਾਂ ਇੱਕ ਸਿਡਨੀ ਰਹਿ ਰਿਹਾ। ਅਗਰ ਆਫਸ਼ੋਰ ਕਿਸੇ ਜੈਨੂਅਨ ਰੀਜ਼ਨਸ ਕਰਕੇ ਆਪਾਂ ਸਟਕ ਹੈਗੇ ਆ, ਠੀਕ ਹੈ ਨਾ, ਤਾਂ ਉਹਦੇ ਕਰਕੇ ਉਹ ਕੇਸ ਟੂ ਕੇਸ ਜਿਹੜਾ ਹੈ ਉਹ ਜਸਟੀਫਾਈ ਕੀਤਾ ਜਾ ਸਕਦਾ ਹੈ ਤੇ ਉਹ ਉਹਨੂੰ ਅਕਸੈਪਟ ਵੀ ਕਰੂਗੇ, ਕਿਉਂਕਿ ਇਹਦੇ ਵਿੱਚ ਤੁਹਾਡੀ ਤਾਂ ਕੋਈ ਗਲਤੀ ਨਹੀਂ, ਨਾ ਹੀ ਉਹ ਦੂਸਰੀ ਕਿਸੇ ਹੋਰ ਆਸਟ੍ਰੇਲੀਅਨ ਸਿਟੀ ਵਿੱਚ ਰਹਿ ਰਹੇ।
ਜੀ
ਹਾਂਜੀ, ਤੇ ਮੈਂ ਅਪਲਾਈ ਵੀ ਕੀਤਾ ਸੀ, ਮੇਰੇ ਕੋਲ ਰਿਫਿਊਜ਼ਲ ਲੈਟਰ ਹੈਗਾ ਕਿ ਉਹਨਾਂ ਦਾ ਰਿਫਿਊਜ਼ ਹੋਇਆ ਮਤਲਬ ਵੀਜ਼ਾ।
ਹਾਂਜੀ ਹਾਂਜੀ, ਸੋ ਉਹੀ ਹੈ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਆਪਾਂ ਪ੍ਰੈਜੈਂਟ ਕਰਦੇ ਹਾਂ ਉਹਦੇ ਉੱਤੇ ਡਿਪੈਂਡ ਕਰੂਗਾ ਐਂਡ ਮੋਸਟ ਲਾਈਕਲੀ ਉਹ ਓਕੇ ਹੋਣਾ ਚਾਹੀਦਾ ਉਸ ਚੀਜ਼ ਦੇ ਲਈ ਕਿਉਂਕਿ ਇਟਸ ਤੁਹਾਡਾ ਕੋਈ ਫਾਲਟ ਨਹੀਂ ਇਹਦੇ ਵਿੱਚ ਤੁਸੀਂ ਰਿਕੁਆਇਰਮੈਂਟਸ ਪੂਰੀ ਕਰ ਹੀ ਰਹੇ ਹੋ ਨਾ ਉਸ ਕੇਸ ਦੇ ਵਿੱਚ।
ਹਾਂਜੀ ਮੈਂ ਤੇ ਇੱਥੇ ਹੀ ਹਾਂ ਸਰ। ਓਕੇ ਜੀ ਸਰ, ਥੈਂਕ ਯੂ ਸੋ ਮਚ।
ਗੁੱਡ ਲੱਕ।
ਅੱਗੇ ਸਾਡੇ ਨਾਲ ਜੁੜੇ ਨੇ ਜੀ ਕਿਰਨ ਖੇੜਾ ਬਾਠ ਆਈਡੀ ਤੋਂ, ਔਰ ਇਹਨਾਂ ਦਾ ਸਵਾਲ ਹੈ ਕਿ ਵਟ ਅਬਾਊਟ ਕਹਿੰਦੇ 482 ਵੀਜ਼ਾ, ਵਿਲ ਦੇ ਇਨਕਲੂਡ 20 ਆਵਰਸ ਵਰਕ ਐਕਸਪੀਰੀਅੰਸ ਇਨ 2 ਈਅਰਸ ਐਕਸਪੀਰੀਅੰਸ। ਆਈ ਹੈਵ 10 ਮੰਥਸ ਫੁੱਲ ਟਾਈਮ ਵਰਕ ਇਨ ਅਕਾਊਂਟਿੰਗ, ਬਟ ਨਾਓ ਆਈ ਐਮ ਔਨ ਸਟੂਡੈਂਟ ਵੀਜ਼ਾ ਵਰਕਿੰਗ ਫਾਰ 20 ਆਵਰਸ, ਇਜ਼ ਦੇਅਰ ਐਨੀ ਚਾਂਸਿਸ ਫਾਰ 482 ਵੀਜ਼ਾ?
ਦੇਖੋ 482 ਵੀਜ਼ਾ ਦੀ ਗੱਲ ਜਦੋਂ ਕਰਦੇ ਆ ਆਪਾਂ, ਡੈਫੀਨੇਟਲੀ 20 ਆਵਰਸ ਕਾਊਂਟ ਹੁੰਦਾ ਹੈ ਐਕਸਪੀਰੀਅੰਸ, ਉਹ ਕਾਊਂਟ ਕਰਦੇ ਆ, ਬਟ 20 ਆਵਰਸ ਨੂੰ ਉਹ ਸਿੱਧਾ ਨਹੀਂ ਕਾਊਂਟ ਕਰਦੇ। ਜੋ ਡਿਪਾਰਟਮੈਂਟ ਦੀ ਪਾਲਿਸੀ ਆ ਉਹ ਇਹ ਕਹਿੰਦੇ ਕਿ ਕੇਸ ਆਫਿਸਰ ਜਿਹੜਾ ਹੈ ਉਹ ਅਕਸੈਪਟ ਉਹਨੂੰ ਕਰਨਾ ਚਾਹੀਦਾ ਪਾਰਟ ਟਾਈਮ, ਬਟ ਉਹਨੂੰ ਇਕੁਏਟ ਕਰੂਗੇ। ਫਾਰ ਐਗਜ਼ਾਮਪਲ ਅਗਰ ਤੁਸੀਂ 12 ਮਹੀਨੇ ਪਾਰਟ ਟਾਈਮ ਵਰਕ ਕਰਦੇ ਆ ਤੁਹਾਨੂੰ ਇਕੁਏਟ ਕਰਕੇ 6 ਮਹੀਨੇ ਦਾ ਮੰਨਿਆ ਜਾਊਗਾ। ਜਿੱਦਾਂ ਤੁਹਾਡੇ ਕੋਲ 10 ਮਹੀਨੇ ਦਾ ਹੈਗਾ ਆ ਤੁਹਾਨੂੰ ਹੋਰ 14 ਮਹੀਨੇ ਦਾ ਚਾਹੀਦਾ, ਇਟ ਮੀਨਸ ਤੁਹਾਨੂੰ 28 ਮਹੀਨੇ ਹੋਰ ਪਾਰਟ ਟਾਈਮ ਕਰਨਾ ਪੈਣਾ। ਬਾਕੀ ਇਨ ਬਿਟਵੀਨ ਅਗਰ ਤੁਹਾਡੇ ਕੋਲ ਸਟੂਡੈਂਟ ਵੀਜ਼ਾ ਹੈ ਜਦੋਂ ਕੋਰਸ ਇਨ ਪ੍ਰੋਗਰੈਸ ਨਹੀਂ ਹੁੰਦਾ ਉਹ ਵਾਲੇ ਟਾਈਮ ਦੇ ਵਿੱਚ ਤੁਸੀਂ ਫੁੱਲ ਟਾਈਮ ਕਰ ਸਕਦੇ ਹੋ ਤਾਂ ਕਿ ਆਪਣੀ ਟਾਈਮ ਡਿਊਰੇਸ਼ਨ ਜਿਹੜੀ ਹੈ ਕਿ ਜਿੰਨੀ ਰਿਕੁਆਇਰਮੈਂਟ ਹੈ ਉਹ ਜਲਦੀ ਤੋਂ ਜਲਦੀ ਪੂਰੀ ਹੋ ਸਕੇ।
ਠੀਕ, ਤੇ ਇਸ ਤੋਂ ਬਾਅਦ ਬੱਬੂ ਧਾਲੀਵਾਲ ਹੋਰੀ ਸਾਡੇ ਨਾਲ ਜੁੜੇ ਨੇ। ਬੱਬੂ ਧਾਲੀਵਾਲ ਪੁੱਛ ਰਹੇ ਨੇ, ਕਹਿੰਦੇ ਸਰ ਆਈ ਅਪਲਾਈਡ 491 ਵੀਜ਼ਾ ਆਫਸ਼ੋਰ ਇਨ ਮਾਰਚ 2020, ਐਨਰੋਲਡ ਨਰਸ ਵਿਕਟੋਰੀਆ, ਨਾਓ ਆਈ ਐਮ ਔਨ ਸ਼ੋਰ, ਦੇ ਆਸਕ ਮੀ ਸਮ ਡਾਕੂਮੈਂਟਸ ਇਨ ਜੁਲਾਈ, ਆਈ ਗਿਵ ਦੈਮ, ਨਾਓ ਨੋ ਰਿਸਪੋਂਸ। ਕਹਿੰਦੇ
ਇਹਦਾ ਇਹੀ ਚੱਕਰ ਪਿਆ ਹੈ ਕਿ ਪਹਿਲਾਂ ਕੀ ਸੀਗਾ ਜਦੋਂ ਲੋਕਡਾਊਨ ਹੋਇਆ ਵੀ ਸੀ ਉਸ ਵੇਲੇ ਜਿਹੜੇ ਵੀ ਕ੍ਰਿਟੀਕਲ ਸੈਕਟਰ ਵਰਕਰ ਸੀਗੇ ਉਹਨਾਂ ਦੀ ਫਾਈਲਾਂ ਬਹੁਤ ਜਲਦੀ ਖੁੱਲਦੀਆਂ ਪਈਆਂ ਸੀਗੀਆਂ। ਉਸੀ ਗੱਲ ਤੇ ਇੰਫੋਸਿਸ ਬਾਰ ਬਾਰ ਤਾਂ ਹੀ ਦਿੰਦਾ ਕਿ ਜਦੋਂ ਵੀ ਆਪਣੀ ਫਾਈਲਾਂ ਆਪਣੇ ਡਾਕੂਮੈਂਟਸ ਬਿਲਕੁਲ ਅਪ ਟੂ ਡੇਟ ਹੋਣੇ ਚਾਹੀਦੇ ਕਿ ਕਿਉਂਕਿ ਜਿੱਦਾਂ ਜਦੋਂ ਜੁਲਾਈ ਖੁੱਲੀ ਸੀ ਅਗਰ ਆਪਣੇ ਫਾਈਲ ਆਪਣੇ ਡਾਕੂਮੈਂਟਸ ਅਪ ਟੂ ਡੇਟ ਹੁੰਦੇ ਤਾਂ ਆਪਣਾ ਵੀਜ਼ਾ ਵਗੈਰਾ ਨਾ ਲਿਆ ਜਾਣਾ ਸੀ, ਬਟ ਜੁਲਾਈ ਤੋਂ ਬਾਅਦ ਕੀ ਹੋਇਆ ਡਿਪਾਰਟਮੈਂਟ ਇਨਫੈਕਟ ਜਿਹੜੇ ਕ੍ਰਿਟੀਕਲ ਸੈਕਟਰ ਵਰਕਰਸ ਦੀ ਵੀ ਆਕੂਪੇਸ਼ਨ ਆ ਉਹਨਾਂ ਲਈ ਵੀ ਉਹ ਸਲੋ ਹੋ ਚੁੱਕੇ ਆ। ਜੁਲਾਈ ਚ ਡਾਕੂਮੈਂਟ ਦਿੱਤੇ ਆਲਮੋਸਟ, ਆਪਾਂ ਗੱਲ ਕਰੀਏ ਤਾਂ ਆਪਾਂ ਜਨਵਰੀ ਚ ਪਹੁੰਚ ਗਏ ਹਾਂ। ਤੁਹਾਡਾ ਸਾਰੇ ਡਾਕੂਮੈਂਟਸ ਅਗਰ ਤੁਸੀਂ ਦਿੱਤੇ ਆ ਤੇ ਪਲੱਸ ਕਿਉਂਕਿ 12 ਮਹੀਨੇ ਦੀ ਵੈਲਿਡਿਟੀ ਕਰਕੇ ਤੁਹਾਡੇ ਸਾਰੇ ਡਾਕੂਮੈਂਟ ਅਪਡੇਟ ਹੋਣੇ ਆ, ਤੁਹਾਡਾ ਵੀਜ਼ਾ ਜਿਹੜਾ ਆ ਮੇਰੇ ਹਿਸਾਬ ਨਾਲ ਉਹ ਆਈ ਡੋਂਟ ਥਿੰਕ ਕਿ ਉਹ ਜੁਲਾਈ ਜੂਨ ਤੋਂ ਜ਼ਿਆਦਾ ਐਕਸਟੈਂਡ ਹੋਊਗਾ ਕਿਉਂਕਿ ਕ੍ਰਿਟੀਕਲ ਸੈਕਟਰ ਵਰਕਰਸ ਆਉਂਦੇ ਪਏ ਆ ਤੇ ਫੈਬਰਵਰੀ ਮਾਰਚ ਆਈ ਥਿੰਕ ਨੂੰ ਐਕਸਪੈਕਟ ਤੁਸੀਂ ਕਰ ਸਕਦੇ ਹੋ ਹੋਪਫੁਲੀ ਕਿ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਊਗਾ।
ਜੀ, ਤੇ ਇਸ ਤੋਂ ਅੱਗੇ ਜੀ ਸੁਖਜੀਤ ਸਿੰਘ ਜਠੌਲ ਹੁਰੀ ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਸਵਾਲ ਇਹਨਾਂ ਦਾ ਹੈ, ਕਹਿੰਦੇ ਆਈ ਹੈਵ ਕੰਪਲੀਟਡ ਮਾਸਟਰਸ ਇਨ ਇਨਫੋਰਮੇਸ਼ਨ ਸਿਸਟਮ, ਰੀਸੈਂਟਲੀ ਹੈਵ ਟੂ ਅਪਲਾਈ 485 ਵੀਜ਼ਾ ਨਾਓ, ਕਹਿੰਦੇ ਮੀ ਐਂਡ ਮਾਈ ਵਾਈਫ ਹੇਅਰ ਇਨ ਆਸਟ੍ਰੇਲੀਆ, ਬਟ ਅਵਰ 3.5 ਸਾਲ ਦਾ ਇਹਨਾਂ ਦਾ ਬੱਚਾ 3.5 ਈਅਰਸ ਓਲਡ ਡਾਟਰ ਇਜ਼ ਇਨ ਇੰਡੀਆ, ਵਟ ਇਜ਼ ਬੈਸਟ ਆਈਡੀਆ ਟੂ ਇਨਕਲੂਡ ਮਾਈ ਡਾਟਰ ਨਾਓ ਔਰ ਅਪਲਾਈ ਹਰ ਵੀਜ਼ਾ ਆਫਟਰ ਵੀ ਗ੍ਰਾਂਟਡ ਵੀਜ਼ਾ?
ਦੇਖੋ ਪਹਿਲਾਂ ਕੋਵਿਡ ਦੀ ਕੰਸੈਸ਼ਨ ਤੋਂ ਪਹਿਲਾਂ ਕੀ ਹੁੰਦਾ ਸੀ ਜਦੋਂ 485 ਹੁੰਦਾ ਸੀਗਾ ਉਹ ਆਨਸ਼ੋਰ ਹੀ ਅਪਲਾਈ ਹੁੰਦਾ ਸੀ, ਅਗਰ ਕੋਈ ਵੀ ਐਪਲੀਕੈਂਟ ਆਫਸ਼ੋਰ ਹੁੰਦਾ ਸੀ ਉਹ ਇਨਕਲੂਡ ਨਹੀਂ ਕਰ ਸਕਦੇ ਸੀ। ਸਾਨੂੰ ਡਿਟੇਲ ਜ਼ਰੂਰ ਦੇਣੀਆਂ ਪੈਂਦੀਆਂ ਸੀ ਕਿ ਸਾਡਾ ਫੈਮਿਲੀ ਮੈਂਬਰ ਹੈਗਾ, ਚਾਹੇ ਉਹ ਚਾਈਲਡ ਹੈ ਚਾਹੇ ਸਪਾਊਸ ਅਗਰ ਕੋਈ ਆਫਸ਼ੋਰ ਹੈ, ਬਟ ਉਹਨੂੰ ਆਪਾਂ ਇਨਕਲੂਡ ਨਹੀਂ ਕਰ ਸਕਦੇ ਸੀਗੇ ਆਨਸ਼ੋਰ ਐਪਲੀਕੇਸ਼ਨ। ਬਟ ਕਿਉਂਕਿ 485 ਦੇ ਵਿੱਚ ਕੁਝ ਕੰਸੈਸ਼ਨ ਦਿੱਤੀਆਂ ਡਿਪਾਰਟਮੈਂਟ ਨੇ ਜਦੋਂ ਕਿ ਉਹਨਾਂ ਨੇ ਐਪਲੀਕੈਂਟ ਸਟਕ ਹੋਏ ਆ ਕਈ, ਫਿਰ ਉਹਨਾਂ ਨੇ ਇਹ ਕਿਹਾ ਕਿ ਆਫਸ਼ੋਰ ਵੀ ਅਗਰ ਕੋਈ ਐਪਲੀਕੈਂਟ ਹੈਗਾ ਤਾਂ ਉਹਨੂੰ ਤੁਸੀਂ ਫਾਈਲ ਚ ਇਨਕਲੂਡ ਕਰ ਸਕਦੇ ਹੋ। ਹੁਣ ਸੁਸ਼ੀਲ ਜੀ ਤੁਹਾਡੇ ਕੇਸ ਦੇ ਵਿੱਚ ਤੁਸੀਂ ਤੁਹਾਡੀ ਡਾਟਰ ਈਵਨ ਤੋਂ ਉਹ ਇੰਡੀਆ ਦੇ ਵਿੱਚ ਹੈ ਇਸ ਟਾਈਮ, ਤੁਸੀਂ ਉਹਨੂੰ ਆਪਣੀ ਫਾਈਲ ਚ ਇਨਕਲੂਡ ਕਰ ਸਕਦੇ ਹੋ, ਉਹਦੇ ਬਾਰੇ ਕੋਈ ਪ੍ਰੋਬਲਮ ਨਹੀਂ ਹੈ। ਸੈਕਿੰਡ ਥਿੰਗ ਕਿ ਹੁਣ ਅਪਲਾਈ ਕਰੀਏ ਉਹਨਾਂ ਦਾ ਨਾਲ ਹੀ ਜਾਂ ਆਪਾਂ ਪਹਿਲਾਂ ਵੀਜ਼ਾ ਜੇ ਫਿਰ ਉਹ ਤੋਂ ਬਾਅਦ ਐਡ ਕਰੀਏ, ਦੇਖੋ ਤੁਸੀਂ ਈਦਰ ਔਰ ਕਰ ਸਕਦੇ ਹੋ, ਇਮਪੈਕਟ ਕੁਛ ਵੀ ਨਹੀਂ ਪੈਣਾ। ਚਾਹੇ ਤੁਸੀਂ ਇਨਕਲੂਡ ਕਰੋਗੇ ਤਾਂ ਵੀ ਵੀਜ਼ਾ ਦੀ ਡਿਊਰੇਸ਼ਨ ਸੇਮ ਰਹਿਣੀ ਹੈ, ਚਾਹੇ ਤੁਸੀਂ ਬਾਅਦ ਚੋਂ ਉਹਨਾਂ ਦਾ ਅਲੱਗ ਪਾਓਗੇ ਉਦੋਂ ਵੀ ਡਿਊਰੇਸ਼ਨ ਸੇਮ ਰਹਿਣੀ ਹੈ। ਸੋ ਬਟ ਉਦੋਂ ਜਦੋਂ ਤੁਸੀਂ ਬਾਅਦ ਚੋਂ ਅਪਲਾਈ ਕਰਦੇ ਹੋ ਤੁਹਾਨੂੰ ਜਿਹੜੀ ਫੀਸ ਜਿਹੜੀ ਉਹ ਮੇਨ ਐਪਲੀਕੈਂਟ ਪੇ ਕਰਨੀ ਪੈਂਦੀ ਹੈ। ਤੋ ਮੇਰੀ ਐਡਵਾਈਸ ਤਾਂ ਇੱਕ ਫਾਈਲ ਵੀ ਅਲੱਗ ਅਲੱਗ ਦੀ ਦੁਆਰਾ ਤੋਂ ਸਾਰੀ ਡਾਕੂਮੈਂਟੇਸ਼ਨ ਦੁਆਰਾ ਤੋਂ, ਮੇਰੀ ਐਡਵਾਈਸ ਤਾਂ ਇਹੀ ਹੈ ਸਾਰਿਆਂ ਨੂੰ, ਇਨਫੈਕਟ ਆਪਣੇ ਕਲਾਇੰਟਸ ਜਿਹੜੇ ਹੁੰਦੇ ਜਿਹੜੇ ਅਗਰ ਕੋਈ ਵੀ ਸਪਾਊਸ ਜਾਂ ਬੱਚਾ ਇੰਡੀਆ ਹੈ ਇਸ ਟਾਈਮ, ਉਹਨਾਂ ਨੂੰ ਆਪਾਂ ਨਾਲ ਹੀ ਇਨਕਲੂਡ ਕਰੀਦਾ ਐਪਲੀਕੇਸ਼ਨ 'ਚ। ਮੇਰੀ ਰਿਕਮੈਂਡੇਸ਼ਨ ਤੁਹਾਨੂੰ ਵੀ ਇਹੀ ਹੋਊਗੀ ਕਿ ਆਪਣੀ ਡਾਟਰ ਜਿਹੜੀ ਹੈ ਜਦੋਂ ਵੀ ਤੁਸੀਂ 485 ਦੀ ਫਾਈਲ ਪਾਓ ਉਹ ਨਾਲ ਹੀ ਇਨਕਲੂਡ ਕਰੋ।
ਜੀ, ਤੇ ਇਸ ਤੋਂ ਬਾਅਦ ਜੀ ਸਾਡੇ ਨਾਲ ਆਰਤੀ ਸ਼ਰਮਾ ਹੋਰੀ ਜੁੜੇ ਨੇ। ਆਰਤੀ ਸ਼ਰਮਾ ਪੁੱਛ ਰਹੇ ਨੇ, ਕਹਿੰਦੇ ਪਲੀਜ਼ ਐਡਵਾਈਸ ਪ੍ਰੋਸੈਸਿੰਗ ਟਾਈਮ ਫਾਰ ਵੀਜ਼ਾ 186 ਫਾਰ ਅਕਾਊਂਟੈਂਟਸ। ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਬਹੁਤ ਸਾਰੇ ਸਵਾਲ ਅੱਜ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਜੀ। ਰੋਹਿਤ ਜੀ
ਦੇਖੋ 186 ਅਗਰ ਚਾਹੇ ਆਪਾਂ ਡਾਇਰੈਕਟ ਐਂਟਰੀ ਸਟੀਮ ਦੀ ਗੱਲ ਕਰੀਏ ਚਾਹੇ ਆਪਾਂ ਟੀਆਰਟੀ ਸਟੀਮ ਦੀ ਗੱਲ ਕਰੀਏ, ਪਹਿਲਾਂ ਵੀ ਜਿਹੜਾ ਪ੍ਰੋਸੈਸਿੰਗ ਦਾ ਜਦੋਂ ਕੋਵਿਡ ਨਹੀਂ ਸੀ ਉਸ ਵੇਲੇ ਵੀ ਅਰਾਊਂਡ 6 to 8 ਮਿੰਟ ਡਿਪਾਰਟਮੈਂਟ ਈਜ਼ੀ ਲਗਾਉਂਦਾ ਸੀ। ਅੱਜ ਦੇ ਟਾਈਮ ਚ ਕਿਉਂਕਿ ਕੋਵਿਡ ਕਰਕੇ ਸਾਰੀਆਂ ਪ੍ਰੋਸੈਸਿੰਗ ਬੰਦ ਕੀਤੀਆਂ, ਇਨਫੈਕਟ 186 ਅਗਰ ਆਪਾਂ ਦੇਖਿਆ ਜਾਵੇ ਤਾਂ ਮੋਸਟ ਲਾਈਕਲੀ ਮੈਂ ਕਹੂੰਗਾ ਕਿ ਇਟਸ ਨੋਟ ਮਤਲਬ ਫਿਕਸ ਨਹੀਂ ਹੈ, 12 ਮਹੀਨੇ ਦਾ ਤਾਂ ਈਜ਼ੀ ਪ੍ਰੋਸੈਸਿੰਗ ਟਾਈਮ ਹੋ ਸਕਦਾ ਜੀ ਅੱਜ ਦੇ ਰੇਟ ਦੇ ਵਿੱਚ
ਜੀ। ਜੀ ਤੇ ਰਘਬੀਰ ਸਿੰਘ ਅੱਗੇ ਜੁੜੇ ਨੇ ਜੀ। ਰਘਬੀਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਰਘਬੀਰ ਜੀ।
ਸਤਿ ਸ੍ਰੀ ਅਕਾਲ ਰਘਬੀਰ ਜੀ।
ਇਹਨਾਂ ਦਾ ਸਵਾਲ ਹੈ ਕਹਿੰਦੇ RSMS ਦੀ MRT ਨੂੰ ਕਿੰਨਾ ਕੁ ਟਾਈਮ ਲੱਗ ਰਿਹਾ ਜੀ?
RSMS ਦੀ MRT ਅਗਰ ATM ਆਪਾਂ ਪ੍ਰੋਸੈਸਿੰਗ ਟਾਈਮਸ ਦੀ ਗੱਲ ਕਰੀਏ ਪਿਛਲੇ ਸਾਲ ਕਾਫੀ ਫਾਸਟ ਹੋ ਗਿਆ ਹੈ, ਬਟ RSMS ਦੀ ਕੁਝ ਕੁ ਫਾਇਲਾਂ ਚ ਇਹ ਦੇਖਣ ਆ ਰਿਹਾ ਕਿ 20-20 ਮਹੀਨੇ 22-22 ਮਹੀਨੇ 24-24 ਮਹੀਨੇ ਦਾ ਵੀ ਟਾਈਮ ਫਰੇਮ ਜਿਹੜਾ ਉਹ ਲੱਗ ਰਿਹਾ ਆ। ਉਹਦਾ ਰੀਜ਼ਨ ਕੀ ਆ ਇਹਦੇ ਬਾਰੇ ਮੇ ਬੀ ਸ਼ਾਇਦ ਇਹ ਡਿਪਾਰਟਮੈਂਟ ਜਾਂ MRT ਵਾਲੇ ਇਹ ਦੇਖਣਾ ਚਾਹੁੰਦੇ ਆ ਕਿ ਜਿੱਥੇ ਜਿੱਥੇ ਫਾਈਲਾਂ ਪਈਆਂ ਹੋਈਆਂ ਆ ਕਿ ਇੰਪਲੋਈਜ਼ ਉਹਨਾਂ ਨਾਲ ਸਟਕ ਹੈਗੇ ਵੀ ਹੈ ਕਿ ਉਹ ਜਿੱਥੋਂ ਉਹਨਾਂ ਨੇ ਆਪਣੀ ਸਪੋਂਸਰਸ਼ਿਪ ਲਿੱਤੀ ਸੀ, ਈਵਨ ਤੋਂ ਰਿਕੁਆਇਰਮੈਂਟ ਨਹੀਂ ਹੁੰਦੀ ਰੈਗੂਲੇਸ਼ਨ ਦੀ, ਜੈਨੂਅਨ ਪੋਜੀਸ਼ਨ ਦੇ ਵਿੱਚ ਚੈੱਕ ਕਰਨਾ ਚਾਹੁੰਦੇ ਕਿ ਅਗਰ ਉਹਨਾਂ ਨੂੰ ਡਿਮਾਂਡ ਸੀਗੀ ਕਿ ਉਹ ਜਿਹੜਾ ਐਮਪਲੋਈ ਆ ਉਹਨਾਂ ਨਾਲ ਕੰਟੀਨਿਊ ਜੋਬ ਕਰੀ ਜਾ ਰਿਹਾ ਆ। ਅਗਰ ਤਾਂ ਰਘਵੀਰ ਜੀ ਅਗਰ AAT ਪੇ ਹੋਈ ਆ, ਅਗਰ ਆਪਾਂ ਕੰਮ ਉੱਥੇ ਕਰੀ ਜਾ ਰਹੇ ਹਾਂ, ਅਗਰ ਜੈਨੂਅਨ ਪੋਜੀਸ਼ਨ ਦੀ ਰਿਫਿਊਜ਼ਲ ਹੋਈ ਹੈ ਤਾਂ ਅਰਾਊਂਡ ਤੁਸੀਂ ਲਗਾ ਕੇ ਚੱਲੋ ਕਿ ਉਹ ਪੋਜ਼ਿਟਿਵ ਹੁੰਦਾ ਅਗਰ ਆਪਾਂ ਕੰਮ ਕਰੀਏ ਤੇ ਨਾਲ ਇਹਨਾਂ ਪ੍ਰੋਸੈਸਿੰਗ ਟਾਈਮ ਜਿੱਥੇ ਤੱਕ ਉਹ 20-24 ਮਹੀਨੇ ਲੱਗ ਸਕਦੇ ਆ ਜੀ।
ਠੀਕ, ਤੇ ਇਸ ਤੋਂ ਬਾਅਦ ਜੀ ਸਾਡੇ ਨਾਲ ਦਵਿੰਦਰ ਬਾਠੁਰੀ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਪ੍ਰੋਗਰਾਮ ਚ। ਕਹਿੰਦੇ ਵੀ ਆਰ ਪਰਮਾਨੈਂਟ ਰੈਜੀਡੈਂਟ ਐਂਡ ਮਾਈ ਵਾਈਫ ਇਜ਼ ਪ੍ਰੈਗਨੈਂਟ ਐਂਡ ਹਰ ਡਿਊ ਡੇਟ ਇਨ ਜੁਲਾਈ, ਵੈਨ ਵੀ ਕੈਨ ਅਪਲਾਈ ਦਾ ਵੀਜ਼ਾ, ਸ਼ੀ ਇਜ਼ ਮੈਰਿਡ ਐਂਡ ਅ ਹਾਊਸ ਵਾਈਫ।
ਦੇਖੋ ਦਵਿੰਦਰ ਜੀ, ਤੁਸੀਂ ਵੀਜ਼ਾ ਤਾਂ ਕਦੀ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਵੀਜ਼ਾ ਤਾਂ ਹੁਣ ਵੀ ਅਪਲਾਈ ਕਰ ਸਕਦੇ ਹੋ, ਠੀਕ ਹੈ। ਕੀ ਉਹ ਰਿਕੁਆਇਰਮੈਂਟ ਵਿਜ਼ਟਰ ਵੀਜ਼ਾ ਦੀ ਪੂਰੀ ਕਰਦੇ ਆ? ਦੇਖੋ ਅਗਰ ਉਹ ਮੈਰਿਡ ਆ ਹਾਊਸ ਜੀਵਨ ਤੋਂ, ਚਾਹੇ ਉਹ ਹਾਊਸ ਵਾਈਫ ਆ, ਅਗਰ ਉਹਨਾਂ ਦੇ ਆਪਣਾ ਇਨਸੈਂਟਿਵ ਟੂ ਰਿਟਰਨ ਹੈਗਾ ਹੈ ਇੰਡੀਆ ਦਾ, ਕਿਉਂਕਿ ਹਸਬੈਂਡ ਉੱਥੇ ਨੇ, ਅਗਰ ਹਸਬੈਂਡ ਦੀ ਜੋਬ ਅੱਛੀ ਆ, ਉਹਨਾਂ ਦਾ ਘਰ ਆਪਣਾ ਆ, ਤਾਂ ਡਿਪਾਰਟਮੈਂਟ ਇੱਦਾਂ ਦੇ ਕੇਸ ਦੇ ਵਿੱਚ ਲੀਨੀਅੰਟ ਹੁੰਦਾ ਹੈ, ਉਹ ਵੀਜ਼ਾ ਗ੍ਰਾਂਟ ਕਰਨ 'ਚ ਉਹਨਾਂ ਨੂੰ ਕੋਈ ਐਡਾ ਵੱਡਾ ਇਸ਼ੂ ਨਹੀਂ ਹੁੰਦਾ। ਬਟ ਕੀ ਵਿਜ਼ਟਰ ਵੀਜ਼ਾ ਲੱਗਣ ਤੋਂ ਬਾਅਦ ਉਹ ਟਰੈਵਲ ਕਰ ਸਕਦੇ ਆ ਜੁਲਾਈ 'ਚ? ਇਹ ਇੱਕ ਸਭ ਤੋਂ ਵੱਡਾ ਕੁਐਸਚਨ ਆ, ਇਹਦੇ ਬਾਰੇ ਕਹਿਣਾ ਮੁਸ਼ਕਿਲ ਆ ਹਾਲੇ, ਕਿਉਂਕਿ ਟਰੈਵਲ ਰਿਸਟ੍ਰਿਕਸ਼ਨਸ ਹਾਲੇ ਤੱਕ ਤਾਂ ਕੋਈ ਐਡਾ ਲੱਗ ਨਹੀਂ ਰਿਹਾ ਕਿ ਉਹਨਾਂ ਨੇ ਇਕਦਮ ਹੀ ਖੋਲ ਦੇਣੀਆਂ। ਬਟ ਹਾਂ ਕੁਛ ਕੁ ਪੋਜ਼ਿਟਿਵ ਲੱਗ ਰਿਹਾ ਕਿ ਜਿੱਦਾਂ ਹੁਣ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਇੱਥੇ ਆਉਗੇ ਉਹ ਕੋਵਿਡ ਟੈਸਟ ਕਰਾ ਕੇ ਆਉਗੇ, ਪਰ ਉਹ ਜਦੋਂ ਇੱਕ ਵਾਰ ਸ਼ੁਰੂ ਹੋਊਗਾ ਉਸ ਤੋਂ ਬਾਅਦ 1-2 ਮਹੀਨੇ ਤੱਕ ਉਹ ਦੇਖੂਗੇ ਕਿ ਜਿੰਦੀ ਆ ਜਿਹੜਾ ਆਪਾਂ ਇੱਕ ਜਿਹੜਾ ਸਟੈਪ ਲਿਆ ਸੀ ਕਿ ਸਾਰੇ ਕੋਵਿਡ ਟੈਸਟ ਕਰਾ ਕੇ ਇੱਥੇ ਆਉਣ, ਕਿ ਉਹਦੇ ਵਿੱਚ ਸਕਸੈਸ ਰੇਟ ਕੀ ਨਿਕਲਿਆ ਕਿ ਅਗਰ ਮੰਨ ਲਓ 100 ਬੰਦਾ ਇੱਥੇ ਆਇਆ, ਉਹ ਚ ਕਿੰਨੇ ਪਰਸੈਂਟ ਬੰਦੇ ਆ ਕਿ ਨੈਗੇਟਿਵ ਕਰਾਉਣ ਤੋਂ ਬਾਅਦ ਵੀ ਕੋਈ ਪੋਜ਼ਿਟਿਵ ਤਾਂ ਨਹੀਂ ਆ ਰਿਹਾ। ਅਗਰ ਬਹੁਤ ਅੱਛੇ ਰਿਜ਼ਲਟ ਮਿਲੂਗੇ ਉਹ ਮੇ ਬੀ ਨੰਬਰ ਜਿਹੜੇ ਵਧਾਉਣੇ ਸ਼ੁਰੂ ਕਰ ਦੇਣ, ਠੀਕ ਹੈ। ਤੇ ਅਗਰ ਉਹ ਕਈ ਸਾਰੇ ਇਫਸ ਐਂਡ ਬਟਸ ਤੇ ਡਿਪੈਂਡ ਕਰਦਾ, ਬਟ ਟੂ ਆਨਸਰ ਯੂਰ ਕੁਐਸਚਨ, ਮੈਂ ਇਹ ਰਿਕਮੈਂਡ ਜ਼ਰੂਰ ਕਰੂੰਗਾ ਕਿ ਆਪਾਂ ਵੀਜ਼ਾ ਲਗਾ ਲਈਏ, ਇੱਕ ਵਾਰ ਵੀਜ਼ਾ ਆ ਜਾਂਦਾ ਹੈ ਤੇ ਜਦੋਂ ਇਹ ਟਰੈਵਲ ਖੋਲਦਾ ਹੈ ਜਾਂ ਰਿਲੈਕਸੇਸ਼ਨ ਆਉਂਦੀਆਂ ਤੇ ਉਦੋਂ ਆਪਾਂ ਟਿਕਟ ਬੁੱਕ ਕਰਾ ਕੇ ਇੱਥੇ ਆ ਸਕਦੇ
ਜੀ। ਤੇ ਅੱਗੇ ਸਾਡੇ ਨਾਲ ਰੰਧਾਵਾ ਲਾਡੀ ID ਤੋਂ ਜੁੜੇ ਨੇ ਅਗਲੇ ਸਾਡੇ ਵਿਊਵਰ, ਉਹਨਾਂ ਦਾ ਸਵਾਲ ਹੈ ਜੀ, ਕਹਿੰਦੇ ਵਟ ਅਬਾਊਟ 491 ਫੈਮਿਲੀ ਸਪਾਂਸਰ ਵੀਜ਼ਾ ਇਨ ਵਿਕਟੋਰੀਆ ਵਿਦ 100 ਪੁਆਇੰਟ ICT ਸਿਕਿਉਰਿਟੀ ਸਪੈਸ਼ਲਿਸਟ ਦੇ ਵਿੱਚ ਇਨਕਲੂਡ ਫੈਮਿਲੀ ਪੁਆਇੰਟ ਐਂਡ ਅਵਰ TR ਫਿਨਿਸ਼ਿੰਗ ਇਨ ਅਪ੍ਰੈਲ 2021।
ਦੇਖੋ ਰੰਧਾਵਾ ਜੀ, ਆਪਣੀ ਜਿਹੜੀ 491 ਫੈਮਿਲੀ ਸਪਾਂਸਰਡ ਆ, 100 ਪੁਆਇੰਟਸ ਦੇ ਚਾਂਸਿਸ ਡੈਫੀਨੇਟਲੀ ਹੈਗੇ ਆ। ਅਗਰ ਆਪਾਂ ਗੱਲ ਕਰੀਏ ਕਿ ਜਦੋਂ ਆਕੂਪੇਸ਼ਨਸ ਜਿਹੜੀਆਂ ਨੰਬਰ ਜਿਹੜੇ ਐਲੋਕੇਟ ਹੋਏ ਹੋਏ ਆ 491 ਫੈਮਿਲੀ ਸਪਾਂਸਰ ਨੂੰ, ਅਗਰ ਉਹ ਨੋਰਮਲ ਹੋਣ, ਕਿਉਂਕਿ ਇਸ ਸਾਲ ਫਾਈਨੈਂਸ਼ੀਅਲ ਈਅਰ ਦੇ ਵਿੱਚ 2021 ਦੇ ਵਿੱਚ ਨੰਬਰਸ ਕਾਫੀ ਡਰਾਸਟਿਕਲੀ ਕੱਟ ਕੀਤੇ ਆ, ਜੋ ਕਿ ਹੋਪਫੁਲੀ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਨੈਕਸਟ ਈਅਰ ਜਿਹੜਾ ਦੁਬਾਰਾ ਤੋਂ ਨੰਬਰ ਵੱਧ ਜਾਣੇ ਆ। ਉਹਦੇ ਵਿੱਚ ਤੁਹਾਡੇ ਚਾਂਸਿਸ ਜਿਹੜੇ ਡੈਫੀਨੇਟਲੀ ਹੈਗੇ ਕਿ 491 ਦੀ ਇਨਵੀਟੇਸ਼ਨਸ ਆ ਸਕਦੀ ਹੈ, ਕਿਉਂਕਿ ਪਿਛਲੇ ਸਾਲ ਜਦੋਂ ਸਭ ਕੁਛ ਨੋਰਮਲ ਸੀਗਾ ਉਦੋਂ ਆਪਾਂ ਦੇਖਿਆ ਸੀਗਾ ਕਿ ਜਿਹੜੇ ਦੂਸਰੀ ਆਕੂਪੇਸ਼ਨ ਚਾਹੇ IT ਵਾਲੇ ਆ ਜਾਂ ਦੂਸਰੀ ਨੋਨ ਪ੍ਰੋਡਕਟ ਆਕੂਪੇਸ਼ਨ ਵੀ ਹੈਗੀਆਂ, ਉਹ 90-95 ਤੇ ਵੀ ਇਨਵੀਟੇਸ਼ਨ, 90 ਤਾਂ ਨੀ 95 ਤੇ ਸ਼ਾਇਦ ਦੇਖੀਆਂ ਹੋਈਆਂ ਇਨਵੀਟੇਸ਼ਨ ਆ ਪਾਈਆਂ। ਸੋ ਉਹ ਤੁਹਾਡੀ ਜਿਹੜੀ ਆ 100 ਪੁਆਇੰਟਸ ਉੱਤੇ ਇਨਵੀਟੇਸ਼ਨ ਆਉਣ ਦੇ ਚਾਂਸਿਸ ਡੈਫੀਨੇਟਲੀ ਹੈਗੇ 491 ਦੇ। ਬਟ ਇੱਕ ਹੀ ਇਹਦੇ ਵਿੱਚ ਕੰਸਰਨ ਹੈ, ਕਿਉਂਕਿ ਤੁਹਾਡਾ ਵੀਜ਼ਾ April 2021 ਨੂੰ ਮੁੱਕ ਰਿਹਾ ਆ, ਕਿ ਉਹ ਤੋਂ ਪਹਿਲਾਂ ਆ ਸਕਦਾ, ਮੈਂ ਇਹ ਨਹੀਂ ਕਹੂੰਗਾ ਕਿ ਨਹੀਂ ਆ ਸਕਦਾ, ਡੈਫੀਨੇਟਲੀ ਆ ਸਕਦਾ। ਰੀਜ਼ਨ ਇਹ ਹੈ ਕਿ ਆਈ ਟੀ ਨੂੰ ਵੀ ਡਿਪਾਰਟਮੈਂਟ ਜਿਹੜਾ ਹੈ ਉਹ ਪ੍ਰਾਇਓਰਟੀ ਸੈਕਟਰ ਕਾਊਂਟ ਕਰ ਰਿਹਾ ਹੈ। ਮੇਰੇ ਖਿਆਲ ਇੱਕ ਇਨਵੀਟੇਸ਼ਨ ਰਾਊਂਡ ਜਿਹੜਾ ਹੈ ਉਹ ਸ਼ਾਇਦ ਅੱਜ ਇੱਕ ਡਿਪਾਰਟਮੈਂਟ ਨੇ ਰਨ ਕੀਤਾ ਹੈ, ਓਫੀਸ਼ੀਅਲ ਹਲੇ ਦੇ ਬਰਾਬਰ ਨਹੀਂ ਹੈ, ਬਟ ਮੋਸਟ ਲਾਈਕਲੀ ਇਹਨਾਂ ਦਾ ਅੱਜ ਰਨ ਹੋਇਆ। ਅਗਰ ਉਹਦੇ ਵਿੱਚ ਨਹੀਂ ਆਇਆ ਤਾਂ ਮੇ ਬੀ ਨੈਕਸਟ ਕੁਆਰਟਰ ਦੇ ਵਿੱਚ ਜਿਹੜਾ ਰਨ ਹੋਊਗਾ ਉਹਦੇ ਵਿੱਚ ਆ ਸਕਦਾ, ਕੀਪਰ ਆਏ ਹੋਣ ਇਟ। ਬਟ ਅਗਰ ਅਪ੍ਰੈਲ ਤੱਕ ਇਨਵੀਟੇਸ਼ਨ ਨਹੀਂ ਆਉਂਦੀ, ਤੁਸੀਂ ਹੋਪਫੁਲ ਰਹੋ, ਨੈਕਸਟ ਈਅਰ ਡੈਫੀਨੇਟਲੀ ਤੁਹਾਡੇ ਹਾਈ ਚਾਂਸਿਸ ਆ, ਪਰ ਤੁਹਾਨੂੰ ਕੋਈ ਨਾ ਕੋਈ ਇੱਥੇ ਆਪਣਾ ਲੀਗਲ ਸਟੇਟ ਬਣਾ ਰੱਖਣ ਲਈ ਕੋਈ ਨਾ ਕੋਈ ਵੀਜ਼ਾ ਦੂਸਰਾ ਪਾਉਣਾ ਪਊਗਾ।
ਰੋਹਿਤ ਜੀ, ਆਰਤੀ ਸ਼ਰਮਾ ਹੋਰਾਂ ਦਾ ਵੈਸੇ ਸਵਾਲ ਅਸੀਂ ਸ਼ਾਮਲ ਕਰ ਲਿਆ ਸੀਗਾ, ਪਰ ਮੈਨੂੰ ਲੱਗਦਾ ਨਹੀਂ ਵੀ ਅਸੀਂ ਮਿਸ ਕੀਤਾ। ਇਹਨਾਂ ਦਾ ਸਵਾਲ ਸੀਗਾ ਵੀ ਪਲੀਜ਼ ਐਡਵਾਈਸ ਪ੍ਰੋਸੈਸਿੰਗ ਟਾਈਮ ਫਾਰ ਵੀਜ਼ਾ 186 ਫਾਰ ਅਕਾਊਂਟੈਂਟਸ। ਜੇ ਹੋਇਆ ਮੇਰੇ ਕੋਲੋਂ ਤਾਂ ਮੈਂ ਮਾਫ਼ੀ ਚਾਹਾਂਗੀ। ਵੈਸੇ ਮੈਨੂੰ ਲੱਗਦਾ ਕਿ ਅਸੀਂ ਤੁਹਾਡਾ ਸਵਾਲ ਸ਼ਾਮਲ ਵੀ ਕੀਤਾ ਔਰ ਉਹਦੇ ਲਈ ਜਵਾਬ ਵੀ ਲਿਆ। ਇੱਕ ਵਾਰ ਦੁਬਾਰਾ ਤੁਸੀਂ ਮੈਨੂੰ ਲੱਗਦਾ ਦੱਸ ਦਿਓ ਇਹਨਾਂ ਦਾ ਜਵਾਬ।
ਹਾਂਜੀ, 186 ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਮੈਂ ਇਹ ਦੱਸਿਆ ਸੀ ਕਿ ਐਟ ਦਾ ਮੂਮੈਂਟ ਪ੍ਰੋਸੈਸਿੰਗ ਟਾਈਮਸ ਦੇ ਬਾਰੇ ਕਹਿਣਾ ਮੁਸ਼ਕਿਲ ਹੈ, ਕਿਉਂਕਿ ਸਾਰੇ ਜਿੰਨੇ ਵੀ ਵੀਜ਼ਾ ਦਾ ਡਿਪਾਰਟਮੈਂਟ ਜਿਹੜਾ ਟਾਈਮ ਜ਼ਿਆਦਾ ਲੈ ਰਿਹਾ ਹੈ। ਸਪੈਸ਼ਲੀ 186 ਦੀ ਗੱਲ ਕੀਤੀ ਜਾਵੇ ਤਾਂ ਅਗਰ ਵੈਸੇ ਮੈਂ ਅਪਰੋਕਸੀਮੇਸ਼ਨ ਦੇ ਸਕਦਾ ਹਾਂ, ਮੈਂ ਅਪਰੋਕਸੀਮੇਟਲੀ ਅਗਰ ਅੱਜ ਵੀਜ਼ਾ ਲਾਂਚ ਕਰਦੇ ਹਾਂ ਆਪਾਂ ਤਾਂ 10-12-14 ਮਹੀਨੇ ਦਾ ਟਾਈਮ ਫਰੇਮ ਜਿਹੜਾ ਹੋ ਸਕਦਾ 186।
ਠੀਕ, ਤੇ ਅੱਗੇ ਜੀ ਪ੍ਰੋਸੈਸਿੰਗ ਟਾਈਮ ਦੇ ਬਾਰੇ ਅਗਲਾ ਸਵਾਲ ਹੈ। ਪ੍ਰਭਜੋਤ ਸਿੰਘ ਸਾਨੂੰ ਪੁੱਛ ਰਹੇ ਨੇ, ਇਹ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਕਹਿੰਦੇ ਆਈ ਹੈਵ ਅਪਲਾਈਡ ਫਾਰ ਸਬ ਕਲਾਸ 190 ਵੀਜ਼ਾ ਇਨ ਫੈਬਰੀ ਮੋਟਰ ਮਕੈਨਿਕ ਕੁਇਨਸਲੈਂਡ। ਮਾਈ ਕੁਐਸਚਨ ਇਜ਼ ਹਾਊ ਲੌਂਗ ਗੋਨਾ ਟੇਕ ਟੂ ਗੈਟ ਦ ਰਿਜ਼ਲਟਸ।
ਦੇਖੋ ਸੇਮ, ਫਿਰ ਉਹੀ ਸੇਮ ਕੁਐਸਚਨ ਹੈ 190 ਜਿਹੜੇ ਵੀ ਆਪਾਂ ਚਾਹੇ 491-489-190 ਨੋਨ ਕ੍ਰਿਟੀਕਲ ਆਕੂਪੇਸ਼ਨ ਐਂਡ ਸਪੈਸ਼ਲ ਈਵਨ ਤੋਂ ਕ੍ਰਿਟੀਕਲ ਆਕੂਪੇਸ਼ਨ ਦੀ ਵੀ ਗੱਲ ਕਰੀਏ ਆਪਾਂ, ਜੁਲਾਈ ਤੋਂ ਬਾਅਦ ਵਾਲੇ ਜਿਹੜੇ ਵੀ ਵੀਜ਼ੇ ਪਏ ਹੋਏ ਆ, ਡਿਪਾਰਟਮੈਂਟ ਉਹਨਾਂ ਫਾਈਲਾਂ ਨੂੰ ਟੱਚ ਨਹੀਂ ਕਰ ਰਿਹਾ ਆ। ਉਹ ਕਦੋਂ ਟੱਚ ਕਰੂਗੇ ਕਹਿਣਾ ਮੁਸ਼ਕਿਲ ਆ, ਨੈਕਸਟ ਈਅਰ ਤਾਂ ਡੈਫੀਨੇਟਲੀ ਹੋਊਗਾ, ਬਟ ਇਹ ਵੀ ਹੋ ਸਕਦਾ ਹੈ ਕਿ ਫੈਬਰੀ ਮਾਰਚ ਤੋਂ ਥੋੜਾ ਥੋੜਾ ਜਿਹੜਾ ਹੈ ਉਹ ਪ੍ਰੋਸੈਸਿੰਗ, ਜਿੰਨਾ ਟਾਈਮ ਫਰੇਮਸ ਬਹੁਤ ਜ਼ਿਆਦਾ ਹੋ ਚੁੱਕੇ ਆ, ਜਿਹੜੇ ਕਿ ਅਰਾਊਂਡ 1.5-1.5 ਸਾਲ ਜਿਨ੍ਹਾਂ ਨੂੰ ਐਪਲੀਕੇਸ਼ਨ ਹੋ ਚੁੱਕਾ ਹੈ, ਉਹ ਸ਼ਾਇਦ ਜਿਹੜੀਆਂ ਫਾਈਲਾਂ ਜਿਹੜੀਆਂ ਉਹ ਓਪਨ ਹੋਣੀਆਂ ਸ਼ੁਰੂ ਹੋ ਜਾਣ।
ਜੀ, ਤੇ ਇਸ ਤੋਂ ਬਾਅਦ ਆਰਤੀ ਸ਼ਰਮਾ ਹੋਰੀ ਧੰਨਵਾਦ ਕਰ ਰਹੇ ਨੇ, ਕੋਈ ਗੱਲ ਨਹੀਂ, ਪ੍ਰੋਗਰਾਮ ਦੇ ਵਿੱਚ ਸਾਡਾ ਫਰਜ਼ ਹੈ, ਮੋਸਟ ਵੈਲਕਮ। ਤੇ ਸੋਨੂ ਕੈਂਬੋ ਜੀ ਅੱਗੇ ਸਾਡੇ ਨਾਲ ਜੁੜੇ ਨੇ, ਤੇ ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਕੈਨ ਯੂ ਪਲੀਜ਼ ਕਹਿੰਦੇ ਲੈਟ ਮੀ ਲਿਟਲ ਅਬਾਊਟ 804 ਵੀਜ਼ਾ ਦੇ ਬਾਰੇ ਜਾਣਨਾ ਚਾਹੁੰਦੇ ਆ ਜੀ।
ਹਾਂਜੀ ਸੋਨੂ ਜੀ, ਮੈਂ 804 ਜਿਹੜਾ ਵੀਜ਼ਾ ਹੈ ਕਾਫੀ ਡਿਟੇਲ ਹੁੰਦਾ ਹੈ ਕਿ ਕਿੱਦਾਂ, ਪਰ ਮੈਂ ਤੁਹਾਨੂੰ ਨਾ ਬਹੁਤ ਜਲਦੀ ਜਲਦੀ ਇਹਦਾ ਕ੍ਰਕਸ ਦੱਸ ਦਿੰਦਾ ਹੈ। 804 ਜਿਹੜਾ ਵੀਜ਼ਾ ਉਹ ਪੇਰੈਂਟਸ ਲਈ ਹੁੰਦਾ, ਇਹ ਨੋਨ ਕੰਟਰੀਬਿਊਟਰੀ ਹੁੰਦਾ ਹੈ, ਜਿਹਦੇ ਵਿੱਚ ਪੈਸਾ ਨਹੀਂ ਲੱਗਦਾ, ਸਿਰਫ ਐਪਲੀਕੇਸ਼ਨ ਫੀਸ ਦੇ ਪੈਸਾ ਲੱਗਦਾ, ਉਸ ਤੋਂ ਬਾਅਦ ਕੋਈ ਪੈਸਾ ਜਿਹੜਾ ਇਹਦਾ ਨਹੀਂ ਲੱਗਦਾ। ਇਹਦਾ ਬੈਨੀਫਿਟ ਕੀ ਹੁੰਦਾ, ਸਭ ਤੋਂ ਵਧੀਆ ਬੈਨੀਫਿਟ ਹੁੰਦਾ ਹੈ ਕਿ ਜੇ ਤੁਹਾਡੇ ਪੇਰੈਂਟਸ ਟੂਰਿਸਟ ਵੀਜ਼ਾ ਤੇ ਇੱਥੇ ਆਏ ਹੋਏ ਆ, ਜੇ ਅਗਰ ਨੋ ਫਰਦਰ ਸਟੇ ਕੰਡੀਸ਼ਨ ਨਹੀਂ ਹੈਗੀ ਉੱਤੇ, ਅਗਰ ਤੁਸੀਂ ਇਹ ਵਾਲਾ ਫਾਈਲ ਇੱਥੇ ਹੁੰਦੇ ਹੁੰਦੇ ਉਹਨਾਂ ਨੇ ਆਨਸ਼ੋਰ ਫਾਈਲ ਪਾ ਦਿੰਦੇ ਹੋ, ਉਹਨਾਂ ਨੂੰ ਲਾਈਫ ਟਾਈਮ ਲਈ ਬ੍ਰਿਜਿੰਗ ਵੀਜ਼ਾ ਇਹ ਮਿਲ ਜਾਂਦਾ। ਲਾਈਫ ਟਾਈਮ ਮਤਲਬ ਅਗਰ ਮੈਂ ਗੱਲ ਕਰਦਾ ਇਸ ਕਰਕੇ ਲਾਈਫ ਟਾਈਮ ਵਰਡ ਮੈਂ ਯੂਜ਼ ਕੀਤਾ, ਪ੍ਰੋਸੈਸਿੰਗ ਟਾਈਮ 804 ਵੀਜ਼ਾ ਦਾ ਹੈਗਾ ਆ, ਅਰਾਊਂਡ 30 ਤੋਂ ਲੈ ਕੇ 50 ਸਾਲ ਹੀ ਕਹਿੰਦੇ ਪਿਆ। ਸੋ 50 ਸਾਲ ਮਤਲਬ ਉਹ ਫਾਈਲ, ਅਗਰ ਆਪਾਂ ਮਿਨੀਮਮ ਏਜ ਕੰਡੀਸ਼ਨ ਦੇਖਿਆ ਜਾਵੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੀ ਜਿਹੜੀ ਪੈਨਸ਼ਨ ਏਜ ਦੇ ਹਿਸਾਬ ਨਾਲ ਆ 66-67 ਸਾਲ ਆ। 66-67 ਸਾਲ ਮਤਲਬ ਕਿ ਪੇਰੈਂਟ ਉਸ ਵੇਲੇ 50 ਸਾਲ ਦਾ ਟਾਈਮ ਪੀਰੀਅਡ ਲਈ 115-16 ਸਾਲ ਦੇ ਹੋਣੇ, ਇਟ ਮੀਨਸ ਉਹਨਾਂ ਦੀ ਲਾਈਫ ਟਾਈਮ ਦੇ ਵਿੱਚ ਉਹ ਫਾਈਲ ਨਹੀਂ ਖੁੱਲਣੀ। ਸੋ ਇਹ ਸਭ ਤੋਂ ਵੱਡਾ ਬੈਨੀਫਿਟ ਆ। ਪਲੱਸ ਇਹਦੀ ਰਿਕੁਆਇਰਮੈਂਟ ਐਲੀਜੀਬਿਲਿਟੀ ਕੀ ਆ, ਮਿਨੀਮਮ ਏਜ ਹੋਣੀ ਚਾਹੀਦੀ ਹੈ ਇੱਕ ਪੇਰੈਂਟ ਦੀ, ਕਿਸੇ ਦੀ ਵੀ ਇੱਕ ਵੀ ਚਾਹੇ ਨਾ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ, ਇੱਕ ਪੇਰੈਂਟ ਦੀ ਏਜ ਜਿਹੜੀ ਆ ਉਹ ਮਿਨੀਮਮ ਪੈਨਸ਼ਨ ਏਜ ਦੀ ਹੋਣੀ ਚਾਹੀਦੀ ਆ। ਆਪਣਾ ਬੈਲੈਂਸ ਆਫ ਫੈਮਿਲੀ ਟੈਸਟ ਮੀਟ ਹੋਣਾ ਚਾਹੀਦਾ। ਬੈਲੈਂਸ ਆਫ ਫੈਮਿਲੀ ਟੈਸਟ ਮੀਨਸ ਅਗਰ ਜਿੰਨੇ ਵੀ ਬੱਚੇ ਆ ਐਟਲੀਸਟ 50% ਜਿਹੜੇ ਆ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ ਸੈਟਲਡ ਆਸਟ੍ਰੇਲੀਅਨ ਪੀਆਰ ਜਾਂ ਸਿਟੀਜ਼ਨ ਹੋਣ, ਤਾਂ ਡਾਇਰੈਕਟ ਆਪਣੀ ਐਲੀਜੀਬਿਲਿਟੀ ਬਣ ਜਾਂਦੀ ਆ ਤੇ ਆਪਾਂ ਇਹ ਵੀਜ਼ਾ ਅਪਲਾਈ ਕਰ ਸਕਦੇ
ਜੀ। ਤੇ ਅੱਗੇ ਜੀ ਰਘਵੀਰ ਸਿੰਘ ਸਾਡੇ ਨਾਲ ਜੁੜੇ ਨੇ, ਤੇ ਰਘਵੀਰ ਸਿੰਘ ਪੁੱਛਦੇ ਆ, ਕਹਿੰਦੇ ਮੈਂ 457 ਵੀਜ਼ਾ ਫੈਬ 2018 ਨੂੰ ਅਪਲਾਈ ਕੀਤਾ ਸੀ, ਮੇਰਾ ਵੀਜ਼ਾ ਕਹਿੰਦੇ ਸਪਟੰਬਰ 2019 ਨੂੰ ਗ੍ਰਾਂਟ ਹੋਇਆ, ਕੀ ਮੈਂ PR ਲਗਾ ਸਕਦਾ ਜੀ।
ਦੇਖੋ ਰਘਵੀਰ ਜੀ, ਮੈਨੂੰ ਇਹਦੇ ਵਿੱਚ ਸਾਰੀ ਡਿਟੇਲਸ ਜਿਹੜੀਆਂ ਉਹ ਚੈੱਕ ਕਰਨੀਆਂ ਪੈਣੀਆਂ ਹੈ ਕਿ ਤੁਹਾਡੀ ਆਕੂਪੇਸ਼ਨ ਕੀ ਆ, ਤੁਸੀਂ ਡੇਟਸ ਲਿਖ ਦਿੱਤੀਆਂ ਬਟ ਮੈਨੂੰ ਇੱਕ ਵਾਰੀ ਰੈਗੂਲੇਸ਼ਨ ਦੇ ਹਿਸਾਬ ਨਾਲ ਸਾਰਾ ਇੱਕ ਵਾਰ ਡਿਟੇਲ ਦੇ ਵਿੱਚ ਚੈੱਕ ਕਰਕੇ ਮੈਂ ਦੱਸੂਗਾ ਇਹਦਾ ਜੈਨਰਿਕ ਜਿਹੜਾ ਆਨਸਰ ਦੇਣਾ ਉਹ ਠੀਕ ਨਹੀਂ ਹੋਗਾ ਕਿਤੇ ਇਹ ਨਾ ਹੋਵੇ ਕਿ ਮੇਰੀ ਇਸ ਐਡਵਾਈਸ ਦੇ ਉੱਤੇ ਤੁਸੀਂ ਕੁਝ ਐਕਟ ਕਰੋ ਤੇ ਜਿਹੜੀ ਉਹ ਗਲਤ ਹੋ ਜਾਵੇ ਸੋ ਰਘਵੀਰ ਜੀ ਅਗਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕੱਲ੍ਹ ਫੋਨ ਕਰਕੇ ਆਪਣੀ ਡਿਟੇਲਸ ਡਿਸਕਸ ਕਰ ਸਕਦੇ ਹੋ ਸਾਰੀਆਂ ਤਾਂ ਕਿ ਮੈਂ ਰੈਗੂਲੇਸ਼ਨ ਦੇ ਹਿਸਾਬ ਨਾਲ ਕਿਸ ਡੇਟ ਨੂੰ ਹੋਇਆ ਸੀ ਕਿਸ ਡੇਟ ਨੂੰ ਗ੍ਰਾਂਟ ਹੋਇਆ ਸੀ ਕਦੋਂ ਆਪਣੀ ਐਲੀਜੀਬਿਲਟੀ ਬਣਦੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਅਸੈਸਮੈਂਟ ਕਰਕੇ ਦੱਸ ਸਕਾਂ
ਜੀ ਸੋਨੂੰ ਕੰਬਹੁਰੀ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ ਤੇ ਰੋਹਿਤ ਜੀ ਜਿਵੇਂ ਅਸੀਂ 485 ਦੀਆਂ ਰਿਕੁਆਇਰਮੈਂਟਸ ਦੇ ਬਾਰੇ ਅੱਜ ਥੋੜੀ ਜਿਹੀ ਡਿਟੇਲ ਚ ਗੱਲ ਕਰਨੀ ਚਾਹੁੰਦੇ ਸੀ ਖੈਰ ਸਮਾਂ ਹੁਣ ਵੀ ਸਾਡੇ ਕੋਲ ਥੋੜਾ ਜਿਹਾ ਬਚਿਆ ਪਰ ਜ਼ਰੂਰ ਮੈਨੂੰ ਲੱਗਦਾ ਇੱਕ ਵਾਰੀ ਅਸੀਂ ਰਿਕੁਆਇਰਮੈਂਟਸ ਦੇ ਉੱਤੇ ਵੀ ਗੱਲ ਕਰੀਏ ਤੇ ਥੋੜੀ ਬਹੁਤੀ ਗੱਲ ਜਿਹੜੀ ਉਹ ਪੇਰੈਂਟ ਵੀਜ਼ੇ ਦੇ ਉੱਤੇ ਕਿਉਂਕਿ ਜਿਹੜੇ ਬਹੁਤ ਸਾਰੇ ਪੇਰੈਂਟਸ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਸਟੱਕ ਨੇ ਔਰ ਅੱਗੇ ਉਹਨਾਂ ਦਾ ਜਿਹੜਾ ਵੀਜ਼ਾ ਵਧਾਇਆ ਜਾ ਸਕਦਾ ਜਾਂ ਨਹੀਂ ਵਧਾਇਆ ਜਾ ਸਕਦਾ ਜੇ ਵਧਾਇਆ ਜਾ ਸਕਦਾ ਆ ਤਾਂ ਉਹਦਾ ਕੀ ਪ੍ਰੋਸੀਜਰ ਆ ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਹੋ ਜਾਵੇ ਜਾਂਦੇ ਜਾਂਦੇ
ਹਾਂਜੀ ਆਪਾਂ 485 ਬਾਰੇ ਪਹਿਲਾਂ ਕਰ ਲੈਂਦੇ ਹਾਂ ਦੇਖੋ 485 ਜਿਹੜੀਆਂ ਨਵੀਆਂ ਵੀਜ਼ਾ ਰਿਕੁਆਇਰਮੈਂਟ ਉਹਨਾਂ ਨੇ ਕੀਤੀਆਂ ਆ ਉਹ ਚ ਇਹ ਕੀਤਾ ਉਹਨਾਂ ਨੇ ਕਿ ਇੱਕ ਤਾਂ ਪਹਿਲਾਂ ਤਾਂ ਆਪਾਂ ਗੁੱਡ ਨਿਊਜ਼ ਦੀ ਗੱਲ ਕਰਦੇ ਗੁੱਡ ਨਿਊਜ਼ ਇਹ ਹੈ ਕਿ ਜਿਹੜੇ ਬੱਚੇ ਰੀਜਨਲ ਏਰੀਆਜ਼ ਦੇ ਵਿੱਚ ਜਿਨ੍ਹਾਂ ਨੇ ਆਪਣੀ ਬੈਚਲਰਸ ਜਾਂ ਮਾਸਟਰਸ ਕੀਤੀ ਆ ਆਪਾਂ ਵੋਕੇਸ਼ਨਲ ਨਹੀਂ ਡਿਪਲੋਮਾ ਵਾਲੇ ਨੇ ਕਿਉਂਕਿ ਜਿਹੜੇ ਸਰਟੀਫਿਕੇਟ ਵਾਲੇ ਤੇ ਡਿਪਲੋਮਾ ਵਾਲੇ ਉਹ ਆਉਂਦੇ ਆ ਗ੍ਰੈਜੂਏਟ ਵਰਕ ਸਟਰੀਟ ਜਿਹਨਾਂ ਨੂੰ 18 ਮਹੀਨੇ ਦਾ ਵੀਜ਼ਾ ਮਿਲਦਾ ਉਹਨਾਂ ਲਈ ਨਹੀਂ ਹੈ ਇਹ ਪੋਸਟ ਸਟੱਡੀ ਵਰਕ ਰਾਈਟਸ ਵਾਲੇ ਕਿ ਜਿਹੜੇ ਬੈਚਲਰਸ ਜਾਂ ਹਾਇਰ ਕੋਰਸ ਕਰਕੇ ਜਿਨ੍ਹਾਂ ਨੇ ਆਪਣਾ ਪੋਸਟ ਵੀਜ਼ਾ 485 ਲਿੱਤਾ ਹੁੰਦਾ 24 ਮਹੀਨੇ ਦਾ ਉਹਨਾਂ ਨੇ ਕੀ ਕੀਤਾ ਡਿਪਾਰਟਮੈਂਟ ਨੇ ਕਿ ਉਹ ਆਪਣਾ ਜਿਹੜਾ 485 ਵੀਜ਼ਾ ਉਹ ਐਕਸਟੈਂਡ ਕਰਾ ਸਕਦੇ ਆ ਸੋ ਐਕਸਟੈਂਡ ਕੀਤਾ ਹੋਊਗਾ ਜਾਂ ਉਹ ਜਾਂ ਇੱਕ ਸਾਲ ਲਈ ਕਰ ਸਕਦੇ ਜਾਂ 2 ਸਾਲ ਲਈ ਹੋਊਗਾ ਉਹ ਇੱਕ ਸਾਲ ਕਿੰਨਾ ਲਈ ਹੋਊਗਾ ਉਹ ਡਿਪੈਂਡ ਕਰੂਗਾ ਕਿ ਤੁਸੀਂ ਕਿਹੜੇ ਰੀਜਨਲ ਏਰੀਆ ਦੇ ਵਿੱਚ ਆਪਣੀ ਸਟੱਡੀ ਕੀਤੀ ਸੀ ਜਾਂ ਤੁਸੀਂ ਕਿੱਥੇ ਰਹੇ ਸੀ ਠੀਕ ਆ ਅਗਰ ਤਾਂ ਆਪਾਂ ਮੈਟਰੋਜ਼ ਦੇ ਵਿੱਚ ਰਹੇ ਹੋਏ ਆ ਮੈਲਬਰਨ ਸਿਡਨੀ ਬ੍ਰਿਸਬਨ ਫਿਰ ਤਾਂ ਆਪਾਂ ਐਲੀਜੀਬਲ ਨਹੀਂ ਹੈਗੇ ਇਹਦੇ ਲਈ ਠੀਕ ਹੈ ਫਿਰ ਅਗਰ ਆਪਾਂ ਰੀਜਨਲ ਹੋ ਰੀਜਨਲ ਦੇ ਵਿੱਚ ਵੀ ਉਹਨਾਂ ਨੇ 2 ਕੈਟਾਗਰੀਜ਼ ਕਰਤੀਆਂ ਕੈਟਾਗਰੀ 2 ਤੇ ਕੈਟਾਗਰੀ 3 ਇੱਕ ਆ ਜਾਂਦੇ ਆ ਕੈਟਾਗਰੀ 2 ਚ ਹੈਗੇ ਆ ਕਿ ਜਿਹੜੇ ਰੀਜਨਲ ਹੈਗੇ ਆ ਜਿੱਦਾਂ ਜਲੌਂਗ ਹੋ ਗਿਆ ਜਾਂ ਐਡੀਲੇਡ ਹੋ ਗਿਆ ਕਿ ਉਹ ਵਾਲੇ ਏਰੀਆਜ ਕਿ ਜਿਹੜੇ ਹੈ ਰੀਜਨਲ ਆ ਬਟ ਨਾਟ ਸੁਪਰ ਰੀਜਨਲ ਕੈਟਾਗਰੀ 3 ਇਜ਼ ਸੁਪਰ ਰੀਜਨਲ ਸੋ ਜਿਹੜੇ ਤਾਂ ਹੈਗੇ ਕੈਟਾਗਰੀ 2 ਚ ਵਾਲੇ ਉਹਨਾਂ ਨੂੰ 1 ਸਾਲ ਦੀ ਐਕਸਟੈਂਸ਼ਨ ਮਿਲੂਗੀ ਤੇ ਜਿਹੜੇ ਹੈਗੇ ਕੈਟਾਗਰੀ 3 ਵਾਲੇ ਉਹਨਾਂ ਨੂੰ 2 ਸਾਲ ਦੀ ਐਕਸਟੈਂਸ਼ਨ ਮਿਲੂਗੀ ਪਰ ਇਹ ਚ ਇੰਨਾ ਸਿੰਪਲ ਨਹੀਂ ਕੀਤਾ ਡਿਪਾਰਟਮੈਂਟ ਇੱਕ ਉਹਨਾਂ ਨੇ ਮੈਟ੍ਰਿਕਸ ਕੱਢਿਆ ਇਹਦਾ ਕਿ ਕਿਹਨਾਂ ਨੂੰ 1 ਸਾਲ ਮਿਲੂਗਾ ਕਿਹਨਾਂ ਨੂੰ 2 ਸਾਲ ਮਿਲੂਗਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬੱਚੇ ਨੇ ਪੜ੍ਹਾਈ ਜਿਹੜੀ ਕੀਤੀ ਆ ਉਹ ਕੀਤੀ ਆ ਕੈਟਾਗਰੀ 3 ਚ ਫੋਰ ਐਗਜ਼ਾਮਪਲ ਬੈਲਾਰਟ ਕੀਤੀ ਆ ਜਾਂ ਕਿਸੇ ਹੋਰ ਸੁਪਰ ਰੀਜਨਲ ਏਰੀਆ ਕੀਤੀ ਆ ਬਟ ਜਿਹੜੀ ਜੋਬ ਕੀਤੀ ਆ ਉਹ ਕਰ ਲਈ ਆ ਕੈਟਾਗਰੀ 2 ਵਾਲੇ ਏਰੀਆ ਦੇ ਵਿੱਚ ਠੀਕ ਹੈ ਜਲੌਂਗ ਚ ਜੋਬ ਕਰ ਲਈ ਆ ਤਾਂ ਉਸ ਕੇਸ ਦੇ ਵਿੱਚ ਕਿੱਦਾਂ ਮਿਲੂਗਾ ਉਹ 1 ਸਾਲ ਦਾ ਮਿਲੂਗਾ ਸੋ ਜੇ 2 ਸਾਲ ਦਾ ਵੀਜ਼ਾ ਲੈਣਾ ਤਾਂ ਤੁਹਾਨੂੰ ਦੋਨੋਂ ਰਿਕੁਆਇਰਮੈਂਟ ਪੂਰੀਆਂ ਕਰਨੀਆਂ ਪੈਣੀਆਂ ਕਿ ਆਪਣੀ ਸਟੱਡੀ ਵਰਕ ਜਿਹੜਾ ਆ ਉਹ ਆਪਾਂ ਉਸੀ ਸੁਪਰ ਰੀਜਨਲ ਏਰੀਆ ਚ ਕੀਤਾ ਹੋਇਆ ਤੇ ਨਾਲ ਹੀ ਨਾਲ ਜਿਹੜਾ ਆਪਾਂ ਜਦੋਂ 485 ਸਾਡੇ ਕੋਇਆ ਸੀ ਉਹ ਆਪਾਂ ਰਹੇ ਉਸ ਵੇਲੇ ਉੱਥੇ ਵਰਕ ਵੀ ਉੱਥੇ ਕੀਤਾ ਤੇ ਰਹੇ ਵੀ ਆਪਾਂ ਉੱਥੇ ਠੀਕ ਹੈ ਤਾਂ 2 ਸਾਲ ਦਾ ਸਾਨੂੰ ਜਿਹੜਾ ਉਹ ਵੀਜ਼ਾ ਵਿਚੜਾ ਐਕਸਟੈਂਸ਼ਨ ਮਿਲੂਗੀ ਤੇ ਨਾਲ ਇਹ ਆਪਾਂ ਅਪਲਾਈ ਕਦੋਂ ਕੀਤਾ ਕਰ ਸਕਦੇ ਹਾਂ ਇਹ ਅਪਲਾਈ ਜਿਹੜਾ ਆ ਆਪਾਂ ਆਪਣਾ 485 ਵੀਜ਼ਾ ਜਿਹੜਾ ਆ ਸਾਨੂੰ ਵੇਟ ਕਰਨ ਦੀ ਲੋੜ ਨਹੀਂ ਐਕਸਪਾਇਰੀ ਦੀ ਉਹ ਆਪਾਂ ਕਦੀ ਵੀ ਅਪਲਾਈ ਕੀਤਾ ਜਾ ਸਕਦਾ ਆ ਤੇ ਫੁੱਲ ਡਿਊਰੇਸ਼ਨ ਦਾ ਜਦੋਂ ਐਕਸਪਾਇਰੀ ਹੋਣ ਤੋਂ ਬਾਅਦ ਦਾ 1 ਜਾਂ 2 ਸਾਲ ਜਿਹੜਾ ਉਹ ਐਡ ਕਰਕੇ ਤੁਹਾਨੂੰ ਵੀਜ਼ਾ ਮਿਲੂਗਾ ਤੇ ਇੱਕ ਕੰਡੀਸ਼ਨ ਜਿਹੜੀ ਆ ਇਸ ਨਵੇਂ 485 ਜਿਹੜਾ ਨੇ ਹੋਰ ਪਾਈ ਆ ਕਿ ਅਗਰ ਤੁਸੀਂ ਐਕਸਟੈਂਸ਼ਨ ਕਰਾ ਰਹੇ ਹੋ 485 ਦੀ ਤਾਂ ਨਾਲ ਇਸ ਚ ਕੰਡੀਸ਼ਨ ਆਊਗੀ ਕਿ ਤੁਹਾਨੂੰ ਉਸੀ ਏਰੀਆ ਦੇ ਵਿੱਚ ਰੀਜਨਲ ਏਰੀਆ ਦੇ ਵਿੱਚ ਰਹਿਣਾ ਪਊਗਾ ਇੱਕ ਗੁੱਡ ਨਿਊਜ਼ ਇਹ ਹੈ ਕਿ ਇਸ ਵੀਜ਼ਾ ਦੀ ਜਿਹੜੀ ਤਾਂ ਉਹ ਘੱਟ ਆ ਜਿੱਦਾਂ ਪਹਿਲਾਂ ਜਦੋਂ ਕਿਉਂਕਿ ਜਦੋਂ ਆਪਾਂ ਪਹਿਲਾਂ 485 ਪਾਈਦਾ ਆ ਤਾਂ ਉਦੋਂ ਮੇਨ ਐਪਲੀਕੈਂਟ ਦੀ ਜਿਹੜੀ ਫੀਸ ਹੁੰਦੀ ਆ ਅਰਾਊਂਡ 1600 ਸਮਥਿੰਗ ਹੁੰਦੀ ਆ ਅਰਾਊਂਡ 1700 ਪੈਂਦੀ ਆ ਤੇ ਇਸ ਚ ਸਿਰਫ 650 ਰੱਖੀ ਆ ਉਹਨਾਂ ਨੇ ਮੇਨ ਐਪਲੀਕੈਂਟ ਲਈ ਹੁਣ ਇਹਦੇ ਵਿੱਚ ਨੈਗੇਟਿਵ ਕੀ ਆ ਨੈਗੇਟਿਵ ਜੋ ਕੀਤਾ ਡਿਪਾਰਟਮੈਂਟ ਨੇ ਇਹਦੇ ਵਿੱਚ ਉਹਨਾਂ ਨੇ ਕੀ ਕਰਤਾ ਅੱਗੇ ਕੀ ਹੁੰਦਾ ਸੀ ਇੱਕ ਮੇਨ ਐਪਲੀਕੈਂਟ ਹੁੰਦਾ ਸੀ ਤੇ ਇੱਕ ਸੈਕੰਡਰੀ ਹੁੰਦਾ ਸੀ ਕਿ ਅੱਗੇ ਕੀ ਹੁੰਦਾ ਸੀ ਕਿ ਜਿਹੜਾ ਸੈਕੰਡਰੀ ਐਪਲੀਕੈਂਟ 485 ਤੇ ਹੁੰਦਾ ਸੀ ਉਹਨਾਂ ਨੇ ਪਹਿਲਾਂ 485 ਦਾ ਸੈਕੰਡਰੀ ਯੂਜ਼ ਕਰ ਲਿਆ ਤੇ ਉਸ ਤੋਂ ਬਾਅਦ ਉਹ ਆਪਣੀ ਸਟੱਡੀ ਲੈ ਕੇ ਆਪਣਾ 485 ਪਾ ਸਕਦੇ ਸੀ ਐਜ਼ ਅ ਮੇਨ ਐਪਲੀਕੈਂਟ ਹੁਣ ਡਿਪਾਰਟਮੈਂਟ ਨੇ ਇਹ ਕਹਿਤਾ ਕਿ ਹੁਣ ਜਿਹੜਾ ਇਹ ਪੋਸੀਬਲ ਨਹੀਂ ਆ ਕਿ 485 ਅਪਲਾਈ ਕਰਨਾ ਐਜ਼ ਅ ਪ੍ਰਾਇਮਰੀ ਐਪਲੀਕੈਂਟ ਅਗਰ ਤੁਸੀਂ ਆਲਰੇਡੀ ਪਹਿਲਾਂ ਜਿਹੜਾ 485 ਵੀਜ਼ਾ ਐਜ਼ ਅ ਸੈਕੰਡਰੀ ਐਪਲੀਕੈਂਟ ਹੈਲਡ ਕੀਤਾ ਹੋਇਆ ਹੁਣ ਇਹਦਾ ਇੰਪੈਕਟ ਕੀ ਹੋਊਗਾ ਇਹਦਾ ਇੰਪੈਕਟ ਉਹਨਾਂ ਨੂੰ ਹੋਣਾ ਉਹਨਾਂ ਨੂੰ ਪ੍ਰੋਬਲਮਸ ਆਣੀਆਂ ਉਹਨੂੰ ਉਹ ਫੈਮਿਲੀਜ਼ ਨੂੰ ਕਿ ਜਿਹੜੇ ਆਲਰੇਡੀ ਪਹਿਲਾਂ 485 ਤੇ ਰਹਿ ਚੁੱਕੇ ਸੀ ਤੇ ਉਹ ਸਟੱਡੀ ਕਰਕੇ ਆਪਣਾ 485 ਨਵਾਂ ਪਾਉਣ ਵਾਲੇ ਸੀਗੇ ਉਹਨਾਂ ਨੂੰ ਇਹਦਾ ਇੰਪੈਕਟ ਪੈਣਾ ਤੇ ਉਹਨਾਂ ਨੂੰ ਆਪਣੀ ਦੂਸਰੀ ਵੀਜ਼ਾ ਆਪਸ਼ਨ ਜਿਹੜੀਆਂ ਉਹ ਦੇਖਣੀਆਂ ਪੈ ਸਕਦੀਆਂ
ਠੀਕ ਰੋਹਿਤ ਜੀ ਇਸ ਦਰਮਿਆਨ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਨੂੰ ਜਲਦੀ ਜਲਦੀ ਸ਼ਾਮਲ ਕਰਦੀ ਹਾਂ ਸਮਾਂ ਸਾਡੇ ਕੋਲ ਸਿਰਫ 1.5 ਕੁ ਮਿੰਟ ਦਾ ਬਚਿਆ ਪ੍ਰੋਗਰਾਮ ਚ ਸਵਾਗਤ ਕਰਦੇ ਹਾਂ ਤੁਹਾਡਾ। 234 ਤੋਂ ਸਾਡੇ ਨਾਲ ਜੁੜੇ ਨੇ। ਹਾਂਜੀ, ਸਵਾਲ ਕੀ ਹੈ, ਕਿੱਥੋਂ ਬੋਲ ਰਹੇ ਹੋ ਜੀ?
ਜੀ ਮੈਂ ਤਸਮੈਨੀਆ ਤੋਂ ਬੋਲ ਰਿਹਾ
ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ
ਸਰ, ਮੇਰਾ ਨਾਮ ਸੈਮੂਅਲ ਹੈ ਸਰ, ਮੈਂ ਤਸਮੈਨੀਆ ਮੈਂ ਹੂੰ। ਔਰ ਭਾਜੀ, ਮੇਰਾ ਵੋ ਸਕਿੱਲ ਅਸੈਸਮੈਂਟ ਕਾ ਕਿਆ ਹੁਆ ਕਿ 491 ਅਪਰੂਵਲ ਆਇਆ ਹੈ, ਲੇਕਿਨ ਮੇਰੇ ਖਿਆਲ ਸੇ ਸਕਿੱਲ ਅਸੈਸਮੈਂਟ ਜੋ ਹੈ ਵੋ ਵੈਲਿਡ ਨਹੀਂ ਹੈ, ਤੋ ਸਰ ਉਸ ਮੇਂ ਕੋਈ ਪ੍ਰੋਬਲਮ ਹੋ ਸਕਤਾ ਹੈ ਕਿਆ?
ਨਹੀਂ, ਦੇਖੀਏ, ਜਿਸ ਦਿਨ ਹਮਾਰੀ ਇਨਵੀਟੇਸ਼ਨ ਆਤੀ ਹੈ, ਅਗਰ ਉਸ ਦਿਨ ਐਕਸਪਾਇਰ ਹੋ ਜਾਤੀ ਹੈ ਤੋ ਹਮਾਰੇ ਕੋ ਪ੍ਰੋਬਲਮ ਹੋ ਸਕਤਾ ਹੈ।
ਤੋ ਸਰ ਉਸਕੇ ਲਈ ਫਿਰ ਕੋਈ ਉਸਕਾ ਵੋ ਹੈ ਮਤਲਬ ਸੋਲੂਸ਼ਨ, ਯਾ ਫਿਰ ਰੀਅਪਲਾਈ ਕਰਨਾ ਪੜਤਾ ਹੈ?
ਉਸਕੋ ਰੀਅਪਲਾਈ ਕਰਨਾ ਪੜਤਾ ਹੈ, ਡਿਪੈਂਡਿੰਗ ਕਿ ਆਪਕੀ ਆਕੂਪੇਸ਼ਨ ਕੌਨ ਸੀ ਹੈ। ਅਭੀ ਉਸਕਾ ਰਿਜ਼ਲਟ ਆ ਗਿਆ ਆਪਕੇ ਜੋ ਆਪਨੇ ਫਾਈਲ ਲਾਂਚ ਕੀ ਹੋਈ ਹੈ ਉਸਕੀ ਸਟੇਟ ਕੀ?
491 ਦਾ ਸਰ ਰਿਜ਼ਲਟ ਆ ਗਿਆ ਔਰ ਵੋ ਅਪਰੂਵਲ ਹੈ
ਆਪਕੇ ਫਾਈਲ,
ਜਿਸ ਮੈਨੇ ਡਬਲ ਚੈੱਕ ਕੀਆ ਤੋ।
ਜੀ ਜੀ, ਵੋ ਆਪ ਕਾਮ ਕੀਜੀਏ, ਆਪ ਇੱਕ ਵਾਰ ਆਪਣੀ ਸਕਿੱਲ ਅਸੈਸਮੈਂਟ ਰਿਨਿਊ ਕਰਾ ਕੇ ਸਟੇਟ ਵਾਲੋ ਕੋ ਦੁਬਾਰਾ ਸੇ ਬੋਲਦੇ ਕਿ ਮੇਰੇ ਕੋ ਦੁਬਾਰਾ ਸੇ ਵੋ ਜੋ ਹੈ ਅਪਰੂਵਲ ਦੇ ਦੇ, ਵੋ ਕਰ ਦੇਤੇ ਹੈ ਇਤਨਾ।
ਅੱਛਾ, ਤੋ ਮੈਂ ਨਯਾ ਸਕਿੱਲ ਅਸੈਸਮੈਂਟ ਅਪਲਾਈ ਕਰਨਾ ਹੈ, ਸਾਥ ਹੀ ਸਾਥ ਉਨਕੋ ਵੀ ਬੋਲਨਾ ਹੈ, ਯਾ ਫਿਰ ਪਹਿਲੇ ਲੈ ਲੂ ਮੈਂ ਸਕਿੱਲ ਅਸੈਸਮੈਂਟ ਫਿਰ ਮੈਂ ਉਨਕੋ ਜਾ ਕੇ ਬੋਲ?
ਪਹਿਲੇ ਲੈ ਲੀਜੀਏ ਸਕਿੱਲ ਅਸੈਸਮੈਂਟ, ਯਾ ਪਹਿਲੇ ਸਕਿੱਲ ਅਸੈਸਮੈਂਟ ਅਪਲਾਈ ਕਰ ਦੀਜੀਏ ਐਸ ਸੂਨ ਐਸ ਪੋਸੀਬਲ।
ਅੱਛਾ ਅੱਛਾ ਜੀ। ਅੱਛਾ ਭਾਜੀ, ਸੀ ਪੀ ਐਸ ਏ ਸਕਿੱਲ ਅਸੈਸਮੈਂਟ ਕਿੰਨੇ ਦਿਨ ਮੈਂ ਮੈਕਸੀਮਮ ਹੋ ਜਾਤਾ ਹੈ ਅਗਰ ਐਕਸਪ੍ਰੈਸ ਮੈਂ ਡਾਲੇ ਤੋ?
ਜਨਰਲੀ ਅਗਰ ਸੀ ਪੀ ਐਸ ਏ ਆਪ ਕਰੇ ਤੋ ਆਪ ਇੱਕ ਦੋ ਵੀਕ ਮੈਂ ਕਰ ਦੇਤੇ, ਆਈ ਥਿੰਕ ਆਈ ਪੀ ਏ ਵਾਲੇ ਔਰ ਜ਼ਿਆਦਾ ਜਲਦੀ ਕਰ ਦੇਤੇ।
ਕੌਨ ਸਾ ਸੋਰੀ?
ਆਈ ਪੀ ਏ, ਆਈ ਪੀ
ਆਰ ਟੀ ਏ,
ਆਈ ਪੀ ਏ, ਆਈ ਪੀ
ਆਈ ਟੀ ਆਪ ਬੋਲਾ
IPA.
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 ਅੱਛਾ ਜੀ, ਤੋ ਅਗਰ ਮੈਂ ਨਯਾ ਐਪਲੀਕੇਸ਼ਨ ਸਟਾਰਟ ਕਰੋ ਤੋ ਕੋਈ ਚੱਕਰ ਤੋ ਨਹੀਂ ਹੈ ਕਿ ਉਹ ਬੋਲੇਂਗੇ ਮਤਲਬ ਲੰਬਾ ਸਮੇਂ ਲੇਂਗੇ ਯਾ ਫਿਰ ਇੱਕ ਦੋ ਦਿਨ ਮੈਂ ਫਿਰ ਵੀ ਹੋ ਹੀ ਜਾਣਾ ਚਾਹੀਏ ਆਪਕੋ ਲਗਤਾ ਹੈ?
ਕਿਉਂਕਿ ਆਪ ਸੀਪੀਏ ਸੇ ਕਰ ਲੇ, ਕੋਈ ਇਸ਼ੂ ਨਹੀਂ ਹੈ, ਸੀਪੀਏ ਵਾਲੇ ਵੀ ਕੋਈ ਹਾਂ ਜੀ ਹੋ ਜਾਤਾ ਹੈ, ਕੋਈ ਇਸ਼ੂ ਨਹੀਂ ਹੈ ਉਸਮੇ, ਉਹ ਵੈਸੇ ਵੀ ਬਹੁਤ ਜ਼ਿਆਦਾ ਕੋਆਪਰੇਟਿਵ।
ਜੀ ਮਾਫੀ ਚਾਹਾਂਗੇ, ਪ੍ਰੋਗਰਾਮ ਦਾ ਜਿਹੜਾ ਸਮਾਂ ਹੁਣ ਸਮਾਪਤ ਹੈ, ਸਮਾਂ ਹੋਰ ਲੰਬੀ ਨਹੀਂ ਲੈ ਜਾ ਸਕਦੇ ਜੀ।
ਨੋ 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 ਪ੍ਰੋਬਲਮ, ਥੈਂਕ ਯੂ ਵੈਰੀ ਮਚ।
ਸੇਪਰ ਆਪ ਮੇਰੇ ਕੋ ਕਾਲ ਵੀ ਕਰ ਸਕਤੇ ਹੈ ਪਰਸਨਲੀ, ਕੋਈ ਇਸ਼ੂ ਨਹੀਂ, ਆਈ ਵਿਲ ਬੀ ਹੈਪੀ ਟੂ ਅਸਿਸਟ ਯੂ।
ਜੀ ਸੋ ਰੋਹਿਤ ਜੀ, ਸਮਾਂ ਜਿਹੜਾ ਸਮਾਪਤ ਹੈ, ਵੈਸੇ ਅਸੀਂ ਗੱਲਬਾਤ ਜਿਹੜੀ ਸੀ ਉਹ ਦੂਜੀ ਵੀ ਕਰਨੀ ਸੀਗੀ, ਜਿਹੜੇ ਲੋਕ ਇੱਥੇ ਸਟੱਕ ਨੇ, ਪਰ ਸਮਾਂ ਜਿਹੜਾ ਹੁਣ ਉੱਪਰ ਹੋ ਚੁੱਕਿਆ। ਇੱਕ ਦੋ ਹੋਰ ਸਵਾਲ ਹੈ, ਕਮਲਜੋਤ ਕੌਰ ਹੋਰਾਂ ਦਾ ਆਇਆ ਹੋਇਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੋਬ ਰੈਡੀ ਪ੍ਰੋਗਰਾਮ ਚ ਸਟਿਲ ਆਨਲਾਈਨ ਟੈਸਟ ਹੀ ਹੋ ਰਿਹਾ ਔਰ ਐਨੀ ਚੇਂਜ ਰਿਗਾਰਡਿੰਗ ਦਿਸ?
ਇਹ ਐਟ ਦਾ ਮੋਮੈਂਟ ਸੇਮ ਚੱਲ ਰਿਹਾ ਆ, ਬਟ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਚੇਂਜ ਆ ਜਾਵੇ ਇੱਧਰ।
ਜੀ ਜੀ, ਸੋ ਮੈਨੂੰ ਲੱਗਦਾ ਰੋਹਿਤ ਜੀ, ਜਿਹੜੇ ਹੋਰ ਸਵਾਲ ਜਾਂ ਜਿਹੜੀ ਗੱਲਬਾਤ ਅਸੀਂ ਅੱਗੇ ਵਧਾਉਣਾ ਚਾਹੁੰਦੇ ਸੀ, ਅਗਲੇ ਵਾਰ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਅਸੀਂ ਉਹ ਜਿਹੜੇ ਸਵਾਲ ਨੇ ਉਹ ਸ਼ਾਮਲ ਵੀ ਕਰਾਂਗੇ ਔਰ ਇਹਦੇ ਉੱਤੇ ਗੱਲਬਾਤ ਜਿਹੜੀ ਕਿ ਅਸੀਂ ਕਰ ਵੀ ਰਹੇ ਸੀ ਉਹਦੇ ਉੱਤੇ ਵੀ ਕਰਾਂਗੇ। ਤੇ ਫਿਲਹਾਲ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਆ, ਤੁਹਾਡੇ ਕੀਮਤੀ ਸਮੇਂ ਦੇ ਲਈ ਤੁਹਾਡਾ ਬੇਹੱਦ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਦੇ ਨਾਲ ਸਾਡੇ ਜਿਹੜੇ ਦੋਸਤ ਨੇ ਜੁੜਦੇ ਨੇ ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਉਹ ਦਿੰਦੇ ਹੋ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
ਤੁਹਾਡੇ ਬਹੁਤ ਬਹੁਤ ਧੰਨਵਾਦ ਜੀ।
ਜੀ ਸੋ ਦੋਸਤੋ, ਇਸ ਤੋਂ ਇਲਾਵਾ ਜੇਕਰ ਤੁਸੀਂ ਰੋਹਿਤ ਜੀ ਨੂੰ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੀ ਸਾਰੀ ਕੰਟੈਕਟ ਡਿਟੇਲ ਜਿਹੜੀ ਹੈ ਉਹ ਅਸੀਂ ਇਸ ਵੀਡੀਓ ਦੇ ਅਖੀਰ ਦੇ ਵਿੱਚ ਸਾਂਝੀ ਕਰਦੇ ਹਾਂ। ਸੋ ਜ਼ਰੂਰ ਉਸ ਕੰਟੈਕਟ ਡਿਟੇਲ ਨੂੰ ਤੁਸੀਂ ਪੜ੍ਹ ਸਕਦੇ ਹੋ ਔਰ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪਣਾ ਜਿਹੜਾ ਕੇਸ ਉਹ ਡਿਸਕਸ ਕਰਨਾ ਚਾਹੁੰਦੇ ਹੋ ਰੋਹਿਤ ਜੀ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ। ਤੇ ਲਓ ਜੀ ਦੋਸਤੋ, ਹੁਣ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਤੇ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ। ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਨੂੰ ਹੁਣ ਇੱਥੇ ਹੀ ਰੋਕਦੇ ਹਾਂ, ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ। ਦਿਓ ਇਜਾਜ਼ਤ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
दस तो पंद्रह साल दे तजुर्बे नाल ऑस्ट्रेलिया दे मेलबर्न च जे तुसी आईएलटीएस या पीटीई नाल संबंधित कोर्सेस करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नू नवीं ऊंचाइयां देने दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, एलवाल 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इन्फॉर्मेशन कॉल 617-3106-5394।
रोटी हजम नहीं होंदी, वरतो गोल्डन ग्रेन फ्लोर मिल दा गरेवाल चक्की आटा, ताजा घट केमिकल दी वरतों वाली कणक जेडी के सीधी खेतां चो मिल च लई जांदी। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। Harman Radio,
Harman Radio.
दीवे हौली हौली सुबह तीकर बल जांदे ने, शाम दे दीवे हौली हौली सुबह तीकर बल जांदे ने, रातां दे परछावे विच भी सूरज दे कण टल जांदे ने, नदियां विच बरसाती नाले अपना आप गवांदे जिद्दां, दुनिया भर दे दुखां विच कुछ तेरे गम भी रल जांदे ने, सुते नैणा दा मूह चुम्मन सुपने विच उस आउंदे ने, पर सरगी वेले सज्जन सानू अथरू बन के छल जांदे ने, कि बासमती दी सामी मुंजर बन जांदी पासे दा सोना, पावे बंजर धरती उसनू दब दे बूजे फल जांदे ने, आखर वेखी मुल है पैणा मेरे ही सच्चे सौदे दा, पावे नित नीलाम करां विच ਖੋਟੇ ਸਿੱਕੇ ਚੱਲ ਜਾਂਦੇ ਨੇ ਕਿ ਤੂੰ ਪੁੱਲ ਤੇ ਮੈਂ ਪਾਣੀ ਤੈਨੂੰ ਚੁੰਮਣਾ ਚਾਹੁੰਨਾ ਚੁੰਮ ਸਕਾਣਾ ਤੂੰ ਪੁੱਲ ਤੇ ਮੈਂ ਪਾਣੀ ਤੈਨੂੰ ਚੁੰਮਣਾ ਚਾਹੁੰਨਾ ਚੁੰਮ ਸਕਾਣਾ ਬਸਤੀ ਵਾਲੇ ਮੇਰੇ ਦਿਲ ਦੀ ਹਸਰਤ ਤੋਂ ਵੀ ਜਲ ਜਾਂਦੇ ਨੇ ਕਿ ਬਸਤੀ ਵਾਲੇ ਮੇਰੇ ਦਿਲ ਦੀ ਹਸਰਤ ਤੋਂ ਵੀ ਜਲ ਜਾਂਦੇ ਨੇ
ਛਾਇਆ ਨਾ ਪਾਈਆਂ ਰੱਤੀ ਭਰ ਕਦਰਾਂ ਤੇਰੇ ਮਿੱਠੇ ਮਿੱਠੇ ਬੋਲਾਂ ਨਾਲ ਸਜਣਾ ਵੇ ਜਾਗੀ ਉੱਠਦੀਆਂ ਸਦਰਾਂ ਰੱਬ ਨਾਲੋਂ ਵਧੀ ਅਸੀਂ ਛਾਇਆ ਨਾ ਪਾਈਆਂ ਰੱਤੀ ਭਰ ਕਦਰਾਂ ਤੇਰੇ ਮਿੱਠੇ ਮਿੱਠੇ ਬੋਲਾਂ ਨਾਲ ਸਜਣਾ ਵੇ ਜਾਗੀ